सतनाम तन वाहे गुरु साहिब तुमरे गुण क्या कहा मेरे सतगुरा, तुमरे गुण क्या कहा मेरे सतगुरा, जब गुर बोल है तब विषम होए जाए, हम जैसे अपराधी अवर कोई राखे, जैसे हम सतगुर राख लिए छड़ा, तू गुर पिता तू है गुर माता, तू गुर बंदप मेरा सखा सखा, तू गुर पिता तू है गुर माता, तू गुर बंदप मेरा सखा सखा, दंडौत बंधन अनेक बार, सर्व कला समरथ डोलन तेरा खो प्रभु, नानक दे कर हाथ डोलन तेरा खो प्रभु, नानक दे कर हाथ। परम सम्मान योग शब्द गुरु सतगुरु गुरु ग्रंथ साहिब सच्चे पातशाह जी दी पावन पवित्र हजूरी अंदर सुभायमान गुरु सवारे सत संगी जनों, संध्या दे दीवान दी आप जी ने हाजरी भरी है। इस पावन पवित्र स्थान दी मर्यादा अनुसार अमृत गुरबाणी दा जाप, गुरु शब्द दियां विचारां और हजूर दे अमोलक बचना दा रस भिन्ना कीर्तन आप जी श्रवण कर रहे सी। आओ सतगुरु गुरु ग्रंथ साहिब जी दे चरणा दा ऊट आसरा लईए, ਹਜ਼ੂਰ ਕਿਰਪਾ ਕਰਨ, ਅੰਦਰ ਦਾ ਟਿਕਾ ਭਾਵਨਾ ਔਰ ਅਕੀਦਤ ਦੀ ਦਾਤ ਬਖਸ਼ ਕੇ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਿਰਪਾ ਕਰਕੇ ਕਰਾ ਲੈਣ, ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਹਰ ਮਨੁੱਖ ਮਾਤਰ ਨੂੰ ਜੋ ਸਰਬ ਸਾਂਝਾ ਉਪਦੇਸ਼ ਦ੍ਰਿੜ ਕਰਾਇਆ ਹੈ, ਉਸ ਸਾਰੇ ਉਪਦੇਸ਼ ਦਾ ਤੱਤ ਭਾਵ ਇਹ ਹੈ ਕਿ ਮਨੁੱਖ ਦਾ ਜੋ ਆਪਾ ਹੈ, ਜੋ ਅੰਤਰ ਆਤਮਾ ਜਿਸ ਨੂੰ ਕਹਿੰਦੇ ਹਾਂ, ਉਸ ਆਪਣੇ ਅਸਲੇ ਵਿੱਚ, ਆਪਣੇ ਮੂਲ ਦੇ ਵਿੱਚ ਇਹ ਅਭੇਦ ਹੋ ਜਾਵੇ। ਅੰਮ੍ਰਿਤ ਗੁਰਬਾਣੀ ਵਿੱਚ ਹਜ਼ੂਰ ਨੇ ਕਈ ਥਾਵਾਂ ਤੇ ਇਸ਼ਾਰੇ ਵੀ ਕੀਤੇ ਕਿ ਮਨੁੱਖ, ਤੂੰ ਕਦੀ ਆਪਣੇ ਗਿਰੀਵਾਨ ਵਿੱਚ, ਆਪਣੀ ਬੁੱਕਲ ਵਿੱਚ ਝਾਤੀ ਮਾਰ ਕੇ ਦੇਖ, ਤੇਰਾ ਅਸਲਾ ਕੀ ਹੈ, ਤੇਰਾ ਮੂਲ ਕੀ ਹੈ, ਤੇ ਫਿਰ ਉਸ ਨੂੰ ਪੜਚੋਲਣ ਲਈ ਬਾਣੀ ਵਿੱਚ ਬਚਨ ਵੀ ਕੀਤੇ ਸੀ ਪੜ੍ਹਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਫਿਰ ਹਜ਼ੂਰ ਨੇ ਇਹ ਵੀ ਬਾਣੀ ਚ ਕਿਹਾ, ਬੰਦੇ ਖੋਜ ਦਿਲ ਹਰ ਰੋਜ਼। ਖੋਜਣ ਦਾ ਮੁਰਾਦ, ਖੋਜਣ ਦਾ ਭਾਵ ਕੋਈ ਸੰਸਾਰ ਦੇ ਫੁਰਨਿਆਂ ਦੀ ਪੜਚੋਲ ਨਹੀਂ, ਖੋਜਣ ਦਾ ਭਾਵ ਸੰਸਾਰਕ ਵਾਸ਼ਨਾਵਾਂ ਦੇ ਵਿੱਚ ਪ੍ਰਵਿਰਤੀ ਨਹੀਂ। ਖੋਜਣ ਤੋਂ ਮੁਰਾਦ ਇਹ ਸੀ ਕਿ ਤੁਰ ਅੰਤਰ ਆਤਮੇ, ਤੇਰੇ ਅੰਦਰ ਉਹ ਜਗਿਆਸਾ ਪ੍ਰਗਟ ਹੋ ਜਾਏ ਕਿ ਤੂੰ ਇਸ ਸੰਸਾਰ ਵਿੱਚ ਜੇ ਆਏ ਤੇ ਤੇਰੀ ਜ਼ਿੰਦਗੀ ਦੀ ਮੰਜ਼ਿਲ ਜਾਂ ਤੇਰਾ ਮਕਸਦ ਕੀ ਹੈ। ਹਜ਼ੂਰ ਦੇ ਅੰਮ੍ਰਿਤ ਬਚਨਾਂ ਅਨੁਸਾਰ ਇਸ ਸੰਸਾਰ ਦੇ ਅੰਦਰ ਜੋ ਕੁਝ ਵੀ ਅਸੀਂ ਦੇਖ ਰਹੇ ਹਾਂ, ਜੋ ਕਾਦਰ ਨੇ ਇਸ ਕੁਦਰਤ ਵਿੱਚ ਆਪ ਰਚਿਆ, ਕੁਦਰਤ ਰਾਖੀ ਹਰ ਇੱਕ ਚੀਜ਼ ਜਿਹੜੀ ਏ, ਉਹ ਆਪਣੀ ਮੰਜ਼ਿਲ, ਆਪਣੇ ਮੁਕਾਮ ਔਰ ਆਪਣੇ ਮੂਲ ਤੱਕ ਪਹੁੰਚਣ ਲਈ ਉਤਾਵਲੀ ਹੈ। ਹਾਲਾਂਕਿ ਉਹਨਾਂ ਨੂੰ ਨਾ ਕਿਸੇ ਨੇ ਸਿੱਖਿਆ ਦਿੱਤੀ, ਨਾ ਕਿਸੇ ਨੇ ਉਹਨਾਂ ਨੂੰ ਕੋਈ ਪਾਠ ਪੜ੍ਹਾਇਆ, ਨਾ ਉਹਨਾਂ ਨੂੰ ਕਿਸੇ ਨੇ ਉਪਦੇਸ਼ ਦਿੱਤਾ, ਪਰ ਜਿਹੜਾ ਉਹਨਾਂ ਦਾ ਪਰਮਾਤਮਾ ਵੱਲੋਂ ਆਪਾ ਹੈ, ਜਿਹੜਾ ਉਹਨਾਂ ਦਾ ਮੂਲ ਹੈ, ਉਹ ਮੁੱਦਤਾਂ ਤੋਂ ਲੈ ਕੇ ਜਿਸ ਦਿਨ ਦੇ ਪਰਮਾਤਮਾ ਨੇ ਪੈਦਾ ਕੀਤੇ, ਉਹ ਹਰ ਇੱਕ ਚੀਜ਼ ਆਪਣੇ ਮੂਲ ਵੱਲ ਆਕਰਸ਼ਿਤ ਹੋਈ ਜਾ ਰਹੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੀ ਰਚਨਾ ਵਿੱਚ ਇੱਕ ਬਹੁਤ ਪਿਆਰਾ ਬਚਨ ਹੈ ਤੇ ਇਸ ਕਵਿਤ ਵਿੱਚ ਸਤਿਗੁਰੂ ਜੀ ਨੇ ਤਿੰਨ ਪ੍ਰਮਾਣ ਦਿੱਤੇ ਨੇ। ਸਿਰਫ ਬਾਣੀ ਦੀ ਰੋਸ਼ਨੀ 'ਚ ਇਹੀ ਅੱਜ ਦੇ ਦੀਵਾਨ 'ਚ ਅਰਜ਼ ਕਰਨੀ ਚਾਹੁੰਦਾ ਕਿ ਕਿੱਦੂ ਥਾਵੋਂ ਖਮ ਆਏ ਤੇ ਕਿਸ ਥਾਂ ਤੇ ਆਪਾਂ ਪਹੁੰਚਣਾ ਹੈ, ਕਿ ਜਨਮ ਤੋਂ ਲੈ ਕੇ ਮੌਤ ਤੱਕ ਜ਼ਿੰਦਗੀ ਦਾ ਸਫ਼ਰ ਹੀ ਇਹ ਮੁਕਾਮ ਹੈ, ਕਿ ਸੰਸਾਰ ਦੇ ਵਿੱਚ ਆਪਣਾ ਨਾਮਣਾ ਬਣਾ ਕੇ ਟਕਿਆਂ ਦੀ ਬਹੁਤਾਤ ਕਰ ਲੈਣੀ, ਕੀ ਇਹ ਕੀ ਜ਼ਿੰਦਗੀ ਦਾ ਮਨੋਰਥ ਹੈ, ਆਖਰ ਕੀ ਹੈ ਜਿਸ ਲਈ ਮਨੁੱਖ ਨੇ ਸਫ਼ਰ ਕਰਨਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਕੁਛ ਪ੍ਰਮਾਣ ਨੇ ਤੇ ਬਿਲਕੁਲ ਸਾਦੀ ਪੇਂਡੂ ਸ਼ਬਦਾਵਲੀ ਵਿੱਚ। ਅਸੀਂ ਇਹ ਆਪਣੇ ਘਰਾਂ ਵਿੱਚ ਅੱਗ ਬਾਲਨੇ ਆ, ਅੱਗ ਜ਼ਮੀਨ ਤੇ ਕਿਤੇ ਵੀ ਕੋਈ ਬਾਲੇ ਤੇ ਬਾਲਣ ਵਾਲੇ ਦੀ ਭਾਸ਼ਾ ਕੋਈ ਹੋਵੇ, ਸੱਭਿਆਚਾਰ ਭਾਵੇਂ ਵੱਖ ਵੱਖ ਹੋਣ, ਸ਼ਬਦਾਵਲੀ ਬੋਲੀ ਵੱਖ ਹੋਵੇ, ਪਰ ਜਿਹੜੀ ਅੱਗ ਜ਼ਮੀਨ ਤੇ ਬਲੇਗੀ ਉਹਦਾ ਸੁਭਾਅ ਹੈ ਕਿ ਬਲਣ ਤੋਂ ਬਾਅਦ ਉਹਦੀਆਂ ਲਪਟਾਂ ਆਕਾਸ਼ ਵਾਲੇ ਪਾਸੇ ਉੱਠਣਗੀਆਂ। ਤੇ ਉਹਨੂੰ ਕੋਈ ਵੀ ਬਾਲੇ ਤੇ ਕਿਸ ਤਰੀਕੇ ਨਾਲ ਵੀ ਬਾਲੇ, ਚਾਹੇ ਉਹ ਗੈਸ ਵਿੱਚੋਂ ਅੱਗ ਬਲੇ, ਭਾਵੇਂ ਉਹ ਕੋਲਿਆਂ ਵਿੱਚੋਂ ਅੱਗ ਨਿਕਲੇ, ਚਾਹੇ ਸੁੱਕੀ ਲੱਕੜ ਵਿੱਚੋਂ ਅੱਗ ਨਿਕਲੇ, ਭਾਵੇਂ ਕੋਈ ਮੋਮ ਬੱਤੀ ਨੂੰ ਉਸ ਮੋਮ ਨੂੰ ਢਾਲ ਕੇ ਅੱਗ ਪੈਦਾ ਕਰੇ, ਅੱਗ ਦਾ ਸੁਭਾਅ ਹੈ ਕਿ ਜਦੋਂ ਵੀ ਉਹ ਬਲੇਗੀ, ਪ੍ਰਗਟ ਹੋਵੇਗੀ, ਪ੍ਰਜਵਲਿਤ ਹੋਵੇਗੀ, ਉਸ ਦੀਆਂ ਲਪਟਾਂ, ਉਸ ਦੀਆਂ ਚਿੰਗਾਰੀਆਂ ਹਮੇਸ਼ਾ ਅਸਮਾਨ ਨੂੰ ਜਾਣਗੀਆਂ। ਹਾਲਾਂਕਿ ਇਹ ਸ਼ਬਦ ਕਹਿੰਦੇ ਹਾਂ ਕਿ ਜ਼ਮੀਨ ਦੇ ਵਿੱਚ ਖਿੱਚ ਹੈ, ਅਰਕਰਖਣ ਸ਼ਕਤੀ ਹੈ, ਤੇ ਨਿਊਟਨ ਵਰਗੇ ਨੇ ਤਾਂ ਸੇਬ ਨਾਲੋਂ ਟੁੱਟ ਕੇ ਡਿੱਗੇ ਹੋਏ ਫਲ ਨੂੰ ਧਰਤੀ ਵੱਲ ਜਾਂਦਿਆਂ ਦੇਖ ਕੇ ਇੱਕ ਸਿਧਾਂਤ ਨੂੰ ਜਨਮ ਦੇ ਦਿੱਤਾ ਕਿ ਇਹ ਸੇਬ ਜ਼ਮੀਨ 'ਤੇ ਕਿਉਂ ਡਿੱਗਿਆ, ਇਹ ਉੱਪਰ ਕਿਉਂ ਨਾ ਚਲਾ ਗਿਆ। ਕੀ ਉਸ ਤੋਂ ਪਹਿਲਾਂ ਧਰਤੀ ਵਿੱਚ ਆਕਰਸ਼ਣ ਸ਼ਕਤੀ ਨਹੀਂ ਸੀ? ਪਰਮਾਤਮਾ ਨੇ ਤਾਂ ਜਿਸ ਦਿਨ ਦੀ ਜ਼ਮੀਨ ਪੈਦਾ ਕੀਤੀ ਉਸ ਦਿਨ ਦੀ ਇਹਦੇ ਵਿੱਚ ਖਿੱਚ ਪੈਦਾ ਕੀਤੀ, ਪਰ ਇੱਕ ਬਰੀਕ ਅਕਲ ਵਾਲੇ ਨੂੰ ਸਮਝ ਬਾਅਦ ਵਿੱਚ ਪਈ ਤੇ ਸਮਝ ਪੈਣ ਤੋਂ ਬਾਅਦ ਉਹਨੇ ਨਵੇਂ ਸਿਧਾਂਤ ਨੂੰ ਜਨਮ ਦੇ ਦਿੱਤਾ। ਮਾਨਵਤਾ ਲਈ ਜਨਮ ਦਿੱਤਾ, ਪਰ ਚੇਤੇ ਰੱਖਿਓ ਪਰਮਾਤਮਾ ਲਈ ਨਹੀਂ। ਪਰਮਾਤਮਾ ਨੇ ਤਾਂ ਜਿਸ ਦਿਨ ਦੀ ਜ਼ਮੀਨ ਬਣਾਈ ਆ ਧਰਤੀ, ਉਸ ਦਿਨ ਦੀ ਇਹਦੇ ਵਿੱਚ ਖਿੱਚ ਹੈ। ਹਰ ਚੀਜ਼ ਉੱਪਰ ਸੱਟੋ ਜ਼ਮੀਨ ਖਿੱਚੇਗੀ, ਪਰ ਕਦੀ ਆਪਾਂ ਸੋਚਿਆ ਕਿ ਜ਼ਮੀਨ ਹਰ ਵਸਤੂ ਨੂੰ ਆਪਣੇ ਵੱਲ ਖਿੱਚ ਰਹੀ ਹੈ, ਪਰ ਅੱਗ ਦੀਆਂ ਨਿੱਕੀਆਂ ਨਿੱਕੀਆਂ ਚਿੰਗਾਰੀਆਂ ਇਹਦੇ ਤੋਂ ਕਿਉਂ ਨਾ ਖਿੱਚੀਆਂ ਗਈਆਂ? ਜ਼ਮੀਨ ਉੱਤੇ ਬਲਦੀ ਕੋਈ ਅੱਗ ਆਕਾਸ਼ ਨੂੰ ਕਿਉਂ ਉੱਡੀ ਜਾ ਰਹੀ ਹੈ? ਕਿਉਂ ਇਹ ਸਫ਼ਰ ਅਸਮਾਨ ਵੱਲ ਕਰ ਰਹੀ ਹੈ? ਦੂਸਰੀ ਬੇਨਤੀ ਕਿ ਪਾਣੀ ਆਸਮਾਨ ਵਿੱਚ ਹੈ, ਅਦ੍ਰਿਸ਼ਟ ਸਾਨੂੰ ਨਜ਼ਰ ਨਹੀਂ ਆ ਰਿਹਾ, ਪਰ ਜਦੋਂ ਉਹ ਪਾਣੀ ਬੱਦਲਾਂ ਦਾ ਰੂਪ ਧਾਰਨ ਕਰਕੇ ਆਕਾਸ਼ ਉੱਤੇ ਮੰਡਰਾਉਂਦਾ ਤੇ ਉੱਚੀਆਂ ਥਾਵਾਂ ਤੇ ਜਦੋਂ ਪਾਣੀ ਵਰਸਦਾ ਤੇ ਪਾਣੀ ਦਾ ਇੱਕ ਸੁਭਾਅ ਹੈ ਕਿ ਉਹ ਬੂੰਦਾਂ ਰਾਹੀਂ ਵਰਸਣ ਤੋਂ ਬਾਅਦ ਆਪਣਾ ਨਾਲ ਹੀ ਸਫ਼ਰ ਸ਼ੁਰੂ ਕਰ ਦਿੰਦਾ ਹੈ। ਜ਼ਮੀਨ ਤੇ ਡਿੱਗਦਾ ਪਾਣੀ ਤੇ ਉਸੇ ਵੇਲੇ ਉਹ ਆਪਣੀ ਮੰਜ਼ਿਲ ਵੱਲ ਤੁਰਨ ਲੱਗ ਪੈਂਦਾ ਹੈ। ਉਸ ਨੂੰ ਕਿਸੇ ਨੇ ਰਾਹ ਬਣਾ ਕੇ ਨਹੀਂ ਦਿੱਤਾ, ਪਰ ਉਹ ਪਾਣੀ ਆਕਾਸ਼ ਵਿੱਚ ਕਿਆ ਹੋਇਆ ਜ਼ਮੀਨ ਵੱਲ ਕਿਉਂ ਤੁਰਿਆ ਆ ਰਿਹਾ? ਅਸਮਾਨ ਵਿੱਚ ਰਹਿਣ ਦੇ ਬਾਵਜੂਦ ਉਹ ਆਕਾਸ਼ ਵਿੱਚ ਕਿਉਂ ਨਾ ਰਹਿ ਗਿਆ? ਤੀਸਰੀ ਬੇਨਤੀ, ਇਸ ਨੂੰ ਥੋੜ੍ਹਾ ਜਿਹਾ ਖੋਲ੍ਹਦੇ ਆਪਾਂ ਬਾਅਦ ਵਿੱਚ, ਕਿ ਦੇਖੋ ਜ਼ਮੀਨ ਉੱਤੇ ਮਿੱਟੀ ਪਈ ਹੈ ਤੇ ਜਦੋਂ ਤੇਜ਼ ਹਵਾ ਉੱਡਦੀ ਹੈ, ਮਿੱਟੀ ਦੇ ਕਣ, ਮਿੱਟੀ ਦੇ ਜ਼ਰੇ ਜ਼ਮੀਨ ਤੋਂ ਉੱਡ ਕੇ ਆਕਾਸ਼ ਵੱਲ, ਅਸਮਾਨ ਵੱਲ ਜਾਂਦੇ ਨੇ, ਤੇ ਕਿੰਨੇ ਕਿੰਨੇ ਦਿਨ ਗਹਿਰ ਗੁਬਾਰ ਆਕਾਸ਼ ਵਿੱਚ ਰਹਿੰਦਾ, ਪਰ ਮਿੱਟੀ ਦੇ ਕਣ ਆਕਾਸ਼ ਵਿੱਚ ਘੁੰਮਣ ਦੇ ਬਾਵਜੂਦ ਫਿਰ ਜ਼ਮੀਨ ਤੇ ਆ ਡਿੱਗਦੇ ਨੇ। ਉਹ ਆਕਾਸ਼ ਵਿੱਚ ਨਹੀਂ ਟਿਕ ਸਕੇ, ਉਹਨਾਂ ਨੂੰ ਧਰਤੀ ਨੇ ਫਿਰ ਆਪਣੇ ਵੱਲ ਖਿੱਚ ਲਿਆ, ਵਾਪਸ ਆ ਗਏ। ਇਹ ਬਾਣੀ ਵਿੱਚੋਂ ਅਰਜ਼ ਕਰ ਰਹੇ ਹਾਂ। ਅਸੀਂ ਪਿੰਡਾਂ ਵਿੱਚ ਇੱਕ ਉਦਾਹਰਣ ਲੈਂਦੇ ਸਾਂ, ਸ਼ਾਇਦ ਬਜ਼ੁਰਗਾਂ ਨੂੰ ਇਹ ਗੱਲ ਯਾਦ ਹੋਵੀਏ ਕਿ ਜਦੋਂ ਵੀ ਕਿਸੇ ਨੇ ਆਪਣੀ ਕਣਕ ਗਾਹਣੀ, ਫਸਲ ਗਾਹਣੀ ਤੇ ਕਣਕ ਦਾ ਢੇਰ ਬੋਲ ਲੱਗਣਾ ਤੇ ਸਿਆਣੇ ਬਜ਼ੁਰਗ ਕਹਿੰਦੇ ਸਨ ਜਿਹੜਾ 6 ਮਹੀਨੇ ਬਾਅਦ ਜ਼ਮੀਨ ਵਿੱਚ ਬੀਜ ਪਾਉਣਾ, ਉਸ ਬੀਜ ਵਾਸਤੇ ਦਾਣੇ ਵੱਖ ਕਰ ਲਓ ਤੇ ਉਹਨੂੰ ਘਰ ਲਿਜਾਣ ਦੀ ਬਜਾਏ ਕਿ ਜਿਹੜੇ ਕੱਖ ਨੇ, ਜਿਹਨੂੰ ਅਸੀਂ ਪੇਂਡੂ ਸ਼ਬਦਾਂ 'ਚ ਤੂੜੀ ਕਹਿ ਲਈਏ, ਇਸ ਬੀਜ ਨੂੰ ਤੂੜੀ ਦੇ ਵਿੱਚ ਤੁਸੀਂ ਨੱਪ ਦਿਓ ਤੇ 6 ਮਹੀਨੇ ਬਾਅਦ ਕੱਢਿਓ ਤੇ ਬੀਜ ਨਰੋਵਾ ਰਹੇਗਾ, ਕਿਉਂਕਿ ਕੱਖਾਂ ਵਿੱਚ ਦੱਬਣ ਨਾਲ ਨਾ ਇਹਨੂੰ ਬਿਮਾਰੀ ਲੱਗਣੀ ਹੈ ਤੇ ਨਾ ਇਸ ਨੂੰ ਕੀੜਾ ਲੱਗਣਾ ਹੈ। ਤੇ ਸੱਚ ਨਾ ਬਿਮਾਰੀ ਤੇ ਨਾ ਕੀੜਾ ਦੋਨੋਂ ਉਸ ਦਾਣੇ ਨੂੰ ਉਸ ਬੀਜ ਨੂੰ ਨਹੀਂ ਲੱਗਦੇ। ਜਦੋਂ ਕਿਤੇ ਸਿਆਲ ਦੇ ਦਿਨਾਂ ਵਿੱਚ ਗੰਨੇ ਦਾ ਰਸ ਕੱਢਣਾ ਤੇ ਬਰਤਨ ਭਰ ਕੇ ਰਸ ਦਾ ਘਰ ਨੂੰ ਕੋਈ ਲੈ ਕੇ ਜਾਏ ਤੇ ਸਿਆਣੇ ਬਜ਼ੁਰਗ ਕਹਿੰਦੇ ਸਨ ਇਸ ਗੰਨੇ ਦੇ ਰਸ ਵਿੱਚ 2-4 ਨਿੱਕੀਆਂ ਨਿੱਕੀਆਂ ਪੋਰੀਆਂ ਕੱਟ ਕੇ ਗੰਨੇ ਦੀਆਂ ਵੀ ਪਾ ਲਓ, ਕਿਉਂ ਕਹਿੰਦੇ ਸਨ ਇਹ ਰਸ ਖਰਾਬ ਨਹੀਂ ਹੋਵੇਗਾ। ਆਖਰ ਇਹ ਜੋ ਕੁਝ ਦ੍ਰਿਸ਼ਟ ਮਾਨ ਵਿੱਚ ਮਨੁੱਖ ਦੇਖ ਰਿਹਾ ਇਹਦਾ ਕਾਰਨ ਤਾਂ ਕੋਈ ਹੈ? ਕੀ ਭਾਵ ਸੀ ਇਸ ਦਾ? ਅਸਲ ਵਿੱਚ ਇਹ 5 ਕੁ ਉਦਾਹਰਨਾਂ ਇਸ ਕਰਕੇ ਅਰਜ਼ ਕੀਤੀਆਂ ਨੇ, ਇਸ ਨੂੰ ਖੋਲ੍ਹਣਾ ਚਾਹੁੰਦਾ। ਹਰ ਚੀਜ਼ ਆਪਣੇ ਮੂਲ ਨਾਲ ਜੁੜ ਕੇ ਖੁਸ਼ ਹੈ, ਉਤਾਵਲੀ ਹੈ। ਕੇਵਲ ਇੱਕ ਇਨਸਾਨ ਐਸਾ ਹੈ ਜਿਹਨੂੰ ਦੁਨੀਆਂ ਦੇ ਧਰਮ ਗ੍ਰੰਥ ਤੇ ਦੁਨੀਆਂ ਦੇ ਮਹਾਂਪੁਰਖ ਦੁਨੀਆਂ ਦੇ ਕਮਾਈ ਕਰਨ ਵਾਲੇ ਕਹਿੰਦੇ ਨੇ ਦੇਖ ਤੇਰਾ ਅਸਲਾ ਇਹ ਨਹੀਂ ਜਿੱਧਰ ਤੂੰ ਜਾਣਾ ਪਿਆ, ਮੁੜ ਆਪਣੇ ਮੂਲ ਵਾਲੇ ਪਾਸੇ। ਮਨੁੱਖ ਨੂੰ ਸਮਝਾਇਆ ਜਾਂਦਾ ਕਿ ਸਿਰਫ ਇਹਨੂੰ ਥੋੜ੍ਹਾ ਜਿਹਾ ਅਸੀਂ ਖੋਲ੍ਹ ਲਈਏ ਬਾਣੀ ਦੀ ਰੋਸ਼ਨੀ ਵਿੱਚ ਕਿ ਜ਼ਮੀਨ ਤੇ ਬਲਦੀ ਕੋਈ ਅੱਗ ਕਿਸੇ ਰੂਪ ਵਿੱਚ ਵੀ ਬਲੇ, ਉਹ ਆਕਾਸ਼ ਵੱਲ ਕਿਉਂ ਸਫ਼ਰ ਪਈ ਕਰਦੀ ਏ? ਉਸ ਦਾ ਇੱਕੋ ਕਾਰਨ ਏ ਜ਼ਮੀਨ ਦੀ ਖਿੱਚ ਹੋਣ ਦੇ ਬਾਵਜੂਦ ਨਿੱਕੀਆਂ ਨਿੱਕੀਆਂ ਚਿੰਗਾਰੀਆਂ ਆਕਾਸ਼ ਵੱਲ ਉੱਡ ਕੇ ਦੱਸ ਰਹੀਆਂ ਨੇ ਕਿ ਦੁਨੀਆਂ ਦੇ ਲੋਕੋ, ਜ਼ਮੀਨ ਤੇ ਅਸੀਂ ਜ਼ਰੂਰ ਖਾਂ ਪਰ ਸਾਡੀ ਸੁਰਤ ਉੱਤੇ ਚਮਕਦੇ ਹੋਏ ਆਕਾਸ਼ ਵਿੱਚ ਸੂਰਜ ਵਿੱਚ ਹੈ, ਕਿਉਂਕਿ ਸਾਡਾ ਅੱਗ ਦਾ ਮੂਲ ਸਰੋਤ ਸੂਰਜ ਹੈ। ਅਸੀਂ ਆਪਣੇ ਮੂਲ ਨਾਲ ਪਰਤ ਕੇ ਮਿਲਣਾ ਚਾਹੁੰਦੀਆਂ। ਅੱਗ ਦੀਆਂ ਲਪਟਾਂ ਤਾਂ ਆਕਾਸ਼ ਵੱਲ ਨੇ, ਉਹ ਆਪਣੇ ਮੂਲ ਵਿੱਚ ਜਾ ਕੇ ਅਭੇਦ ਹੋਣਾ ਚਾਹੁੰਦੀਆਂ ਨੇ। ਇਹੀ ਕਾਰਨ ਕਿ ਦੁਨੀਆਂ ਭਰ ਵਿੱਚ ਇਹ ਸਰਬ ਵਿਆਪਕ ਸੱਚਾਈ ਏ, ਅੱਗ ਕੋਈ ਵੀ ਬਾਲੇ ਪਰ ਅੱਗ ਦੀਆਂ ਲਾਟਾਂ ਆਕਾਸ਼ ਵੱਲ ਜਾਣਗੀਆਂ। ਉਹ ਅੱਗ ਦੀ ਨਿੱਕੀ ਜਿਹੀ ਚਿੰਗਾਰੀ ਅੱਗ ਇੱਕ ਤੱਤ ਹੈ, ਇੱਕ ਤੱਤ ਆਪਣੇ ਮੂਲ ਤੱਤ ਵਿੱਚ ਮਿਲਣਾ ਚਾਹੁੰਦਾ ਹੈ। ਇੱਥੇ ਇੱਕ ਬੇਨਤੀ ਹੋਰ ਕਰਦੇ ਹਾਂ, ਜਦੋਂ ਕੋਈ ਇਨਸਾਨ ਦੁਨੀਆਂ ਤੋਂ ਕੂਚ ਕਰਦਾ ਹੈ ਤੇ ਅਕਸਰ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਕਿ ਪਵਨਹਿ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਖਾਰੇ ਕੀ ਕਵਨ ਟੇਕ। 5 ਤੱਤਾਂ ਦਾ ਆ ਪੁਤਲਾ ਹੈ, ਪਰਮਾਤਮਾ ਨੇ ਜਿਸ ਦਿਨ ਪੈਦਾ ਕੀਤਾ ਇਹਦੇ ਵਿੱਚ ਵਿਰੋਧੀ 5 ਤੱਤ ਟਿਕਾ ਦਿੱਤੇ। ਤੇ ਇਸ ਸਰੀਰ ਤੋਂ ਵੀ ਇੱਕ ਗੱਲ ਸਿੱਖਣੀ ਚਾਹੀਦੀ ਏ ਕਿ ਭਾਵੇਂ ਸਾਡਾ ਇਹ ਸੰਸਾਰਿਕ ਹੀ ਕੀ ਬਾਤ ਹੈ ਕਿ ਜਿਤਨੀ ਦੇਰ ਤੱਕ ਵਿਰੋਧ ਨਹੀਂ ਓਨੀ ਦੇਰ ਤੱਕ ਵਿਕਾਸ ਨਹੀਂ। ਵਿਰੋਧ ਹੀ ਤਾਂ ਬੰਦੇ ਨੂੰ ਵਿਕਾਸ ਵੱਲ ਲੈ ਕੇ ਜਾਂਦਾ ਹੈ। ਜੇ ਇਹ ਤੱਤ 5 ਇੱਕ ਦੂਜੇ ਦੇ ਵਿਰੋਧ ਵਿੱਚ ਇੱਕ ਥਾਂ ਤੇ ਨਾ ਹੋਣ ਤੇ ਮਨੁੱਖ ਦਾ ਜਿਸਮ ਕਿਵੇਂ ਖੋਂਦ ਵਿੱਚ ਆਉਂਦਾ? ਪਰ ਜਿਸ ਦਿਨ ਮੌਤ ਹੋਈ, ਪਵਨ ਤੱਤ ਪਵਨ ਵਿੱਚ ਚਲਾ ਗਿਆ, ਅੱਗ ਅੱਗ ਵੀ ਚਲੀ ਗਈ, ਬਾਣੀ ਕਹਿ ਰਹੀ ਹੈ ਕਿ ਮਿੱਟੀ ਮਿੱਟੀ ਵਿੱਚ ਮਿਲ ਗਈ। ਪਿਆਰਿਆ, ਜਿਹੜਾ ਸਰੀਰ ਤੈਨੂੰ ਮਿਲਿਆ ਇਹ ਤਾਂ 70 ਸਾਲ ਪਹਿਲਾਂ ਜਿਹੜੇ ਵੱਖ ਵੱਖ ਤੱਤਾਂ ਨਾਲ ਬਣਿਆ ਸੀ, ਮਰਨ ਤੋਂ ਬਾਅਦ ਤੱਤ ਤੱਤ ਵਿੱਚ ਸਮਾ ਗਏ। ਕਿਤਨਾ ਚੰਗਾ ਹੁੰਦਾ ਤੇਰੀ ਆਤਮਾ ਪਰਮਾਤਮਾ ਵੀ ਸਮਾ ਜਾਂਦੀ, ਤੱਤ ਤੱਤ ਵੀ ਸਮਾਏ ਨੇ। ਪਵਨੇ ਮੈਂ ਪਵਨ ਸਮਾਇਆ, ਅੱਗ ਵਿੱਚ ਅੱਗ ਦਾ ਤੱਤ ਮਿਲਿਆ, ਮਿੱਟੀ ਵਿੱਚ ਮਿੱਟੀ ਮਿਲੀ ਏ। ਜੇ ਤੇਰੇ ਸਰੀਰ ਦੇ ਤੱਤ ਇੱਕ ਦਿਨ ਆਪਣੇ ਮੂਲ ਤੱਤ ਵਿੱਚ ਚਲੇ ਜਾਣੇ ਨੇ ਤੇ ਇਸ ਸਰੀਰ ਵਿੱਚ ਰਹਿੰਦਿਆਂ ਤੂੰ ਆਪਣੇ ਮੂਲ ਪਰਮਾਤਮਾ ਵਾਲੇ ਪਾਸੇ ਕਿਉਂ ਨਹੀਂ ਚਲਾ ਜਾਂਦਾ? ਮੈਂ ਬੇਨਤੀ ਕੀਤੀ, ਅੱਗ ਦੀਆਂ ਚਿੰਗਾਰੀਆਂ ਤਾਂ ਅਸਮਾਨ ਵੱਲ ਉੱਠਦੀਆਂ ਨੇ, ਆਪਣੇ ਮੂਲ ਸਰੋਤ ਨੂੰ ਮਿਲਣਾ ਚਾਹੁੰਦੀਆਂ ਨੇ। ਤੇ ਜ਼ਮੀਨ ਤੇ ਪਈ ਕੋਈ ਮਿੱਟੀ ਜਿਤਨੇ ਦਿਨ ਮਰਜ਼ੀ ਆਕਾਸ਼ ਵਿੱਚ ਉੱਡੇ ਘੁੰਮੇ ਪਰ ਪਰਤ ਕੇ ਉਹ ਦੁਬਾਰਾ ਫਿਰ ਜ਼ਮੀਨ ਤੇ ਆ ਕੇ ਡਿੱਗੇਗੀ, ਕਿਉਂਕਿ ਜਿਸ ਥਾਂ ਤੋਂ ਉੱਡ ਕੇ ਨਿੱਕੇ ਨਿੱਕੇ ਕਣ ਗਏ ਉਹ ਇੰਨੇ ਦਿਨ ਸਬਰ ਕਰਨ ਤੋਂ ਬਾਅਦ ਫਿਰ ਆਪਣੇ ਮੂਲ 'ਤੇ ਟਿਕਣਾ ਚਾਹੁੰਦੇ ਨੇ। ਆਪਣੇ ਟਿਕਾਣੇ ਤੇ ਰਹਿਣਾ ਚਾਹੁੰਦੇ ਨੇ। ਪਾਣੀ ਦੀਆਂ ਬੂੰਦਾਂ ਸਮੁੰਦਰ ਤੋਂ ਉੱਡੀਆਂ, ਆਕਾਸ਼ ਵਿੱਚ ਕਈ ਦਿਨ ਉਹਨਾਂ ਸਫ਼ਰ ਕੀਤਾ, ਆਕਾਸ਼ ਵਿੱਚ ਰਹਿਣ ਦੇ ਬਾਵਜੂਦ ਉਹ ਬੂੰਦਾਂ ਫਿਰ ਵੀ ਉਤਾਵਲੀਆਂ ਸਨ, ਭਾਵੇਂ ਨਹੀਂ ਦਿਸਦੀਆਂ ਪਰ ਜਦੋਂ ਪ੍ਰਗਟ ਹੁੰਦੀਆਂ ਨੇ ਖੁੰਦਿਆਂ ਸਰ ਪ੍ਰਗਟ ਉਹ ਸਫ਼ਰ ਸ਼ੁਰੂ ਕਰ ਦਿੰਦੀਆਂ। ਆਕਾਸ਼ ਵਿੱਚ ਪਾਣੀ ਨਜ਼ਰ ਤਾਂ ਨਹੀਂ ਆ ਰਿਹਾ ਪਰ ਜਦੋਂ ਬੱਦਲ ਬਣ ਕੇ ਵਰਸਦਾ ਉਦੋਂ ਪਾਣੀ ਸਾਨੂੰ ਦ੍ਰਿਸ਼ਟਮਾਨ ਦਿਸਦਾ। ਯਾਦ ਰੱਖੋ ਇਹ ਦ੍ਰਿਸ਼ਟ ਵਿੱਚੋਂ ਅਦ੍ਰਿਸ਼ਟ ਹੋਇਆ ਤੇ ਅਦ੍ਰਿਸ਼ਟ ਹੋ ਕੇ ਪਰਤ ਕੇ ਫਿਰ ਦ੍ਰਿਸ਼ਟਮਾਨ ਹੋ ਗਿਆ। ਸਮੁੰਦਰ ਤੋਂ ਉੱਠਿਆ, ਆਕਾਸ਼ ਵਿੱਚ ਰਿਹਾ ਤੇ ਪਰਤ ਕੇ ਫਿਰ ਵਾਪਿਸ ਫਿਰ ਇਹ ਦ੍ਰਿਸ਼ਟਮਾਨ ਹੋ ਕੇ ਧਰਤੀ ਵੱਲ ਵਹਿ ਤੁਰਿਆ। ਇੱਥੇ ਇੱਕ ਬੇਨਤੀ ਹੋਰ ਮੈਂ ਕਰਦਾ ਜਾਵਾਂ ਕਿ ਜਿਹੜੇ ਗੁਰਮੁਖ ਨਾਮ ਜਪਣ ਵਾਲੇ ਨੇ ਬਹੁਤ ਕੁਛ ਐਸਾ ਹੈ ਜਿਹੜਾ ਦਿਸਦਾ ਨਹੀਂ ਪਰ ਹੈ ਜ਼ਰੂਰ। ਜੇ ਅਸੀਂ ਕਹੀਏ ਵੀ ਕੇਵਲ ਅਸੀਂ ਉਹ ਗੱਲ ਮੰਨਦੇ ਹਾਂ ਕਿ ਜਿਹੜੀ ਅੱਖਾਂ ਨਾਲ ਦਿਸਦੀ ਏ, ਦੇਖੋ ਬਾਣੀ ਦੀ ਰੋਸ਼ਨੀ 'ਚ ਜੀਣ ਵਾਲੇ ਗੁਰਸਿੱਖੋ, ਬਹੁਤ ਕੁਛ ਪਰਮਾਤਮਾ ਨੇ ਇਸ ਸੰਸਾਰ ਵਿੱਚ ਐਸਾ ਪੈਦਾ ਕੀਤਾ ਜਿਹੜਾ ਅੱਖਾਂ ਨਾਲ ਦਿਸਦਾ ਨਹੀਂ ਪਰ ਅਣ ਦਿਸਦੇ ਤੋਂ ਇਨਕਾਰ ਨਾ ਕਰੀਏ ਉਹ ਪ੍ਰਗਟ ਹੋ ਜਾਂਦਾ ਹੈ। ਸਰਬ ਵਿਆਪਕ ਸੱਚਾਈ ਏ ਕਿ ਕਦੀ ਕਿਸੇ ਮਨੁੱਖ ਨੇ ਅੱਜ ਤੱਕ ਵਾਸ਼ਨਾ ਦੀ ਸ਼ਕਲ ਦੇਖੀ ਏ? ਕਿਸੇ ਨੇ ਕਾਮ ਦੀ ਸ਼ਕਲ ਨਹੀਂ ਦੇਖੀ। ਪਰ ਦੁਨੀਆਂ ਵਿੱਚ ਇਹ ਸਰਬ ਵਿਆਪਕ ਸੱਚਾਈ ਏ ਕਿ ਪਰਮਾਤਮਾ ਨੇ ਜੋ ਕੁਝ ਪੈਦਾ ਕੀਤਾ ਉਹਦੀ ਕੁਦਰਤ ਤੋਂ ਕੁਰਬਾਨ ਜਾਈਏ, ਕਾਦਰ ਤੇ ਚਰਨਾਂ 'ਚ ਜੁੜੀਏ। ਜੇ ਪਰਮਾਤਮਾ ਸਰਬ ਵਿਆਪਕ ਹੈ ਤੇ ਉਹਦੀ ਇੱਕ ਸ਼ਕਤੀ ਇੱਕ ਵਾਸ਼ਨਾ ਵੀ ਸਰਬ ਵਿਆਪਕ ਹੈ। ਦੁਨੀਆਂ ਵਿੱਚ ਕੋਈ ਬੰਦਾ ਕਿਤੇ ਵੀ ਬੈਠਾ ਹੈ ਜਦੋਂ ਇਹ ਵਾਸ਼ਨਾ ਆਪਣਾ ਅਸਰ ਕਰਦੀ ਏ, ਅਣ ਦਿਸ ਦੀ ਕੋਈ ਪ੍ਰਵਿਰਤੀ ਬੰਦੇ ਵਿੱਚ ਪ੍ਰਗਟ ਹੁੰਦੀ ਏ ਤੇ ਲੋਕ ਕਹਿੰਦੇ ਨੇ ਬੰਦਾ ਵਾਸ਼ਨਾ ਦਾ ਮਾਰਿਆ ਹੋਇਆ ਹੈ। ਕਾਮ ਦਿਸਦਾ ਨਹੀਂ ਪਰ ਮਨੁੱਖ ਦੇ ਤਨ ਉੱਤੇ ਅਸਰ ਕਰਦਾ ਹੈ। ਕ੍ਰੋਧ ਕਿਸ ਨੇ ਦੇਖਿਆ? ਜੇ ਦਿਸਦਾ ਹੋਵੇ ਤਾਂ ਉਹਨੂੰ ਕੱਟ ਨਾ ਦਿੱਤਾ ਜਾਏ, ਜੇ ਦਿਸਦਾ ਹੋਵੇ ਤਾਂ ਉਹਨੂੰ ਬੰਦਾ ਜੜੋਂ ਨਾ ਪੱਟਦਾ। ਉਹ ਦਿਸਦਾ ਨਹੀਂ ਪਰ ਮਨੁੱਖ ਦੇ ਉੱਤੇ ਜਦੋਂ ਆਪਣਾ ਪ੍ਰਭਾਵ ਪਾਉਂਦਾ ਤੇ ਮਨੁੱਖ ਦੇ ਸਰੀਰ ਦੀ ਹਰਕਤ ਦੱਸ ਦਿੰਦੀ ਕਿ ਬਚ ਕੇ ਰਹੀਂ, ਇਸ ਵੇਲੇ ਇਹਦੇ ਅੰਦਰ ਕ੍ਰੋਧ ਅਸਵਾਰ ਹੈ। ਅਣ ਦਿਸਦਾ ਦਿਸਣ ਲੱਗ ਪਿਆ, ਮੋਹ ਕਿਸੇ ਨਹੀਂ ਦੇਖਿਆ। ਪਰ ਜਦੋਂ ਬਜ਼ੁਰਗ ਮਾਈ ਉਹਦੇ ਪੁੱਤਰ ਦੀ ਮੌਤ ਹੋ ਗਈ ਹੋਵੇ ਤੇ ਉਹਦੇ ਕੰਨਾਂ ਕੋਲ ਜਾ ਕੇ ਕਹਿ, ਮਾਂ ਅੱਜ ਪੁੱਤਰ ਤੇਰੇ ਨੂੰ ਦੁਨੀਆਂ ਤੋਂ ਗਿਆ, ਇਤਨੇ ਦਿਨ ਹੋ ਗਏ, ਇੱਕੋ ਦਮ ਅੱਖਾਂ ਭਰ ਲੈ ਗਈ, ਕਿ ਉਸ ਮਾਂ ਦੇ ਅੰਦਰ ਇੱਕੋ ਦਮ ਮੋਹ ਦੀ ਪ੍ਰਵਿਰਤੀ ਪ੍ਰਗਟ ਨਹੀਂ ਹੋਈ? ਅਣ ਦਿਸਿਆ ਹੋਇਆ ਪ੍ਰਗਟ ਹੋ ਗਿਆ। ਖੈਰ ਇਹ ਵੱਖਰਾ ਇੱਕ ਵਿਸ਼ਾ ਹੈ ਜੋ ਹਕੀਕਤ ਵਿੱਚ ਅੰਤਰ ਆਤਮੇ ਰੁਖਾਨੀਅਤ ਨਾਲ ਜੁੜਿਆ। ਬਹੁਤ ਕੁਛ ਐਸਾ ਹੈ ਜਿਹੜਾ ਹੋ ਸਕਦਾ ਜਿੱਥੇ ਭਜਨ ਬੰਦਗੀ ਕਰਨ ਵਾਲੇ ਬੈਠੇ ਹੋਣ ਆਮ ਬੰਦਿਆਂ ਨੂੰ ਕੁਛ ਨਾ ਦਿਸੇ ਪਰ ਕਮਾਈ ਵਾਲੇ ਉੱਥੋਂ ਵੀ ਬਹੁਤ ਕੁਛ ਮਾਣ ਜਾਂਦੇ ਨੇ। ਸਿੱਧੀ ਜੀ ਇੱਕ ਉਦਾਹਰਨ ਹੈ, ਮੈਂ ਹਰ ਥਾਂ 'ਤੇ ਇਹ ਐਗਜ਼ਾਮਪਲ ਦੇ ਕੇ ਆਇਆ। ਤੁਸੀਂ ਫੋਨ ਵਰਤਦੇ ਹੋ, ਇਹ ਮਨੁੱਖ ਨੇ ਬਣਾਇਆ ਤੇ ਮਨੁੱਖ ਨੇ ਫੋਨ ਵਿੱਚ ਅਨੇਕਾਂ ਤਰ੍ਹਾਂ ਦੇ ਫੰਕਸ਼ਨ ਇਹਨੇ ਪੈਦਾ ਕੀਤੇ ਨੇ। ਇਹਦੇ ਵਿੱਚ ਇੱਕ ਬਲੂਟੁੱਥ ਹੈ, ਜੇ ਕਿਤੇ ਉਹ ਖੁੱਲ੍ਹਾ ਰਹਿ ਜਾਏ ਤੇ ਜਿਸ ਥਾਂ ਤੋਂ ਆਪਾਂ ਨਿਕਲਦੇ ਹਾਂ ਉਸ ਥਾਂ ਦੇ ਚੁਗਿਰਦੇ ਜਿਤਨੇ ਵੀ ਲੋਕ ਰਹਿੰਦੇ ਨੇ, ਜੇਕਰ ਉਸ ਚੁਗਿਰਦੇ ਰਹਿਣ ਵਾਲੇ ਕਿਸੇ ਇਨਸਾਨ ਦੇ ਵੀ ਫੋਨ ਦਾ ਬਲੂਟੁੱਥ ਖੁੱਲ੍ਹਾ ਹੋਵੇ, ਉਸ ਦੇ ਨਾਮ ਤੋਂ ਜਾਣੂ ਨਹੀਂ, ਉਸ ਦੀ ਸ਼ਕਲ ਤੋਂ ਜਾਣੂ ਨਹੀਂ, ਉਸ ਦੇ ਰੂਪ ਤੋਂ ਜਾਣੂ ਨਹੀਂ, ਉਸ ਦੇ ਰੰਗ ਤੋਂ ਜਾਣੀ ਉਹਨਾਂ ਕੀ, ਪਰ ਉਸ ਫੋਨ ਦੇ ਮੈਸੇਜ ਉਹਦੇ ਸੰਦੇਸ਼ ਸਾਡਾ ਫੋਨ ਕੈਚ ਕਰੀ ਜਾਂਦਾ ਹੈ। ਮਨੁੱਖ ਨੇ ਬਣਾਇਆ, ਇਹ ਵਾਕਈ ਤਰਕ ਹੈ, ਇੱਕ ਲੌਜਿਕ ਹੈ ਕਿ ਕੋਈ ਬੰਦਾ ਇਹਨੂੰ ਖੰਡਨ ਨਹੀਂ ਕਰ ਸਕਦਾ ਕਿ ਬਲੂਟੁੱਥ ਖੁੱਲ੍ਹਿਆ ਹੋਇਆ ਫੋਨ ਲੰਘਦਾ ਹੋਇਆ ਲੋਕਾਂ ਦੇ ਫੋਨ ਦੇ ਮੈਸੇਜ ਪਕੜੀ ਜਾ ਰਿਹਾ ਹੈ। ਜੇ ਇੱਕ ਨਿੱਕੇ ਜਿਹੇ ਇੰਸਟਰੂਮੈਂਟ, ਇੱਕ ਨਿੱਕੇ ਜਿਹੇ ਯੰਤਰ ਦਾ ਬਲੂਟੁੱਥ ਅੰਤਰ ਖੁੱਲ੍ਹਾ ਹੈ ਤੇ ਉਹ ਦੂਸਰਿਆਂ ਦੇ ਅੰਦਰ ਨੂੰ ਕੈਚ ਕਰਦਾ ਪਿਆ, ਜਿਹੜਾ ਅੰਤਰ ਆਤਮੇ ਰੱਬ ਵੱਲੋਂ ਜਿਹੜਾ ਖੁੱਲ ਚੁੱਕਾ ਹੈ ਪਿਆਰੇ, ਉਹ ਜਿੱਥੇ ਵੀ ਜਾਏਗਾ ਰੂਹਾਨੀ ਕਿਸੇ ਰੂਪ ਵਿੱਚ ਹੋਵੇ ਉਹ ਸਭ ਕੁਝ ਕੈਚ ਕਰੀ ਜਾਂਦਾ ਹੈ। ਇਹ ਸੱਚ ਹੈ। ਬਾਬਾ ਨਾਨਕ ਨੇ ਐਵੇਂ ਨਹੀਂ ਸੱਚਖੰਡ 'ਚ ਕਿਹਾ ਕਿ ਮਤਾ ਮਾਨ ਕਰਕੇ ਕਹਿ ਕੇ ਇੱਕ ਧਰਤੀ ਦੇ ਲੋਕ ਹੀ ਉੱਥੋਂ ਦੇ ਵਸਨੀਕ ਨੇ। ਬਾਬਾ ਜੀ ਨੇ ਕਿਹਾ ਅਸਲ ਵਿੱਚ ਤੇਰਾ ਅੰਤਰ ਆਤਮਾ ਨਹੀਂ ਖੁੱਲ੍ਹਾ, ਤਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ। ਕਿਤਨੇ ਲੋਕਾਂ ਦੇ, ਇੱਕ ਦੇ ਨਹੀਂ। ਫਿਰ ਉਸ ਵਿਸ਼ੇ ਵੱਲ ਆਵਾਂ ਜੋ ਮੈਂ ਬੇਨਤੀ ਕਰ ਰਿਹਾ ਕਿ ਪਾਣੀ ਦ੍ਰਿਸ਼ਟਮਾਨ ਪਰ ਉੱਡਿਆ, ਅਦ੍ਰਿਸ਼ਟ ਹੋਇਆ, ਵਾਪਿਸ ਫਿਰ ਉਹ ਦ੍ਰਿਸ਼ਟਮਾਨ ਹੋ ਕੇ ਬੂੰਦ ਬੂੰਦ ਬਣ ਕੇ ਧਰਤੀ 'ਤੇ ਵਰਸਿਆ ਅਤੇ ਡਿੱਗਦਾ ਸਾਰ ਉਹ ਸਫ਼ਰ ਸ਼ੁਰੂ ਕਰ ਦਿੰਦਾ। ਗੁਰਮੁਖੋ ਇਸ ਗੱਲ ਨੂੰ ਸਮਝੀਓ, ਮੇਰੀ ਬੇਨਤੀ ਨੂੰ। ਇੱਕ ਪਾਣੀ ਦੀ ਬੂੰਦ ਡਿੱਗਦਿਆਂ ਤਾਰ ਸਫ਼ਰ ਕਰਦੀ ਏ, ਬੰਦੇ ਨੂੰ 80 ਸਾਲ ਲੰਘ ਜਾਂਦੇ ਨੇ, ਅਜੇ ਸਮਝ ਨਹੀਂ ਪੈਂਦੀ ਕਿ ਮੈਂ ਸਫ਼ਰ ਕਿਹੜੇ ਪਾਸੇ ਕਰਨਾ। ਅਜੇ ਜੇ ਸਫ਼ਰ ਦੀ ਸਮਝ ਨਹੀਂ ਪਈ ਗਈ, ਤੁਰੇਗਾ ਕਿੱਦਾਂ? ਤੁਸੀਂ ਸਿਆਣੇ ਬੈਠੇ ਹੋ, ਸਾਡੇ ਸਿੱਖਾਂ ਵਿੱਚ ਹਰ ਥਾਂ 'ਤੇ ਸੁਣਨੂੰ ਇਹ ਮਿਲਦਾ, ਕਿਤੇ ਵੀ ਚਲੇ ਜਾਓ ਹਰ ਬੰਦੇ ਦਾ ਸਵਾਲ ਇਹ ਸਿਮਰਨ ਨਾਮ। ਚੰਗੀ ਗੱਲ ਹੈ, ਨਾਮ ਦੀ ਗੱਲ ਸੁਣੀਏ, ਸਿਮਰਨ ਦੀ ਗੱਲ ਸੁਣੀਏ, ਬਾਣੀ ਦੀ ਗੱਲ ਸੁਣੀਏ, ਪਰ ਜੇ 40-40 ਸਾਲ ਲਾ ਕੇ ਅਜੇ ਵੀ ਤੇਰੇ ਸਵਾਲ ਉੱਥੇ ਖਲੋਤੇ ਨੇ, ਫਿਰ ਆਪਣੇ ਮਨ ਨੂੰ ਪੁੱਛ, ਇਕੱਲਾ ਸਵਾਲ ਪੁੱਛਣ ਜੋ ਗਈ ਹੈ, ਤੁਰਿਆ ਤਾਂ ਨਹੀਂ ਨਾ? ਕਿਉਂਕਿ ਸ਼ਬਦ ਸਵਾਲ ਮੇਟਦਾ, ਸਿਮਰਨ ਸਵਾਲ ਦੇ ਖਤਮ ਕਰਦਾ। ਜੇ ਸਿਮਰਨ ਕਰਕੇ ਵੀ ਜੇ ਸ਼ੰਕੇ ਪੈਦਾ ਹੋ ਰਹੇ ਨੇ, ਪਹਿਲੀ ਗੱਲ ਕਿ ਸਿਮਰਨ ਸੰਕਿਆ ਨੂੰ ਮਲ ਕੇ ਰੱਖ ਦਿੰਦਾ, ਸ਼ਬਦ ਅਗਵਾਈ ਦਿੰਦਾ। ਪਾਣੀ ਦੀ ਬੂੰਦ ਤਾਂ ਡਿੱਗਦਿਆਂ ਸਾਰ ਸਫ਼ਰ ਵੱਲ ਤੁਰ ਪਈ, ਪਰ ਇਨਸਾਨ ਨਹੀਂ। ਦੂਸਰੀ ਬੇਨਤੀ ਕਿ ਤੁਰੇ ਸਹੀ ਕੋਈ, ਭਾਵੇਂ ਉਸ ਦੀ ਮੰਜ਼ਿਲ ਅਜੇ ਬਹੁਤ ਦੂਰ ਏ, ਪਰ ਜਦੋਂ ਤੁਰਨ ਲੱਗ ਪਓਗੇ, ਅਨ ਦਿਸ ਦੀ ਕੋਈ ਮੰਜ਼ਿਲ ਅੰਦਰੇ ਅੰਦਰ ਧੂਪ ਆਈ ਜਾਏਗੀ। ਰੱਬ ਦਿਸਿਆ ਨਹੀਂ, ਪਰ ਪ੍ਰੀਤਮ ਮਨਮੋਹਨਾ ਨਜ਼ਰ ਨਹੀਂ ਆਇਆ, ਪਰ ਜਿਉਂ ਜਿਉਂ ਸਿਮਰਨ ਕਰਨ ਦਾ ਚਾਅ ਬਣੇ ਅਤੇ ਜਿਉਂ ਜਿਉਂ ਤੇਰਾ ਚਿੱਤ ਹੋਰ ਸਿਮਰਨ ਵਿੱਚ ਲੱਗੇ, ਬਸ ਇਹ ਗੱਲ ਯਾਦ ਰੱਖੀ, ਉਹ ਅਨ ਦਿਸਦਾ ਹੋਇਆ ਤੈਨੂੰ ਆਵਾਜ਼ਾਂ ਮਾਰਦਾ ਪਿਆ, ਦਿਸਦਾ ਨਹੀਂ। ਉਦਾਹਰਨ ਹੈ ਜਿਹੜੀ ਪਾਣੀ ਦੀ ਬੂੰਦ, ਕੀ ਉਹਨੇ ਸਾਗਰ ਦਿਸਿਆ? ਚਲੋ ਇੱਥੇ ਤਾਂ ਕਹਾਂਗੇ ਤੁਹਾਡੇ ਨਜ਼ਦੀਕ ਇੱਥੇ ਸਮੁੰਦਰ ਹੋਣੇ ਨੇ, ਪਰ ਹਿਮਾਲਿਆ ਪਰਬਤ 'ਤੇ ਵਰਸਦਾ ਹੋਇਆ ਪਾਣੀ, ਸਮੁੰਦਰ ਬਹੁਤ ਦੂਰ ਹੈ, ਪਰ ਉਹ ਪਾਣੀ ਦੀਆਂ ਬੂੰਦਾਂ ਦੱਸਦੀਆਂ ਪਈਆਂ ਨੇ, ਮਨੁੱਖ ਨੂੰ ਕਹਿ ਰਹੀਆਂ ਨੇ, ਬੰਦਿਆ ਮੇਰਾ ਪਿਆਰਾ ਮੈਨੂੰ ਦਿਸਦਾ ਨਹੀਂ, ਪਰ ਜਿਹੜਾ ਮੈਨੂੰ ਧੱਕੇ ਨਾਲ ਖਿੱਚ ਕੇ ਇਸ ਪਹਾੜ ਦੀਆਂ ਚਟਾਨਾਂ ਤੜਵਾ ਕੇ ਰੁੱਖਾਂ ਨੂੰ ਪਟਾ ਕੇ ਆਪਣੇ ਵੱਲ ਖਿੱਚਦਾ, ਅਨ ਦਿਸਦਾ ਹੋਇਆ ਕਿਤੇ ਹੈ, ਜ਼ਰੂਰ ਕਿਤੇ ਹੈ ਜਿਹੜਾ ਮੈਨੂੰ ਉਹ ਪੁਕਾਰ ਰਿਹਾ। ਪਾਣੀ ਦੀ ਬੂੰਦ ਸਫ਼ਰ ਕਰਦੀ ਏ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ, ਕਹਿਣ ਲੱਗੇ ਉਹ ਵੀ ਸਫ਼ਰ ਕਰਦਿਆਂ ਕਰਦਿਆਂ ਇੱਕ ਦਿਨ ਆਪਣੇ ਮੁਕਾਮ 'ਤੇ ਪਹੁੰਚ ਗਏ। ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਸ ਸੰਤ ਕਵੀ ਨੇ ਉਸ ਮਹਾਂਪੁਰਖ ਦੀ ਰਚਨਾ ਵਿੱਚ ਇੱਕ ਬਚਨ ਹੈ ਕਿ ਕਸ਼ਮੀਰ ਦੀ ਧਰਤੀ 'ਤੇ ਇੱਕ ਚਸ਼ਮਾ ਹੈ ਜਿਸ ਨੂੰ ਇੱਛਾ ਬਲ ਕਿਹਾ ਜਾਂਦਾ ਹੈ। ਉਹ ਪਾਣੀ ਦਾ ਚਸ਼ਮਾ, ਫੁੱਟ ਫੁੱਟ ਕੇ ਪਾਣੀ ਉਹਦੇ ਵਿੱਚੋਂ ਨਿਕਲਦਾ ਹੈ ਅਤੇ ਲੋਕ ਉਸ ਚਸ਼ਮੇ ਨੂੰ ਦੇਖਣ ਵਾਸਤੇ ਜਾਂਦੇ ਨੇ। ਭਾਈ ਸਾਹਿਬ ਨੇ ਉਸ ਨੂੰ ਦੇਖਿਆ ਅਤੇ ਕੀ ਦੇਖਦੇ ਨੇ, ਉਸ ਚਸ਼ਮੇ ਦੇ ਕੋਲ ਪੰਛੀ ਚਹਿਕਦੇ ਨੇ, ਸੈਲਾਨੀ ਵੇਖਣ ਵਾਲੇ ਉਸ ਦੇ ਕੋਲ ਬੈਠੇ ਨੇ, ਯਾਤਰੀ ਉਹਦੇ ਕੋਲ ਖਲੋਤੇ ਨੇ, ਸਾਰਾ ਦਿਨ ਲੋਕ ਉਹਦੇ ਕੋਲ ਬੈਠੇ ਰਹੇ, ਕੋਈ ਹੱਸਦਾ, ਕੋਈ ਲਿਖਦਾ, ਕੋਈ ਪੜ੍ਹਦਾ, ਕੋਈ ਵੇਖਦਾ, ਪਰ ਜਦੋਂ ਸ਼ਾਮ ਪਈ ਲੋਕ ਆਪਣੇ ਆਪਣੇ ਟਿਕਾਣਿਆਂ ਵੱਲ ਚਲੇ ਗਏ, ਪੰਛੀ ਆਲਣੇ 'ਚ ਚਲੇ ਗਏ, ਯਾਤਰੀ ਆਪਣੀ ਰਾਤ ਬਤੀਤ ਰਹਿਣ ਬਸੇਰੇ ਵੀ ਚਲੇ ਗਏ। ਪਰ ਭਾਈ ਸਾਹਿਬ ਕਹਿੰਦੇ ਨੇ ਅੱਧੀ ਰਾਤ ਗਈ, ਪਾਣੀ ਦੀ ਆਵਾਜ਼ ਅਜੇ ਵੀ ਆ ਰਹੀ ਸੀ। ਅੱਧੀ ਰਾਤ ਲੰਘੀ, ਅਜੇ ਵੀ ਪਾਣੀ ਦੀ ਕਲਕਲ ਹੈ, ਸਵੇਰੇ ਅਜੇ ਲੋਕ ਸੁੱਤੇ ਵੀ ਨਹੀਂ ਉੱਠੇ ਅਤੇ ਪਾਣੀ ਦੀ ਆਵਾਜ਼ ਉਦੋਂ ਵੀ ਆ ਰਹੀ ਹੈ। ਕਹਿਣ ਲੱਗੇ ਸੀ ਪੁੱਛ ਲਿਆ ਕਿ ਕਈ ਮੁੱਦਤਾਂ ਹੋ ਗਈਆਂ ਤੂੰ ਸਫ਼ਰ ਵਿੱਚ, ਤੂੰ ਤੁਰਨਾ ਪਿਆ, ਤੈਨੂੰ ਦੇਖਣ ਵਾਲੇ ਆਰਾਮ ਵੀ ਚਲੇ ਗਏ, ਤੇਰੇ ਦੁਆਲੇ ਚਹਿਕਣ ਵਾਲੇ ਪੰਛੀ ਚਲੇ ਗਏ, ਪਰ ਇੰਨੀ ਰਾਤ ਗਈ ਕਿ ਤੈਨੂੰ ਆਰਾਮ ਨਹੀਂ, ਕਿ ਤੈਨੂੰ ਟਿਕਾ ਨਹੀਂ। ਹੁਣ ਉਹ ਸ਼ਾਇਰ ਨੇ ਕਹਿਣ ਲੱਗੇ, ਇੱਛਾ ਪਲ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਜਿਹੜੇ ਲੋਕ ਮੇਰੇ ਕਿਨਾਰੇ ਆਏ ਉਹ ਤਮਾਸ਼ਬੀਨ ਬਣ ਕੇ ਕੇਵਲ ਮੇਰੇ ਪਾਣੀ ਦੀ ਆਵਾਜ਼ ਤੇ ਸੁਹੱਪਣ ਨੂੰ ਦੇਖ ਕੇ ਚਲੇ ਗਏ। ਯਾਦ ਰੱਖੀ, ਮੈਂ ਲੋਕਾਂ ਦੀ ਖਾਤਰ ਨਹੀਂ ਵਗਦਾ ਪਿਆ ਕਿ ਲੋਕ ਮੈਨੂੰ ਦੇਖਣ, ਮੈਂ ਤਾਂ ਆਪਣੇ ਸੀਨੇ ਵਿੱਚ ਦਰਦ ਲੈ ਕੇ ਆਪਣੇ ਪਿਆਰੇ ਨੂੰ ਮਿਲਣੀ ਤੁਰਨਾ ਪਿਆ ਵਾਂ, ਤੇ ਮੈਂ ਓਨੀ ਦੇਰ ਤੱਕ ਚੱਲਦਾ ਰਹਾਂਗਾ ਜਿੰਨੀ ਦੇਰ ਤੱਕ ਮੈਨੂੰ ਵਸਲ, ਮੈਨੂੰ ਮਿਲਾਪ ਨਹੀਂ ਹਾਸਲ ਹੋ ਜਾਂਦਾ। ਭਾਈ ਸਾਹਿਬ ਦੀ ਰਚਨਾ 'ਚ ਇਹ ਸ਼ਬਦ ਹੈ, ਇਹ ਕਵਿਤਾ ਹੈ। ਵੈਸੇ ਪਹਿਲਾਂ ਹੈ ਪ੍ਰਸ਼ਨ ਕਿ ਸਾਂਝ ਹੋਈ ਪਰ ਛਾਵੇਂ ਛਿਪ ਗਏ, ਕਿਉਂ ਇੱਛਾ ਪਲ ਤੂੰ ਜਾਰੀ ਕਿ ਤੈਨੂੰ ਆਰਾਮ ਨਹੀਂ। ਗੁਰਮੁਖ ਪਿਆਰੇ ਬੈਠੇ ਨੇ ਨਾਮ ਰਸੀਏ, ਦੇਖੋ ਇੱਥੇ ਕੋਈ ਪਰਮਾਤਮਾ ਨੇ ਚੀਜ਼ ਐਸੀ ਨਹੀਂ ਪੈਦਾ ਕੀਤੀ ਜਿਹੜੀ ਰੱਬ ਨੂੰ ਨਹੀਂ ਪੁਕਾਰਦੀ ਪਈ। ਸਿਰਫ ਬੰਦੇ ਨੂੰ ਕਹਿਣਾ ਪੈਂਦਾ ਤੂੰ ਪੁਕਾਰ ਓਏ। ਗੁਰੂ ਗੋਬਿੰਦ ਸਿੰਘ ਜੀ ਤਾਂ ਕਹਿੰਦੇ ਨੇ, ਹਜ਼ੂਰ ਫਰਮਾਉਂਦੇ ਨੇ, ਜੰਗਲ 'ਚੋਂ ਲੰਘਣਾ ਵਾਂ ਤੇ ਜੰਗਲ ਦੇ ਤਿਣਕਿਆਂ ਦੀ ਆਵਾਜ਼ ਵਿੱਚੋਂ ਵੀ ਤੇਰੀਆਂ ਆਵਾਜ਼ਾਂ ਨੇ। ਤ੍ਰਿਭਵਨ ਮਖੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ। ਸਾਹਿਬ ਗੁਰੂ ਰਾਮਦਾਸ ਜੀ ਦੇ ਬਚਨ ਨੇ, ਕਹਿੰਦੇ ਨੇ ਪਾਣੀ ਵਿੱਚ ਰਹਿਣ ਵਾਲੀ ਮੱਛੀ ਉਹਦੀ ਬੋਲੀ ਹੈ, ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਦੀ ਬੋਲੀ ਹੈ, ਧਰਤੀ ਤੇ ਰਹਿਣ ਵਾਲੇ ਚਾਰ ਪਾਏ ਜਾਨਵਰਾਂ ਦੀ ਬੋਲੀ ਏ। ਤੂੰ ਕਹਿੰਦਾ ਪੰਛੀ ਚਹਿਕਦੇ, ਮੱਛੀਆਂ ਕਲੋਲ ਕਰਦੀਆਂ, ਹਿਰਨ ਚੁੰਗੀਆਂ ਭਰਦੇ। ਕਹਿੰਦੇ ਨੇ ਕਦੀ ਅੰਦਰ ਦਾ ਬਲੂਟੁੱਥ ਖੋਲ ਕੇ ਦੇਖ, ਚੇਤੇ ਰੱਖੀ ਰੱਬ ਤੋਂ ਬਿਨਾਂ ਕਿਸੇ ਨੂੰ ਨਹੀਂ ਪੁਕਾਰਦੇ ਪਏ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਖਰ ਜਾਪਤ ਖੈ ਨਹੀਂ ਖੋਰ। ਗੁਰੂ ਰਾਮਦਾਸ ਜੀ ਕਹਿੰਦੇ ਨੇ ਕੀ ਮੱਛੀਆਂ, ਕੀ ਪੰਛੀ ਤੇ ਕੀ ਖਰਨ, ਮੈਨੂੰ ਦੱਸ ਮੇਰੇ ਪਿਆਰੇ, ਪਰਮਾਤਮਾ ਤੋਂ ਬਿਨਾਂ ਕੋਈ ਕੁਛ ਬੋਲ ਰਿਹਾ ਹੈ? ਇਨਸਾਨ ਕਦੀ ਪੰਛੀਆਂ ਤੂੰ ਜਾਂ ਸਿੱਖ ਲੈ, ਫਿਰ ਅਸੀਂ ਉਸੇ ਪ੍ਰਸੰਗ ਵੱਲ ਆਵਾਂਗੇ, ਉਸੇ ਪ੍ਰਕਰਨ ਵੱਲ। ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਰਾਤ ਨੂੰ ਜਾਓ ਤੇ ਤਿੰਨ ਬੇਰੀਆਂ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਨਿੱਕੀਆਂ ਨਿੱਕੀਆਂ ਚਿੜੀਆਂ, ਨਿੱਕੇ ਨਿੱਕੇ ਪਰਿੰਦੇ ਆਪਣਾ ਘਰ ਲੈ ਕੇ ਬੈਠੇ। ਆਲਣਾ ਕੋਈ ਨਹੀਂ, ਕੋਈ ਆਲਣਾ ਨਹੀਂ, ਪਰ ਰਾਤ ਆ ਕੇ ਉਹਨੇ ਟਾਹਣੀਆਂ ਤੇ ਬੈਠਦੀਆਂ ਨੇ। ਰਾਤ 8-9 ਵਜੇ ਜਿਤਨੀ ਮਰਜ਼ੀ ਸੰਗਤ ਪਰਿਕਰਮਾ ਵਿੱਚੋਂ ਨਿਕਲੇ ਪਰ ਉਹ ਚਹਿਕਦੀਆਂ ਨਹੀਂ, ਸ਼ਾਂਤ ਨੇ। ਜਦੋਂ ਪ੍ਰਭਾਤ ਵੇਲਾ ਅੰਮ੍ਰਿਤ ਵੇਲਾ ਹੁੰਦਾ, ਅਜੇ ਅਸੀਂ ਉੱਠ ਕੇ ਜਾਂਦੇ ਹਾਂ ਵੀ ਹੁਕਮਨਾਮਾ ਹੋਣ ਵਾਲਾ ਤੁਰੀਏ, ਪਰ ਉਹ ਤਾਂ ਕਿਵਾੜ ਖੁੱਲ੍ਹਣ ਤੋਂ ਪਹਿਲੇ ਚਹਿਕਣ ਲੱਗ ਪੈਂਦੀਆਂ ਨੇ, ਚਹਿਕਦੀਆਂ ਨੇ। ਅਸੀਂ ਆਮ ਤੌਰ 'ਤੇ ਕਹਾਂਗੇ ਪੰਛੀ ਰੌਲਾ ਪਾਉਂਦੇ ਨੇ, ਤੂੰ ਪ੍ਰਕਰਮਾ 'ਚ ਖਲੋ ਕੇ ਦੇਖ, ਚੇਤੇ ਰੱਖੀ ਕੁਝ ਤਰੰਗਾਂ ਐਸੀਆਂ ਨੇ ਜਿਹੜੀਆਂ ਸਿਰਫ ਪੰਛੀ ਸਮਝ ਸਕਦੇ ਨੇ। ਅੱਧੀ ਰਾਤ ਤੋਂ ਬਾਅਦ ਕਿਤੋਂ ਵੀ ਤਰੰਗ ਰੂਹਾਨੀਅਤ ਦੀ ਆਵੇ, ਉਸ ਤਰੰਗ ਦੇ ਨਾਲ ਹੀ ਪੰਛੀ ਚਹਿਕਣ ਲੱਗ ਪੈਂਦਾ ਹੈ। ਗੁਰੂ ਜੀ ਨੇ ਬਾਣੀ 'ਚ ਬਚਨ ਕਿਹਾ, ਚਿੜੀ ਚੌਕੀ ਚੌਕੀ ਪੌ ਫੁੱਟੀ, ਵਗਨ ਬਹੁਤ ਤਰੰਗ। ਭਾਵੇਂ ਦੇ ਅਰਥ ਇਹ ਕੀਤੇ ਗਏ ਕਿ ਚਿੜੀ ਹਵਾ ਚੱਲੀ ਤੇ ਤਾਂ ਉਹ ਚਹਿਕ ਉੱਠੀ, ਤਰੰਗ ਦਾ ਅਰਥ ਹਵਾ ਕੀਤਾ। ਦੇਖੋ ਆਪ ਸਿਆਣੇ ਬੈਠੇ ਹੋ, ਵਗਨ ਬਹੁਤ ਤਰੰਗ ਹੈ, ਤਰੰਗ ਦਾ ਅਰਥ ਕੱਲਾ ਹਵਾ ਨਹੀਂ। ਤਰੰਗ ਇੱਕ ਉਹ ਵਾਈਬ੍ਰੇਸ਼ਨ ਕਹਿ ਲਈਏ ਕਿ ਜਿਹੜੀ ਇਸ ਸਪੇਸ ਵਿੱਚ ਕਿਹੜੀ ਥਾਂ ਹੈ ਜਿੱਥੇ ਨਹੀਂ। ਹਰ ਬੰਦੇ ਦੇ ਚੁਗਿਰਦੇ ਨੈਗੇਟਿਵ ਔਰਾ ਵੀ ਹੈ ਤੇ ਪੋਜ਼ਿਟਿਵ ਵੀ ਹੈ, ਇਹ ਸਾਡੇ ਅੰਦਰ ਦੀ ਬਿਰਤੀ ਤੇ ਨਿਰਭਰ ਕਰ ਰਿਹਾ। ਉਹ ਨਿੱਕੀਆਂ ਨਿੱਕੀਆਂ ਚਿੜੀਆਂ ਤਾਂ ਚਹਿਕਣ ਲੱਗ ਪਈਆਂ ਕਿ ਉਹਨਾਂ ਤੱਕ ਵੀ ਰੂਖਾਨੀਅਤ ਸਪਰਸ਼ ਕੀਤੀ। ਵਗਨ ਬਹੁਤ ਤਰੰਗ, ਉਹ ਕਿਹੜੀ ਚੀਜ਼ ਸੀ, ਕਿੱਥੋਂ ਤਰੰਗ ਆਈ ਕਿ ਪੂਰਬ ਦੀ ਹਵਾ ਚੱਲੀ, ਪੱਛਮ ਦੀ ਹਵਾ ਚੱਲੀ? ਉੱਥੇ ਤਰੰਗਾਂ ਦਾ ਕਿਸੇ ਦਿਸ਼ਾ ਦਾ ਜ਼ਿਕਰ ਨਹੀਂ ਕੀਤਾ। ਜੇ ਵਗਨ ਬਹੁਤ ਤਰੰਗ ਦੀ ਗੱਲ ਕੀਤੀ ਤੇ ਅਗਲੀ ਤੁਕ ਵਿੱਚ ਰੱਬ ਦੇ ਸੰਤ ਜਨਾਂ ਦੀ ਬਾਤ ਕੀਤੀ। ਹੁਣ ਪਹਿਲੀ ਉਸ ਪਵਿੱਤਰ ਤੁਕ ਨੂੰ ਤੇ ਇਸ ਚੀਜ਼ ਨੂੰ ਇਹ ਜ਼ਰੂਰ ਬੇਨਤੀ ਕਰਦਿਆਂ ਕਿ ਜੋ ਮੈਂ ਅਰਜ਼ ਕਰ ਰਿਹਾ ਇਹਨੂੰ ਅਖੀਰ ਵਾਲਾ ਸੱਚ ਮਤ ਸਮਝਣਾ। ਗੁਰੂ ਬੜਾ ਬੇਅੰਤ ਹੈ, ਸਾਡੀ ਬੁੱਧੀ ਸੀਮਤ ਹੈ, ਸੀਮਤ ਬੁੱਧੀ ਵਾਲਾ ਅਸੀਮ ਨੂੰ ਕਿੰਨਾ ਕੁ ਬਿਆਨ ਕਰ ਸਕਦਾ ਹੈ। ਇੰਨੀ ਸਮਰੱਥਾ ਨਹੀਂ। ਗੁਰਬਿਲਾਸ ਵਿੱਚ ਗੁਰੂ ਛੇਵੇਂ ਪਾਤਸ਼ਾਹ ਜੀ ਦਾ ਇੱਕ ਬਚਨ ਹੁੰਦਾ, ਹਜ਼ੂਰ ਕਸ਼ਮੀਰ ਗਏ ਤੇ ਸੱਚੀ ਸਰਕਾਰ ਨੂੰ ਸਿੱਖਾਂ ਨੇ ਕਿਹਾ ਸੱਚੇ ਪਾਤਸ਼ਾਹ ਕਿ ਜਪਜੀ ਸਾਹਿਬ ਦੇ ਅਰਥ ਸੁਣਾਓ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਅਰਥ ਸੁਣਾਏ, ਵਖਿਆਨ ਕੀਤਾ ਜਾਂ ਸ਼ਬਦ ਕਹਿ ਲਈ ਉਸ ਦੀ ਕਥਾ ਕੀਤੀ। ਜਿਸ ਵੇਲੇ ਜਪਜੀ ਸਾਹਿਬ ਦੇ ਅਰਥ ਸੰਪੂਰਨ ਹੋਏ ਤੇ ਸਿੱਖਾਂ ਨੇ ਹੱਥ ਜੋੜ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਤੋਂ ਅਰਥ ਸੁਣੇ ਨੇ ਪਿਆਰਿਓ, ਉਹ ਅਰਥ ਸੁਣ ਕੇ ਘਰਾਂ ਨੂੰ ਉਹ ਕੁਛ ਨਹੀਂ ਲੈ ਕੇ ਗਏ ਹੋਣੇ ਜੋ ਕੁਛ ਲੈ ਕੇ ਆਏ ਸਨ। ਗੁਰਬਾਣੀ ਬਣੀਆਂ ਵਾਲੀ ਖੇਡ ਵਾਪਰੀ ਹੋਵੇਗੀ। ਹਜ਼ੂਰ ਦਾ ਸ਼ੁਕਰਾਨਾ ਕਰਕੇ ਸੱਚੇ ਪਾਤਸ਼ਾਹ, ਆਪ ਜੀ ਨੇ ਅਰਥ ਕੀਤੇ ਨੇ, ਹਜ਼ੂਰ ਖਾਮੋਸ਼ ਹੋ ਗਏ। ਫਿਰ ਉਹਨਾਂ ਕਿਹਾ ਆਪ ਜੀ ਨੇ ਅਰਥ ਕੀਤੇ, ਆਪ ਜੀ ਦਾ ਸ਼ੁਕਰ। ਸਾਹਿਬ ਨੇ ਕਿਹਾ ਅਸੀਂ ਅਰਥ ਜ਼ਰੂਰ ਕੀਤੇ, ਜੋ ਅੱਖਰ ਸਾਡੇ ਸਾਹਮਣੇ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ ਆਏ, ਇਹਦੇ ਅਰਥਾਂ ਨੂੰ ਤਾਂ ਬਾਬਾ ਨਾਨਕ ਜਾਣੇ ਜਿਹਨੇ ਉਚਾਰਿਆ ਹੈ। ਗੁਰਬਿਲਾਸ ਪਾਤਸ਼ਾਹ ਛੇਵੀਂ ਵਿੱਚ ਬਚਨ ਹੈ ਕਿ ਬਹੁਰ ਸ਼੍ਰੀ ਮੁਖ ਬਚਨ ਬਖਾਨੋ ਅਰਥ ਯਾਹੇ ਗੁਰੂ ਨਾਨਕ ਜਾਣੋ। ਮੇਰਾ ਖਿਆਲ ਹੈ ਅਰਥਾਂ ਦੇ ਮਾਮਲੇ ਵਿੱਚ ਕਦੀ ਵੀ ਕਿਸੇ ਇਨਸਾਨ ਨੂੰ ਦਾਅਵਾ ਨਹੀਂ ਪੇਸ਼ ਕਰਨਾ ਚਾਹੀਦਾ ਕਿ ਜੋ ਮੈਂ ਕਹਿ ਰਿਹਾ ਇਹ ਨੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਆਪੋ ਆਪਣੀ ਸੋਝੀ ਹੈ। ਇਹੀ ਕਾਰਨ ਕਿ ਪੁਰਾਤਨ ਮਹਾਂਪੁਰਸ਼ ਇੱਕ ਸ਼ਬਦ ਦੇ ਕਈ ਅਰਥ ਕਿਉਂ ਕਰਦੇ ਸਨ, ਕਿਉਂਕਿ ਉਹ ਅਰਥਾਂ ਨੂੰ ਦਾਅਵੇ ਵਿੱਚ ਨਹੀਂ ਸਨ ਬੰਨਣਾ ਚਾਹੁੰਦੇ। ਉਹ ਖਿਨਮੈ ਅਵਰ ਖਿਨਮੈ ਅਵਰਾਖ ਹੈ। ਹੁਣ ਚਿੜੀ ਚਹਿਕਦੀ ਹੈ, ਕਿਹੜੀ ਤਰੰਗ ਸੀ ਜਿਹੜੇ ਉਹਦੇ ਅੰਦਰ ਨੂੰ ਜਾ ਕੇ ਉਹਨੇ ਛੇੜਿਆ ਤੇ ਉਹ ਚਹਿਕਣ ਲੱਗ ਪਈ? ਉਹ ਤਰੰਗ ਸੀ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਨਾਮ ਵਿੱਚ ਰੰਗੀਆਂ ਹੋਈਆਂ ਰੂਹਾਂ, ਨਾਮ ਵਿੱਚ ਰਤੀਆਂ ਹੋਈਆਂ ਰੂਹਾਂ, ਉਹਨਾਂ ਨੇ ਅਚਰਜ ਜਿਹੜੀ ਉਹਨਾਂ ਦੇ ਅੰਦਰ ਖੇਡ ਵਾਪਰੀ ਉਹਦੀਆਂ ਤਰੰਗਾਂ ਨੂੰ ਤੇ ਪੰਛੀ ਵੀ ਪਹਿਚਾਣ ਗਿਆ। ਤਾਂ ਹੀ ਬਾਬਾ ਫਰੀਦ ਸਾਹਿਬ ਦੀ ਰਚਨਾ ਵਿੱਚ ਕਿ ਖਉ ਬਲਿਖਾਰੀ ਤਿੰਨਾਂ ਪੰਖੀਆਂ ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ। ਉਹ ਅੰਦਰ ਆਤਮੇ ਭਾਈ ਸਾਹਿਬ ਨੇ ਉਹ ਪ੍ਰਸ਼ਨ ਕੀਤਾ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਸਾਂਝ ਪਈ ਪਰਛਾਵੇਂ ਛਿਪ ਗਏ ਕਿਉਂ, ਅੱਛਾ ਬਲ ਤੂੰ ਜਾਰੀ ਨੈ ਸਰੋਧ ਕਰ ਰਹੀ ਹੈ ਉਵੇਂ ਤੇ ਟੁਰਨੋ ਬਈ ਨੀ ਖਾਰੀ। ਪੰਛੀ ਅਤੇ ਸੈਲਾਨੀ ਮਾਲੀ ਸਾਰੇ ਆਰਾਮ ਵਿੱਚ ਆਏ, ਸਹਿਮ ਸਵਾਦਲਾ ਛਾ ਗਿਆ ਸਾਰੇ, ਕੁਦਰਤ ਟਿਕ ਗਈ ਸਾਰੀ, ਤੈਨੂੰ ਆਰਾਮ ਨਹੀਂ? ਕਹਿਣ ਲੱਗੇ ਉਹ ਮੇਲਾ ਵੇਖਣ ਆਏ ਸਨ ਪਰ ਮੈਂ ਜ਼ਿੰਦਗੀ ਦਾ ਪ੍ਰਯੋਜਨ ਕੁਝ ਮਿਥ ਕੇ ਬੈਠਿਆ ਵਾਂ। ਉਹ ਆਏ ਸਨ, ਘੰਟਾ ਬੈਠਾ, ਕੋਈ ਦੋ ਘੰਟੇ ਬੈਠਾ, ਕੋਈ ਖੱਸ ਕੇ ਕੋਈ ਖੇਡ ਕੇ ਚਲਾ ਗਿਆ। ਪਾਣੀ ਦੇ ਚਸ਼ਮੇ ਰਾਹੀਂ ਭਾਈ ਸਾਹਿਬ ਕਹਿ ਰਹੇ ਨੇ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਮੂਲ ਵੱਲ ਸਫ਼ਰ ਕਰਨਗੇ। ਕਿ ਗੁਰੂ ਨਾਨਕ ਸਾਹਿਬ ਦੇ ਉਹ ਅਮੋਲਕ ਬਚਨ ਕਿ ਰਹਿਣ ਬੱਬੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਲਲਤਾ ਬਿਲਲਾਤੀ ਦਰਸ਼ਨ ਪਿਆਸ ਰਜਾਈ, ਉਹਨੂੰ ਆਰਾਮ ਕਿੱਥੇ? ਚਾਤਰਕ ਅੱਧੀ ਰਾਤ ਨੂੰ ਬਿਲਕਦਾ ਪਿਆ, ਅੱਧੀ ਰਾਤ ਨੂੰ ਪੁਕਾਰਦਾ ਪਿਆ, ਰਹਿਣ ਬੱਬੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਲਲਤਾ ਬਿਲਲਾਤੀ ਦਰਸ਼ਨ ਪਿਆਸ ਰਜਾਈ, ਆਪਣੇ ਪਿਆਰੇ ਬਿਨ ਇਨ ਇੱਕ ਖਿਨ ਰਹਿ ਨਾ ਸਕੈ, ਬਿਨ ਮਿਲੇ ਨੀਂਦ ਨਾ ਪਾਈ। ਅੰਦਰ ਤੜਫ ਹੈ,
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਵਸਲੋਂ ਉਰੇ ਮੁਕਾਮ ਨਾ ਕੋਈ ਸੋ ਚਾਲ ਪੈ ਨਿਤ ਰਹਿੰਦੇ। ਵਸਲੋਂ ਮਿਲਾਪ, ਬੇਨਤੀ ਕੀਤੀ, ਅੱਗ ਦੀ ਚਿੰਗਾਰੀ ਸੂਰਜ ਨੂੰ ਮਿਲਣਾ ਚਾਹੁੰਦੀ ਏ, ਪਾਣੀ ਦੀ ਬੂੰਦ ਅਦ੍ਰਿਸ਼ਟ ਸ਼ੌ ਸਾਗਰ ਨੂੰ ਮਿਲਣੀ ਉਤਾਵਲੀ ਹੈ, ਤੇ ਮਿੱਟੀ ਦੇ ਨਿੱਕੇ ਨਿੱਕੇ ਜ਼ਰੇ, ਨਿੱਕੇ ਨਿੱਕੇ ਕਣ ਉਹ ਜ਼ਮੀਨ ਤੋਂ ਉੱਡ ਕੇ ਫਿਰ ਜ਼ਮੀਨ ਵਿੱਚ ਆ ਰਹੇ ਨੇ, ਕਿਉਂਕਿ ਉਹ ਆਪਣੇ ਮੂਲ ਤੋਂ ਵਿਛੜਨਾ ਨਹੀਂ ਚਾਹੁੰਦੇ। ਕਿਉਂ? ਪੁਰਾਣੇ ਬਜ਼ੁਰਗ ਕਹਿੰਦੇ ਸਨ ਕਿ ਬੀਜ ਨੂੰ ਦਾਣੇ ਨੂੰ ਕੱਖਾਂ ਵਿੱਚ ਦਬਾ ਕੇ ਰੱਖੋ, ਕਿਉਂ? ਉਹਨੂੰ ਬਿਮਾਰੀ ਨਹੀਂ ਲੱਗੇਗੀ, ਕਿਉਂਕਿ ਜਿਸ ਥਾਂ ਤੋਂ ਉਸਦੀ ਪੈਦਾਇਸ਼ ਹੋਈ ਏ ਜਦੋਂ ਆਪਣੇ ਮੂਲ ਵੀ ਜੁੜ ਜਾਏਗਾ, ਨਾ ਬਿਮਾਰੀ ਲੱਗਣੀ ਹੈ ਅਤੇ ਨਾ ਉਹਨੂੰ ਕੀੜਾ ਲੱਗਣਾ ਹੈ, ਆਪਣੇ ਮੂਲ ਵਿੱਚ ਹੈ। ਜੇ ਗੰਨੇ ਦੇ ਰਸ ਵਿੱਚ ਗੰਨੇ ਦੀਆਂ ਟੁਕੜੇ ਪੋਰੀਆਂ ਕੱਟ ਕੇ ਪਾਈਆਂ ਨੇ ਤੇ ਉਹਦਾ ਮਕਸਦ ਵੀ ਇੱਕੋ ਸੀ ਕਿ ਜਿਸ ਥਾਂ ਤੋਂ ਗੰਨਾ ਪੈਦਾ ਹੋਇਆ ਤੇ ਜਦੋਂ ਉਹੀ ਰਸ ਵੀ ਜੁੜਿਆ ਰਹੇਗਾ, ਤੇ ਪਿਆਰਿਓ ਸੱਚ ਜਾਣੋ ਕਿ ਆਪਣੇ ਮੂਲ ਨਾਲ ਜੁੜਿਆ ਹੋਇਆ ਰਸ ਵੀ ਖਰਾਬ ਨਹੀਂ ਹੁੰਦਾ। ਇਹ ਸਿੱਧੀਆਂ ਜੀਆਂ ਉਦਾਹਰਨਾਂ ਨੇ, ਬਿਲਕੁਲ ਸਾਦੀਆਂ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸੰਸਾਰ ਦੀ ਰਚਨਾ ਦੀ, ਸੰਸਾਰ ਦੀ ਲੀਲਾ ਦੀ ਬਾਤ ਕਰਦਿਆਂ ਹੀ ਕਿਹਾ ਕਿ ਜੈਸੇ ਇੱਕ ਆਗ ਤੇ ਕਨੋਕਾਂ ਕੋਟ ਉੱਟੇ, ਆਗ ਉੱਠੇ ਨਿਆਰੇ ਨਿਆਰੇ ਕੋਈ ਕਹਿ ਫਿਰ ਆਗ ਮੈਂ ਮਿਲਾਂਗੇ, ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੋਕਾ ਸਭੇ ਧੂਰ ਕੀ ਸਮਾਹੇਂਗੇ, ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭੈ ਪਾਨ ਹੀ ਕਹਾਂਗੇ, ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਂ ਹੀ ਤੇ ਉਪਜ ਸਭੈ ਤਾਂ ਹੀ ਮੈਂ ਸਮਾਹੇਂਗੇ। ਉਸ ਤੋਂ ਪੈਦਾ ਹੋਏ ਨੇ ਤੇ ਪਰਤ ਕੇ ਉਹਦੇ ਵਿੱਚ ਲੀਨ ਹੋਣ ਲਈ, ਉਸ ਵਿੱਚ ਅਭੇਦ ਹੋਣ ਲਈ, ਆਪਣੇ ਮੂਲ ਨਾਲ ਜੁੜਨ ਵਾਸਤੇ ਉਤਾਵਲੇ ਨੇ। ਸਤਿਗੁਰੂ ਨੇ ਕਿਹਾ ਆਪਣੇ ਮੂਲ ਵਿੱਚ, ਆਪਣੇ ਟਿਕਾਣੇ ਵਿੱਚ ਅਸਲੀ ਸੁੱਖ ਹੈ। ਆਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਛ ਪ੍ਰਮਾਣ ਨੇ, ਸਿਰਫ ਬੇਨਤੀ ਮਾਤਰ, ਤੇ ਫਿਰ ਆਪਾਂ ਅੱਗੇ ਥੋੜ੍ਹਾ ਜਿਹਾ ਤੁਰ ਸਕੀਏ। ਤੇ ਜਿਤਨੀਆਂ ਵੀ ਉਦਾਹਰਨਾਂ ਨੇ ਬਾਣੀ ਵਿੱਚ, ਇਹ ਕੇਵਲ ਬੋਧਕ ਤਲ ਦੀ ਚਰਚਾ ਨਹੀਂ, ਇਹ ਤੁਰ ਅੰਤਰ ਆਤਮੇ ਤੋਂ ਨਿਕਲੇ ਕੋਈ ਸ਼ਬਦ ਨੇ, ਤੇ ਜਿਨ੍ਹਾਂ ਦਾ ਭਾਵ ਸਿਰਫ ਇਤਨਾ ਹੈ ਕਿ ਦ੍ਰਿਸ਼ਟਮਾਨ ਵਰਤਦੇ ਹੋਏ ਨੂੰ ਦੇਖ ਕੇ ਤੈਨੂੰ ਅੰਦਰੋਂ ਜੁੜਨ ਦੀ ਪ੍ਰੇਰਨਾ ਮਿਲ ਸਕੇ, ਤੂੰ ਜੁੜ ਸਕੇ। ਬਾਣੀ ਵਿੱਚ ਗੁਰੂ ਨਾਨਕ ਸਾਹਿਬ ਦੇ ਅਮੋਲਕ ਬਚਨ ਪੜ੍ਹਨੇ ਆ, ਵਾਰਾਂ ਤੇ ਵਧੀਕ ਵਿੱਚ ਕਬੀਰ ਸਾਹਿਬ ਦੇ ਸ਼ਲੋਕ ਪੜ੍ਹਨੇ ਆ। ਹਜ਼ੂਰ ਦੇ ਅਮੋਲਕ ਬਚਨਾਂ ਵਿੱਚ ਸਿਰਫ ਤਿੰਨ ਕੁ ਪ੍ਰਮਾਣ, ਭਾਵੇਂ ਹੋ ਸਕਦਾ ਕਈ ਗੁਰਮੁਖਾਂ ਨੇ ਆਪ ਨਾਲ ਸਾਂਝੇ ਕੀਤੇ ਹੋਣ। ਸੰਖ ਮੰਦਰ ਵਿੱਚ ਪੂਰਿਆ ਜਾਂਦਾ ਹੈ, ਪਰ ਉਹਦੀ ਆਵਾਜ਼, ਉਹਦੇ ਵਿੱਚ ਕਿਤਨੀ ਸੋਜ ਹੈ। ਜਦੋਂ ਪੁਜਾਰੀ ਸੰਖ ਪੂਰਦਾ ਸੀ ਤੇ ਪੂਰੇ ਦੇ ਪੂਰੇ ਮਹੱਲੇ ਪਿੰਡ ਵਿੱਚ ਉਹਦੀ ਗੂੰਜ ਪੈਂਦੀ ਏ। ਕਬੀਰ ਸਾਹਿਬ ਨੇ ਕਿਹਾ ਲੋਕ ਕਹਿੰਦੇ ਨੇ ਸੰਖ ਪੂਜਾ ਵਾਲੀ ਥਾਂ ਤੇ, ਜਿੱਥੇ ਲੋਕਾਂ ਦਾ ਅਕੀਦਾ ਹੈ ਉਸ ਥਾਂ ਤੇ ਟਿਕਿਆ, ਕਿਤਨਾ ਖੁਸ਼ਕਿਸਮਤ ਕਿ ਭਗਵਾਨ ਦੇ ਚਰਨਾਂ 'ਚ ਰਹਿੰਦਾ। ਪਰ ਜਿਸ ਵੇਲੇ ਉਸ ਸੰਖ ਨੂੰ ਪੁੱਛਿਆ ਤੇ ਉਹਨੇ ਕਿਹਾ ਤੇਰੀ ਨਜ਼ਰ ਵਿੱਚ ਮੈਂ ਖੁਸ਼ਕਿਸਮਤ ਹਾਂ, ਮੰਦਰ ਵਿੱਚ ਪਿਆ ਤਾਂ, ਪਰ ਮੇਰੀ ਆਵਾਜ਼ ਵਿੱਚੋਂ ਕਦੀ ਤੂੰ ਮੇਰੇ ਅੰਦਰ ਦੇ ਦੁੱਖ ਨੂੰ ਸੁਣ, ਮੈਂ ਇਸ ਕਰਕੇ ਉੱਚੀ ਉੱਚੀ ਪੁਕਾਰ ਨਾ ਪਿਆ, ਰੋ ਰਿਹਾ ਵਾਂ ਕਿ ਮੇਰੀ ਧੁਨ, ਮੇਰੀ ਆਵਾਜ਼ ਸਮੁੰਦਰ ਤੱਕ ਪਹੁੰਚ ਜਾਏ, ਤੇ ਆਪਣੇ ਵਰਗੇ ਸੰਖਾਂ ਨੂੰ ਕਹਿਣਾ ਚਾਹੁੰਦਾ ਕਿ ਸਮੁੰਦਰ ਭਾਵੇਂ ਲਹਿਰਾਂ ਦੀਆਂ ਦੁਫੇੜਾਂ ਮਾਰੇ, ਆਪਣੇ ਨੂੰ ਛੱਡ ਕੇ ਬਾਹਰ ਨਾ ਆਇਓ, ਮੈਂ ਆਪਣੀ ਮਰਜ਼ੀ ਕਰਕੇ ਬਾਹਰ ਆ ਗਿਆ, ਅੱਜ ਸਵੇਰੇ ਤੇ ਸ਼ਾਮ ਮੈਨੂੰ ਇਸ ਥਾਂ ਤੇ ਬੈਠ ਕੇ ਢਾਹਾਂ ਮਾਰ ਕੇ ਰੋਣਾ ਪੈਂਦਾ, ਆਪਣੇ ਘਰ ਨੂੰ ਯਾਦ ਪਿਆ ਕਰਨਾ। ਹੈ ਤਾਂ ਇੱਕ ਸੰਖ ਨਾ, ਪਰ ਆਪਣੇ ਮੂਲ ਨਾਲ ਜੁੜਨ ਲਈ ਉਹ ਵੀ ਤਰਲੇ ਲੈ ਰਿਹਾ। ਤੇ ਸਤਿਗੁਰੂ ਨੇ ਬਾਣੀ 'ਚ ਕਿਹਾ ਰਹਿ ਨਾਇਰ ਬਿਸ਼ੋਰਿਆ, ਰਹੋ ਰੇ ਸੰਖ ਮਜੂਰ, ਦੇਵਲ ਦੇਵਲ ਤਾੜੀ, ਦੇਸ਼ਾਂ ਉਗਵਤ ਸੂਰ, ਸੂਰਜ ਨਿਕਲੇਗਾ ਤੇ ਢਾਹਾਂ ਮਾਰ ਕੇ ਰੋਵੇਗਾ। ਜੇ ਇੱਕ ਸੰਖ ਆਪਣੇ ਮੂਲ ਤੋਂ ਵਿਛੜ ਕੇ ਦੁਖੀ ਹੈ, ਤੇ ਇਨਸਾਨ ਕਿਉਂ ਦੁਖੀ ਹੈ? ਆਤਮ ਸ਼ਹਿਜ਼ਾਦਾ ਰਾਮ ਕੀ ਅੰਸ਼ ਹੈ? ਸਾਡੀ ਗੁਰਮਤ ਦਾ ਫਰਜ਼ ਪਾ ਕਹਿੰਦਾ ਕਿ ਪਰਮਾਤਮਾ ਅੰਦਰ ਜੋਤ ਹੈ, ਪਰਮਾਤਮਾ ਦੀ ਜੋਤ ਇਨਸਾਨ ਵਿੱਚ ਏ, ਤੇ ਪਰਮਾਤਮਾ ਦੀ ਅੰਸ਼, ਪਰਮਾਤਮਾ ਤਾਂ ਸਤ ਸੁਹਾਣ ਸਦਾ ਮਨ ਚਾਹੋ, ਉਹ ਤਾਂ ਹਮੇਸ਼ਾ ਖੇੜੇ ਵਿੱਚ ਏ, ਪਰ ਬੰਦੇ ਅੰਦਰ ਖੇੜਾ ਕਿਉਂ ਨਹੀਂ? ਉਹਦੀ ਅੰਸ਼ ਹੈ। ਸ਼ਹਿਨਸ਼ਾਹ ਦਾ ਪੁੱਤਰ ਰਾਜਕੁਮਾਰ, ਉਹ ਜਨਮ ਸਿੱਧ ਅਧਿਕਾਰ ਹੈ ਉਹਦਾ ਕਿ ਉਹਨੂੰ ਲੋੜ ਨਹੀਂ ਕਿ ਚੌਖੀ ਤਰੱਕੀ ਪੜ੍ਹਾਈ ਕਰਨ ਦੀ। ਜਿਸ ਦਿਨ ਸ਼ਹਿਨਸ਼ਾਹ ਦਾ ਪੁੱਤਰ ਸੁਰਤ ਸੰਭਾਲਦਾ ਹੈ ਤੇ ਸਿਪਾਹੀ ਜਰਨੈਲ ਅਹਿਲਕਾਰ ਮੰਤਰੀ ਉਹਨੂੰ ਸਲੂਟ ਮਾਰਦੇ ਨੇ, ਉਹ ਜਨਮ ਸਿੱਧ ਉਹਨੂੰ ਅਧਿਕਾਰ ਹੈ, ਬਾਪ ਦੇ ਘਰ ਵਿੱਚੋਂ ਮਿਲਿਆ। ਪਰ ਜਿਸ ਦਿਨ ਉਹੀ ਕਿਤੇ ਬਾਦਸ਼ਾਹ ਦਾ ਪੁੱਤਰ ਕਮਲਾ ਹੋ ਜਾਏ ਤੇ ਸਲੂਟ ਮਾਰਨ ਵਾਲੀ ਉਹਦੇ ਪੈਰਾਂ 'ਚ ਸੰਗਲ ਬੰਨ੍ਹ ਕੇ ਉਹਨੂੰ ਰੁੱਖ ਦੇ ਨਾਲ ਬੰਨ੍ਹ ਦਿੰਦੇ ਨੇ। ਹੈ ਆਤਮ ਸ਼ਹਿਜ਼ਾਦਾ, ਇਹ ਸਾਰੀਆਂ ਤਾਕਤਾਂ ਤੇਰੇ ਸਾਹਮਣੇ ਝੁਕਣੀਆਂ ਨੇ, ਪਰ ਨਾਮ ਨੂੰ ਭੁੱਲ ਕੇ ਕਮਲਾ ਹੋ ਗਿਆ। ਤੇ ਚੇਤੇ ਰੱਖੀ, ਜਦੋਂ ਬੰਦਾ ਕਮਲਾ ਹੋ ਜਾਏ, ਕਮਲੇ ਨੂੰ ਤਾਂ ਸਿਜਦੇ ਕਰਨ ਵਾਲੇ ਵੀ ਪੈਰਾਂ ਵਿੱਚ ਸੰਗਲ ਪਾ ਦਿੰਦੇ ਨੇ। ਬਿਨ ਨਾਵੇਂ ਜਗ ਕਮਲਾ ਫਿਰੈ, ਨਾਮ ਤੋਂ ਬਿਨਾਂ ਬਾਵਰਿਆ ਝੱਲਾ ਹੋ ਗਿਆ। ਹਜ਼ੂਰ ਨੇ ਕਿਹਾ ਇੱਕ ਸੰਖ ਵੀ ਆਪਣੇ ਮੂਲ ਲਈ ਤਰਲੇ ਲੈ ਰਿਹਾ, ਮੈਂ ਮਿਲ ਜਾਵਾਂ ਕਿਸੇ ਤਰੀਕੇ ਨਾਲ। ਸਾਡਾ ਇੱਕ ਸੁਭਾਅ ਹੈ, ਇੱਥੇ ਵੀ ਹੋਣਾ ਸ਼ਾਇਦ, ਪੰਜਾਬ ਵਿੱਚ ਤਾਂ ਹੈ ਨਾ, ਜਦੋਂ ਬੰਦੇ ਦੀ ਮੌਤ ਹੁੰਦੀ ਏ ਉਦੋਂ ਸਾਰੇ ਜੀਅ ਬ੍ਰਹਮ ਗਿਆਨ ਤੋਂ ਥੱਲੇ ਗੱਲ ਹੀ ਕੋਈ ਨਹੀਂ ਕਰਦੇ। ਮੌਤ ਹੋਵੇ, ਅਰਦਾਸ ਕਰੋ ਇਹਦੀ ਆਤਮਾ ਨੂੰ ਸ਼ਾਂਤੀ ਮਿਲ ਜਾਏ, ਅਰਦਾਸ ਕਰੋ ਪਰਮਾਤਮਾ ਇਹਨੂੰ ਚਰਨਾਂ 'ਚ ਥਾਂ ਦੇ ਦੇ। ਉਸ ਵੇਲੇ ਸ਼ਬਦ ਸੁਣੀ ਦੇ ਜ਼ਰੂਰ ਨੇ, ਅਸੀਂ ਵੀ ਦੁਨੀਆਦਾਰੀ ਨਿਭਾਉਂਦੇ ਹਾਂ, ਚਲੋ ਕੋਈ ਨਹੀਂ ਜੀ, ਰੱਬ ਥਾਂ ਦਏਗਾ, ਪਤਾ ਸਾਨੂੰ ਵੀ ਹੈ ਕਿ ਜਿਹੜੀ ਕਰਤੂਤ ਕਰਕੇ ਗਏ ਥਾਂ ਵਾਲੀ ਕੋਈ ਨਹੀਂ, ਜੇ ਉਹ ਤਰਸ ਕਰਦਾ ਤਾਂ ਬਾਤ ਵੱਖਰੀ, ਜੇ ਬਖਸ਼ਣ 'ਤੇ ਆ ਜਾਏ ਫਿਰ ਕੋਈ ਗੁਣ ਔਗਣ ਨਹੀਂ। ਪਰ ਅਸੀਂ ਕਹਿੰਦੇ ਹਾਂ ਕਿ ਬੰਦਾ ਚਲਾ ਗਿਆ ਦੀ ਆਤਮਾ ਨੂੰ ਸ਼ਾਂਤੀ ਮਿਲੇ। ਅਰਜ਼ ਕਰਾਂ, ਮਰਨ ਤੋਂ ਬਾਅਦ ਆਤਮਾ ਦੀ ਸ਼ਾਂਤੀ ਦੀ ਬਾਤ ਠੀਕ ਹੈ, ਅਰਦਾਸ ਕਰੀਏ ਗੁਰੂ ਬਖਸ਼ਦਾ ਹੈ। ਅਤੇ ਮੇਰਾ ਖਿਆਲ ਹੈ ਕਿ ਜਿਸ ਦਿਨ ਬੱਚੇ ਦਾ ਜਨਮ ਹੁੰਦਾ ਹੈ ਉਸ ਦਿਨ ਤੋਂ ਅਰਦਾਸ ਕਰੋ, ਰੱਬ ਮਿਹਰ ਕਰੀ ਇਸ ਜਨਮ ਵਿੱਚ ਜਿਉਂਦੇ ਜੀ ਇਹਦੇ ਅੰਦਰ ਨੂੰ ਸ਼ਾਂਤੀ ਮਿਲ ਜਾਏ। ਅਰਦਾਸ ਤੋਂ ਤੂੰ ਸ਼ੁਰੂ ਕਰ ਕਿ ਮਨੁੱਖ ਦਾ ਜਨਮ ਹੋਇਆ, ਜਿੱਥੋਂ ਸਫ਼ਰ ਸ਼ੁਰੂ ਕਰਨਾ ਹੈ ਉਹਦੀ ਬਾਤ ਨਹੀਂ ਕਰਦਾ ਪਿਆ, ਅਤੇ ਜਦੋਂ ਸਫ਼ਰ ਮੁੱਕ ਗਿਆ, ਉਮਰ ਲੰਘ ਗਈ, ਉਦੋਂ ਬਾਅਦ ਉਹ ਊੜੇ ਐੜੇ ਦੀ ਗੱਲ ਸ਼ੁਰੂ ਕਰ ਦਿੰਦਾ, ਇਹਦੇ ਅੰਤਰ ਨੂੰ ਸ਼ਾਂਤੀ ਮਿਲ ਜਾਏ। ਸ਼ਾਂਤੀ ਦੀ ਗੱਲ ਉਦੋਂ ਕਰ ਜਦੋਂ ਬੱਚਾ ਅਜੇ ਮਾਂ ਦੀ ਗੋਦ ਵਿੱਚ, ਮਾਂ ਦੇ ਗਰਭ ਵਿੱਚ ਪਲਦਾ ਪਿਆ ਹੈ, ਅਤੇ ਬੜਾ ਸ਼ਾਂਤ ਹੈ, ਬੜਾ ਟਿਕਿਆ ਹੈ। ਹਜ਼ੂਰ ਨੇ ਕਿਹਾ ਕਿ ਦੇਖੋ ਇੱਕ ਸੰਖ ਮਿਲਣੀ ਉਤਾਵਲਾ ਹੈ। ਦੂਸਰਾ ਪ੍ਰਮਾਣ ਹਜ਼ੂਰ ਦੀ ਬਾਣੀ ਵਿੱਚੋਂ ਸਲੋਕ 12 ਤੇ ਵਧੀਕ ਵਿੱਚ ਪੜ੍ਹਨੇ ਆ, ਜਦੋਂ ਵੀ ਬੰਦਾ ਆਪਣੇ ਮੂਲ ਤੋਂ ਟੁੱਟਦਾ ਉਹਦੇ ਅੰਦਰ ਵਾਸ਼ਨਾਵਾਂ, ਉਹਦੇ ਅੰਦਰ ਮੈਲਾਪਣ ਆਉਂਦਾ। ਆਪ ਜੀ ਤਜਰਬਾ ਕਰਕੇ ਦੇਖਿਓ, ਕਈਆਂ ਦਾ ਖੂਨ ਹੈ ਕਿ ਜਿਹੜੇ ਸੱਜਣ ਗੁਰਮੁਖ ਪਿਆਰੇ ਨੇਮੀ ਪ੍ਰੇਮੀ ਨੇ, ਕਿਤੇ ਨੇਮ ਵਿੱਚ ਕੁਤਾਹੀ ਪੈ ਜਾਏ, ਪਰਿਵਾਰ ਦੇ ਜੀ ਤਾਂ ਉਹੀ ਨੇ, ਪਰ ਥੋੜ੍ਹੀ ਜਿਹੀ ਕੁਤਾਹੀ ਹੋ ਗਈ ਬੰਦਾ ਖਿਜਣ ਲੱਗ ਪੈਂਦਾ। ਕਿਉਂ ਖਿਜਦਾ? ਉਹ ਘਰ ਵਿੱਚ ਅੱਗੇ ਵੀ ਪਰਿਵਾਰ ਦੇ ਜੀ ਤੁਰੇ ਫਿਰਦੇ ਕੰਮ ਕਰਦੇ ਨੇ, ਅੱਗੇ ਕਦੀ ਨਹੀਂ ਖਿਜਿਆ, ਅੱਗੇ ਨਿੱਕੀ ਜੀ ਵੱਡੀ ਵੱਡੀ ਗਲਤੀ ਨੂੰ ਵੀ ਅਣਡਿੱਠੀ ਕਰ ਦਿੰਦਾ, ਹੁਣ ਛੋਟੀ ਗੱਲ ਨੂੰ ਵੀ ਵੱਡਿਆਂ ਚੁੱਕਦਾ। ਕਿਉਂ? ਕਿਉਂਕਿ ਕਿਸੇ ਦੇ ਖਿਜਣ ਦੀ ਥਾਂ 'ਤੇ ਤੂੰ ਝਾਤੀ ਮਾਰ, ਤੇਰੇ ਅੰਦਰ ਤੋਟ ਤਾਂ ਨਹੀਂ ਆ ਗਈ, ਕਿਤੇ ਅੰਦਰੋਂ ਤੂੰ ਟੁੱਟ ਤਾਂ ਨਹੀਂ ਗਿਆ, ਜਿਸ ਕਰਕੇ ਤੇਰਾ ਅੰਦਰ ਕਲਪ ਰਿਹਾ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ, ਪ੍ਰਮਾਣ ਹੈ ਕਿ ਝੀਲ ਵਿੱਚੋਂ ਆਇਆ ਹੋਇਆ ਪਾਣੀ ਹੀ ਸਰੋਵਰ ਨੂੰ ਨਿਰਮਲ ਰੱਖਦਾ, ਉਹਦੇ ਵਿੱਚ ਖੇੜਾ, ਉਹਦੇ ਵਿੱਚ ਫੁੱਲ ਆਉਂਦੇ ਨੇ, ਉਹਦਾ ਪਾਣੀ ਲੋਕਾਂ ਨੂੰ ਪ੍ਰਭਾਵਿਤ ਕਰਦਾ। ਪਰ ਜਿਸ ਦਿਨ ਉਹ ਝੀਲ ਨਾਲੋਂ ਟੁੱਟ ਗਿਆ ਪਿਆਰਿਓ, ਕੁਝ ਦਿਨਾਂ ਤੋਂ ਬਾਅਦ ਉਹੀ ਪਾਣੀ ਰੰਗ ਕਾਲਾ ਪੈ ਜਾਂਦਾ ਤੇ ਖੇੜੇ ਦੀ ਥਾਂ 'ਤੇ ਮੁਰਝਾਟ ਆ ਜਾਂਦੀ ਏ, ਉੱਥੇ ਸੁਗੰਧੀ ਦੀ ਥਾਂ ਤੇ ਬਦਬੋ ਆਉਂਦੀ ਏ। ਖਜ਼ੂਰ ਨੇ ਕਿਹਾ ਇਹਨੂੰ ਪੁੱਛ ਲਈਏ ਕਿ ਚੰਗਾ ਭਲਾ ਸੈਂ ਤੂੰ, ਤੈਨੂੰ ਕੀ ਭਾਣੇ ਵਾਪਰ ਗਏ। ਤੇ ਅੱਗੋਂ ਉਸ ਮੈਲੇ ਨੇ ਉਸ ਬਦਬੋ ਵਿੱਚ ਭਰੇ ਹੋਏ ਨੇ ਕਿਹਾ, ਬਾਬਾ ਹੇ ਸਤਿਗੁਰੂ ਜੀ, ਦੇਖੋ ਇੱਕ ਸਮਝਾਉਣ ਦਾ ਤਰੀਕਾ ਹੈ ਕਿ ਜਿੰਨੀ ਦੇਰ ਤੱਕ ਆਪਣੇ ਮੂਲ ਨਾਲ ਜੁੜੇ ਸਾਂ ਮੇਰੇ ਬਾਬਾ, ਓਨੀ ਦੇਰ ਤੱਕ ਰੌਣਕਾਂ ਖੇੜੇ ਤੇ ਸੁਗੰਧੀਆਂ ਸਨ, ਜਦੋਂ ਆਪਣੇ ਮੂਲ ਤੋਂ ਟੁੱਟ ਗਏ ਹੁਣ ਅੰਦਰ ਮੈਲ, ਅੰਦਰ ਬਦਬੋ ਹੈ। ਹਜ਼ੂਰ ਨੇ ਕਿਹਾ ਇਹ ਮਨੁੱਖ ਦੇ ਅੰਦਰ ਦੀ ਹਾਲਤ ਏ, ਕੱਲੀ ਤੇਰੀ ਨਹੀਂ। ਉੱਥੇ ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ, ਪੱਬਰ ਤੂੰ ਹਰੀਆਵਲਾ ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓ ਹੈ ਕਾਲੀ ਖੋਈ ਆ ਦਿਓਰੀ ਨਾਨਕ ਮੈਂ ਤਨ ਭੰਗ। ਤੇ ਅੱਗੋਂ ਕਹਿੰਦਾ ਜਾਣਾ ਜਾਣਾ ਦਰਥ ਮੈਨੂੰ ਪਤਾ ਹੈ। ਕਈ ਵਾਰੀ ਇਸ ਸ਼ਲੋਕ ਨੂੰ ਪੜ੍ਹਦੇ ਆਉਂਦਾ ਸੱਚੇ ਪਾਤਸ਼ਾਹ, ਉਸ ਸਰੋਵਰ ਨੂੰ ਆਪ ਜੀ ਨੇ ਕਿਹਾ ਵੀ ਤੂੰ ਕਾਲੀ ਖੋਈ ਆ ਦਿਓਰੀ, ਤੇਰੇ ਸਰੀਰ 'ਚ ਕੀ ਭੰਗਣਾ ਪੈ ਗਈ, ਬਦਬੋ ਆਉਣ ਲੱਗੀ, ਉਹਨੂੰ ਤਾਂ ਸਮਝਿਓ। ਕਹਿੰਦਾ ਜਾਣਾ ਮੈਨੂੰ ਪਤਾ ਹੈ, ਪਰ ਇੱਥੇ ਤਾਂ ਬੰਦੇ ਨੂੰ ਸਦੀਆਂ ਹੋ ਗਈਆਂ ਗੁਰੂ ਨੂੰ ਕਹਿੰਦਿਆਂ, ਪਰ ਬੰਦਾ ਅਜੇ ਵੀ ਕਹਿੰਦਾ ਨਹੀਂ, ਇਹਨੂੰ ਸਮਝ ਹੀ ਨਹੀਂ ਪਈ ਕੀ ਹੈ ਅੰਦਰ ਦੀ ਖੇਡ, ਕਿਉਂ ਅੰਦਰ ਕਲੇਸ਼ ਵਿੱਚ। ਜਾਣਾ ਮੈਨੂੰ ਪਤਾ ਹੈ, ਪਾਣੀ ਨਾ ਲਖਾਂ ਕਿਉਂਕਿ ਮੇਰਾ ਸੰਬੰਧ ਟੁੱਟ ਚੁੱਕਾ, ਮੈਂ ਉੱਥੋਂ ਪਾਣੀ ਨਹੀਂ ਨਿਰਮਲ ਲੈ ਰਿਹਾ। ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ, ਜਿੱਤ ਡਿੱਠੈ ਤਨ ਪਰ ਫੜੈ ਚੜੈ ਚਵਗਣ ਬੰਨ। ਜਿਹਨੂੰ ਦੇਖ ਕੇ ਖੇੜਾ ਹੁੰਦਾ ਸੀ ਉਹਦੇ ਨਾਲ ਟੁੱਟ ਗਏ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ 22 ਵਾਰਾਂ ਵਿੱਚ ਇੱਕ ਵਾਰ ਪੜ੍ਹਨੇ ਆ, ਰਾਮ ਕਲੀ ਕੀ ਵਾਰ। ਤੇ ਦੇਖੋ ਪੁਰਾਣੇ ਗੁਰਸਿੱਖ ਆਪਣਾ ਨਿਤਨੇ ਵੱਧ ਤੋਂ ਵੱਧ ਕਰਦੇ ਸਨ। ਇਹ ਕੋਈ ਇਕੱਲੀ ਪ੍ਰਾਰਥਨਾ ਨਹੀਂ ਕਿ ਜਿਵੇਂ ਆਪਣੇ ਇੰਡੀਆ ਸਕੂਲ 'ਚ ਜਾਣਾ, ਉਹ ਨਿਆਣਿਆਂ ਨੂੰ ਖੜੇ ਕਰਨਾ ਕਿ 10 ਮਿੰਟ ਸਾਰਿਆਂ ਪ੍ਰੇਅਰ ਕਰਨੀ ਹੈ, ਖਹਿੜਾ ਛੁੱਟਿਆ ਨਹੀਂ ਪਿਆਰਿਓ। ਇਹ ਤਾਂ ਅੰਦਰ ਦੀ ਇੱਕ ਐਸੀ ਭੁੱਖ ਹੈ ਜਿਹੜੀ ਕਦੀ ਪੂਰੀ ਨਹੀਂ ਹੁੰਦੀ, ਪਰ ਇਸ ਭੁੱਖ ਵਿੱਚ ਵੀ ਬੜਾ ਆਨੰਦ ਹੈ। ਵਾਹਿਗੁਰੂ ਕਰੇ ਤ੍ਰਿਸ਼ਨਾ ਦੀ ਬਿਰਤੀ ਤਾਂ ਚੇਂਜ ਹੋਣੀ ਹੈ। ਜੇ ਬੰਦਾ ਮਰਦੇ ਦਮ ਤੱਕ ਤ੍ਰਿਸ਼ਨਾ ਨਹੀਂ ਸਾਥ ਛੱਡਦੀ। ਸਿਆਣੇ ਲੋਕ ਕਹਿੰਦੇ ਨੇ ਕਿ ਬੰਦੇ ਦੇ ਅੰਗ ਥੱਕ ਜਾਂਦੇ ਨੇ ਪਰ ਚੇਤੇ ਰੱਖੋ ਅੱਕਦੇ ਨਹੀਂ। ਇੰਦਰੀਆਂ ਨਿਡਾਲ ਹੋ ਜਾਂਦੀਆਂ ਨੇ ਪਰ ਮਨ ਤਾਂ ਅਜੇ ਵੀ ਵਾਸ਼ਨਾ ਦੀ ਪੂਰਤੀ ਲਈ ਤੁਰਿਆ ਫਿਰਦਾ। ਹਜ਼ੂਰ ਦੇ ਅੰਮ੍ਰਿਤ ਬਚਨਾਂ 'ਚ ਕਿ ਕੇਸ਼ ਦੁੱਧ ਵਰਗੇ ਚਿੱਟੇ ਹੋ ਗਏ, ਅੱਖਾਂ 'ਚੋਂ ਪਾਣੀ ਵਗਦਾ ਹੈ, ਗਲੇ ਵਿੱਚੋਂ ਆਵਾਜ਼ ਨਹੀਂ, ਪਰ ਜੇ ਕਿਤੇ ਉਹਦੇ ਕੋਲ ਬੈਠੋ ਜਿਹੜਾ ਇੰਦਰੀਆਂ ਰਾਹੀਂ ਵਾਸ਼ਨਾ ਭੋਗਦਾ, ਹੁਣ ਜ਼ਬਾਨ ਦੀਆਂ ਗੱਲਾਂ ਰਹੀ ਪੂਰਤੀ ਕਰਦਾ ਪਿਆ। ਜ਼ਬਾਨ ਕੋਈ ਨਹੀਂ ਨਿਕਲਦੀ ਪਈ, ਆਵਾਜ਼ ਨਹੀਂ ਨਿਕਲਦੀ ਪਈ, ਪਰ ਵਾਸ਼ਨਾ ਤਾਂ ਮਧਾਣੀ ਦੀ ਤਰ੍ਹਾਂ ਅੰਦਰ ਰਿੜਕਦੀ ਪਈ ਹੈ। ਹਜ਼ੂਰ ਨੇ ਤਾਂ ਹੀ ਬਾਣੀ 'ਚ ਕਿਹਾ ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ। ਕੇਸ ਦੁੱਧ ਵਰਗੇ ਕੇਸ ਚਿੱਟੇ ਹੋ ਗਏ, ਬੋਲਦਾ ਇੰਜ ਲੱਗਦਾ ਜਿਵੇਂ ਸੱਤਵੇਂ ਪਤਾਲ ਵਿੱਚੋਂ ਆਵਾਜ਼ ਆਉਂਦੀ ਹੋਵੇ, ਬੋਲੀ ਨਹੀਂ। ਪਰ ਗੁਰੂ ਜੀ ਕਹਿੰਦੇ ਨੇ ਅੱਖਾਂ ਥੱਕ ਗਈਆਂ, ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ, ਲੋਚਨ ਸ਼ਰਮੈ ਬੁੱਧ ਬਲ ਨਾਠੀ ਤਾਂ ਕਾਮ ਪਵਸ਼ ਮਧਾਣੀ ਪਿਆਰਿਓ। ਅੱਖਾਂ ਦਾ ਪਾਣੀ ਸੁੱਕਦਾ ਪਿਆ, ਵਿੱਚੋਂ ਵਿੱਚੋਂ ਪਾਣੀ ਵਹਿੰਦਾ ਪਿਆ, ਪਰ ਵਾਸ਼ਨਾ ਦੀ ਮਧਾਣੀ ਤਾਂ ਅਜੇ ਵੀ ਚੱਲੀ ਜਾਂਦੀ। ਇਹੀ ਕਾਰਨ ਕਿ ਜਦੋਂ ਵੀ ਕੋਈ ਸੰਸਾਰ ਤੋਂ ਕੂਚ ਕਰੇ, ਮੈਂ ਇੱਕ ਬੇਨਤੀ ਅਕਸਰ ਕਰਨਾ ਹੁੰਦਾ, ਜੇ ਰੁਖਾਨੀਅਤ 'ਚ ਭਿੱਜਿਆ ਹੈ ਤਾਂ ਪਿਆਰਿਓ ਉਹ ਤਾਂ ਰੱਬ ਦੀ ਦਰਗਾਹ ਵਿੱਚ ਲੁੱਡੀਆਂ ਪਾਉਂਦਾ ਜਾਂਦਾ ਹੈ। ਅਤੇ ਜੇ ਮੰਨ ਲਓ ਕੋਈ ਦੁਨੀਆਦਾਰ ਬੰਦਾ ਕੂਚ ਕਰਨ ਲੱਗਾ, ਉਹਦੇ ਕੰਨਾਂ ਵਿੱਚ ਕਦੀ ਵੀ ਪੁੱਤਰ ਪੋਤਿਆਂ ਦੋਤਿਆਂ ਦੀ ਆਵਾਜ਼ ਨਾ ਪਾਈਏ, ਮੇਰੀ ਇੱਕੋ ਬੇਨਤੀ ਉਹਦੇ ਕੰਨਾਂ ਵਿੱਚ ਕਿਤੇ ਗੁਰੂ ਦੀ ਬਾਣੀ ਦੀ ਆਵਾਜ਼ ਪਾਓ। ਹੋ ਸਕਦਾ ਸਤਿਗੁਰੂ ਦਾ ਸ਼ਬਦ ਕਿਤੇ ਧੁਰ ਅੰਦਰ ਇੱਕੋ ਦਮ ਵਾਸ਼ਨਾ ਦਾ ਕਾਂਟਾ ਬਦਲ ਕੇ ਕਿਤੇ ਨਾਮ ਦੀ ਵਰਖਾ ਹੋ ਜਾਏ, ਅੰਤਲੇ ਸਮੇਂ ਹੀ ਉਹ ਬਖਸ਼ਿਆ ਜਾ ਸਕਦਾ, ਕਿਉਂਕਿ ਨਾਮ ਵਿੱਚ ਇਤਨੀ ਬਖਸ਼ਿਸ਼ ਹੈ, ਇੰਨੀ ਕਿਰਪਾ ਹੈ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਉਹ ਵਾਰ ਰਾਮਕਲੀ ਕੀ ਵਾਰ 8 ਪੌੜੀਆਂ ਨੇ ਉਸ ਦੀਆਂ ਤੇ ਪੁਰਾਤਨ ਗੁਰਸਿੱਖੇ ਦਾ ਪਾਠ ਕਰਦੇ ਸਨ। ਇੱਕ ਨਿਰਮਲੇ ਮਹਾਂਪੁਰਖ ਉਹਨਾਂ ਨੂੰ ਕਿਸੇ ਨੌਜਵਾਨ ਨੇ ਪੁੱਛਿਆ, ਕਹਿਣ ਲੱਗਾ ਬਾਬਾ ਜੀ ਜ਼ਿੰਦਗੀ ਦਾ ਮਨੋਰਥ ਕੀ, ਦੋ ਸ਼ਬਦਾਂ 'ਚ ਦੱਸੋ ਕੀ ਮਨੋਰਥ ਬੰਦੇ ਦਾ ਧਰਤੀ 'ਤੇ ਆਉਣ ਦਾ। ਉਹਨਾਂ ਹੱਸ ਕੇ ਕਿਹਾ, ਪੁੱਤਰ ਮਨੋਰਥ ਇੰਨਾ ਕੋਈ ਹੈ, ਨੇ ਘਰਿਆ ਘਰ ਆਓ, ਤੇਰਾ ਟਿਕਾਣਾ ਕੋਈ ਨਹੀਂ, ਨੇ ਘਰਿਆ ਘਰ ਆਓ। ਅਤੇ ਉਹਨੇ ਫਿਰ ਸ਼ਬਦ ਕਿਹਾ, ਮੈਂ ਜ਼ਬਾਨ ਤੋਂ ਬਹੁਤ ਨਿੰਦਿਆ ਕਰਨਾ ਵਾਂ। ਕਹਿਣ ਲੱਗੇ, ਬਿਮਾਰੀ ਬੜੀ ਭੈੜੀ ਆ, ਸੱਚ ਜੇ ਕਿ ਸਭ ਤੋਂ ਵੱਡਾ ਬੰਦੇ ਨੂੰ ਜੇ ਚਿੰਤਾ ਖਾਂਦੀ ਪਈ ਹੈ ਸਿਰਫ ਨਿੰਦਿਆ ਦੀ। ਕਹਿਣ ਲੱਗੇ, ਰਾਮਕਲੀ ਕੀ ਵਾਰ ਪੜਿਆ ਕਰ। ਕਿਉਂ ਜੀ? ਕਹਿਣ ਲੱਗੇ, ਨਿੰਦਿਆ ਦੀ ਬਿਰਤੀ ਮਰ ਜਾਏਗੀ, ਤੇ ਜੇ ਕਰ ਬੈਠੇ ਇਸ ਬਾਣੀ ਵਿੱਚ ਇੰਨੀ ਸ਼ਕਤੀ ਆ ਕਿ ਜਿੰਨਾ ਗੁਰੂ ਦੀ ਨਿੰਦਿਆ ਕੀਤੀ ਆ ਸਿਫਤ ਕਰਦੇ ਆ ਤੇ ਉਹਨਾਂ ਦੀ ਵੀ ਪਾਰ ਉਤਾਰਾ ਹੋ ਗਿਆ। ਇਹੀ ਕਾਰਨ ਕਿ ਗੁਰਮੁਖ ਰੋਜ਼, ਮੈਂ ਮਨ 'ਚ ਸੋਚਣਾ, ਰੋਜ਼ ਪਾਠ ਕਰਦੇ ਨੇ, ਕਈ ਕਈ ਪਾਠ ਕਰ ਜਾਂਦੇ ਨੇ। ਕਿਉਂ? ਕਿ ਸੱਚੇ ਪਾਤਸ਼ਾਹ ਤੁਰਦਿਆਂ ਬਹਿੰਦਿਆਂ ਬੋਲਦਿਆਂ ਸੁਣਦਿਆਂ ਪਤਾ ਨਹੀਂ ਕਿੰਨੀ ਕੁ ਨਿੰਦਿਆ ਅੰਨ ਜਿਹੜੀ ਨਹੀਂ ਸੁਣਨੀ ਚਾਹੁੰਦੇ ਉਹ ਵੀ ਸੁਣਾਈ ਦੇਗੀ। ਕਿਰਪਾ ਕਰੀਏ ਬਾਣੀ ਨਾਲ ਤੂੰ ਇਹਦਾ ਪਾਰ ਉਤਾਰਾ ਕਰ ਦੇ। ਜਿਹੜੀ ਬੇਨਤੀ ਅਸਲ ਮੈਂ ਕਰਨੀ ਹੈ, ਆਪਣੇ ਮੂਲ ਨਾਲੋਂ ਵਿਛੜ ਕੇ ਸੰਖ ਰੋਂਦਾ ਹੈ, ਆਪਣੇ ਮੂਲ ਤੋਂ ਵਿਛੜ ਕੇ ਪਾਣੀ ਦਾ ਜੁੱਸਾ ਕਾਲਾ ਹੋ ਗਿਆ, ਆਪਣੇ ਮੂਲ ਤੋਂ ਵਿਛੜ ਕੇ ਹਰ ਚੀਜ਼ ਤੜਪ ਦੀਏ। ਤੇ ਪਿਆਰਿਓ, ਜਿਸ ਦਿਨ ਕਿਤੇ ਖੋਮੇ ਦੀ ਨਿੱਕੀ ਜਿਹੀ ਕਾਂਗ ਇਹ ਕਹਿ ਦੇ ਕਿ ਤੂੰ ਸਭ ਕੁਛ ਹੈ, ਬਸ ਗੁਰੂ ਤੋਂ ਵਿਛੜਨ ਦੀ ਦੇਰ ਹੈ, ਅੰਦਰ ਵਾਲਾ ਵੀ ਖੁਆਰ ਹੋ ਜਾਂਦਾ। ਮੈਂ ਤਾਂ ਇਹ ਪ੍ਰਮਾਣ ਲੈ ਲਿਆ ਕਿਉਂਕਿ ਸਾਖੀ ਰੂਪ ਬਹੁਤ ਜਲਦੀ ਹੋਰ ਸਮਝ ਪੈਂਦੀ। ਹਜ਼ੂਰ ਦੇ ਦਰ 'ਤੇ ਰੋਜ਼ ਕੀਰਤਨ ਕਰਦੇ ਨੇ ਬਾਬਾ ਸੱਤਾ ਅਤੇ ਬਾਬਾ ਬਲਵੰਡ ਜੀ, ਰੋਜ਼ ਸੰਗਤ ਆਉਂਦੀ ਹੈ, ਸੰਗਤ ਅਸੀਸਾਂ ਦਿੰਦੀ ਹੈ, ਪਰ ਕਦੀ ਵੀ ਜ਼ਿੰਦਗੀ 'ਚ ਮਨਾ ਇਸ ਗੱਲ ਨੂੰ, ਇਸ ਫੁਰਨੇ ਨੂੰ ਨਾ ਆਉਣ ਦੇਈਂ ਮੇਰੇ ਕਰਕੇ ਸੰਗਤ। ਬਸ ਇੱਕੋ ਗੱਲ ਚੇਤੇ ਰੱਖੀ, ਸੰਗਤ ਕਰਕੇ ਮੈਂ ਤੈਨੂੰ ਮਾਣ ਦਿੱਤਾ, ਸੰਗਤ ਨੇ ਤੂੰ 2-2.5 ਫੁੱਟ ਉੱਚਾ ਬੈਠਣਾ, ਉਹ ਇਸ ਕਰਕੇ ਮਾਣ ਦਿੰਦੇ ਪਏ ਨੇ ਕਿਉਂਕਿ ਤੇਰੀ ਜ਼ਬਾਨ ਵਿੱਚੋਂ ਗੁਰੂ ਨਿਕਲਣਾ ਹੈ, ਸ਼ਬਦ ਨਿਕਲਦੇ ਨੇ, ਕੀਰਤਨ ਕਰਦੇ ਨੇ। ਪਤਾ ਨਹੀਂ ਕਿਹੋ ਜਿਹਾ ਕਰਮ ਅੱਗੇ ਆ ਗਿਆ, ਮਾਇਆ ਨੇ ਛਲਾਵਾ ਦਿਖਾਇਆ, ਤੇ ਆਪ ਸਾਰੇ ਉਸ ਗੱਲ ਤੋਂ ਜਾਣੂ ਹੋ ਕਿ ਗੱਲ ਪੈਸੇ ਦੀ ਝੱਲੀ ਸੀ। ਨਹੀਂ ਪਿਆਰਿਓ, ਇਸ ਪਾਸੇ ਤੁਰਦਿਆਂ ਇੱਕ ਭਰੋਸੇ 'ਤੇ ਜੀਓ ਸਾਰੇ, ਸਤਿਗੁਰੂ ਕਰੇ ਸਾਨੂੰ ਪਹਿਲਾਂ ਬਖਸ਼ੇ। ਜੇ ਗੁਰੂ ਨੇ ਬਰਕਤ ਪਾਣੀ ਹੈ ਨਾ, ਤੇ ਟਕੇ ਦਾ ਕੰਮ ਵੀ ਕਰੋੜਾਂ ਵਰਗਾ ਹੋ ਜਾਣਾ ਹੈ, ਜੇ ਨਹੀਂ ਬਰਕਤ ਪੈਣੀ ਤੇ ਲੱਖਾਂ ਪਤੀ ਵੀ ਕੱਖਾਂ 'ਚ ਰੁਲ ਜਾਂਦੇ ਨੇ। ਜੇ ਉਹਦੇ ਬਚਨਾਂ ਨਾਲ ਕੱਚੀਆਂ ਪੱਕਿਆਂ ਦੇ ਭਾਅ ਵਿਕ ਜਾਂਦੀਆਂ ਨੇ, ਤੇ ਫਿਰ ਭਰੋਸਾ ਕਰ ਮਣਾ, ਗੁਰੂ ਤੇਰੇ ਅੰਗ ਸੰਗ ਹੋਵੇ। ਸਿਰਫ ਅੰਦਰ ਮਨ ਵਿਚ ਲਿਆ, ਬੱਚੀ ਦਾ ਵਿਆਹ ਆਇਆ, ਪੈਸੇ ਦੀ ਖਾਤਰ ਅੰਦਰ ਥਿੜਕ ਗਿਆ, ਕੀਰਤਨ ਕਰਨੀ ਆਏ ਦੂਸਰੇ ਦਿਨ, ਹਜ਼ੂਰ ਆਪ ਖੁਦ ਗਏ, ਆ ਕੇ ਜਾ ਕੇ ਬੇਨਤੀ ਸ਼ਬਦੀ ਕਹਾਂਗੇ ਨਾ, ਕੀਰਤਨ ਕਰਨ ਵਾਲੇ ਦੇ ਕੋਲ ਜਾ ਕੇ ਦਰਵਾਜ਼ੇ ਸਾਹਮਣੇ ਖਲੋ ਕੇ ਕਿਹਾ, ਬੂਹਾ ਖੋਲੋ, ਅੰਦਰੋਂ ਆਵਾਜ਼ ਆਈ, ਬਿਲਕੁਲ ਦਰਵਾਜ਼ਾ ਨਹੀਂ ਖੋਲਣਾ। ਜਿਸ ਸਤਿਗੁਰੂ ਦਾ ਨਾਮ ਲਿਆ, ਭੱਟ ਕਹਿੰਦੇ ਨੇ ਕਿ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਪਰ ਤਛਰੀ ਦਾ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਉਸ ਹਜ਼ੂਰ ਨੂੰ ਸ਼ਬਦ ਕਹਿ ਦਿੱਤੇ ਕਿ ਨਖੀ, ਅਸੀਂ ਕੀਰਤਨ ਕਰਨੀ ਆਉਣਾ, ਤੇ ਕੱਲੇ ਇਹ ਹੀ ਸ਼ਬਦ ਨਹੀਂ, ਮੇਰੇ ਆਦਿ ਗੁਰੂ ਜੀ ਦੀ ਧੰਨ ਗੁਰੂ ਨਾਨਕ ਸਾਹਿਬ। ਰਾਤ ਵੀ ਇੱਕ ਬੇਨਤੀ ਆਪਸ ਬੁੜ ਕੀਤੀ ਹੈ, ਜੋਤ ਪਾਵੇਂ ਇੱਕੇ, ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਦਾ ਨਾਂ ਹੁੰਦਾ ਹੈ ਨਾ, ਉਦੋਂ ਗੁਰੂ ਜੋਤ ਆਪ ਝੁੱਕ ਕੇ ਨਮਸਕਾਰ ਕਰਦੀ ਹੈ। ਆਪ ਗੁਰਮੁਖ ਬੈਠੇ ਹੋ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਰਸਨਾ 'ਤੇ ਜਦੋਂ ਸ਼ਬਦ ਹੁੰਦਾ ਹੈ ਕਹਿੰਦੇ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਜਿਨ ਨਿੰਦਾ ਉਸਤਤ ਤਰੀ ਤਰਾਂਤ। ਧੰਨ ਕਿਹਾ ਗੁਰੂ ਅਰਜਨ ਸਾਹਿਬ ਦੇ ਪਵਿੱਤਰ ਮੁਖ ਤੇ ਆਇਆ। ਹਜ਼ੂਰ ਨੇ ਫੁਰਮਾਇਆ ਕਿ ਮੈਂ ਮੂਰਖ ਕੀ ਕੇਤਕ ਬਾਤ ਖੈ ਕੋਟ ਪਰਾਧੀ ਤਰਿਆ ਰੇ, ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਬਾਸ ਨਾ ਭਰਿਆ ਰੇ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਗੁਰੂ ਜੋਤ ਕਹਿ ਰਹੀ ਭੱਟ ਨਹੀਂ, ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਧੰਨ ਗੁਰੂ ਨਾਨਕ ਸਾਹਿਬ ਕੀ ਨੇ, 1469 ਨੂੰ ਆਏ ਨੇ, ਸਾਡੀ ਸ਼ਬਦਾਵਲੀ 1469 ਨੂੰ ਆਏ ਨੇ, ਪਰ ਗੁਰੂ ਨਾਨਕ ਸਾਹਿਬ ਤਾਂ ਉਹ ਨੇ ਜਿਨ੍ਹਾਂ ਵਿੱਚੋਂ ਸਾਰੀਆਂ ਪ੍ਰੇਮ ਦੀਆਂ ਧਾਰਾਵਾਂ ਨਿਕਲਦੀਆਂ ਤੇ ਜਿੰਨੇ ਧਰਮਾਂ ਦੀਆਂ ਨਿਕਲਦੀਆਂ ਨੇ, ਇਹਨਾਂ ਦਾ ਮੂਲ ਆਪ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਨੇ। ਜੇ ਭੱਟਾਂ ਨੂੰ ਪੜ੍ਹੋ, ਉਹ ਤਾਂ ਕਹਿ ਰਹੇ ਨੇ ਧਰੂ ਨੇ ਗਾਇਆ, ਪ੍ਰਹਿਲਾਦ ਨੇ ਗਾਇਆ। ਜੇ ਤਰਕ ਦੇ ਲਿਹਾਜ਼ ਨਾਲ ਦੇਖੀਏ, ਅਸੀਂ ਕਹਿੰਦੇ ਹਾਂ ਵੀ ਹਰ ਗੱਲ ਉਹ ਕਰੋ ਬਾਣੀ ਦੀ ਜਿਹੜੀ ਦਲੀਲ ਦੇ ਉੱਤੇ ਪੂਰੀ ਉਤਰੇ, ਸੈਂਟੀਫਿਕ ਹੋਵੇ, ਅਸੀਂ ਇਹ ਬੜਾ ਜ਼ੋਰ ਪਾਉਂਦੇ ਹਾਂ। ਨਹੀਂ ਪਿਆਰਿਓ, ਜੇ ਹਿਸਟੋਰੀਕਲ ਦੇਖੀਏ ਤੇ 1469 ਨੂੰ ਬਾਬਾ ਜੀ ਆਏ ਨੇ, ਤੇ ਧਰੂ ਦੀ ਪ੍ਰਹਿਲਾਦ ਦੀ ਗੱਲ ਕਰੀਏ ਤੇ ਯੁੱਗਾਂ ਪਿੱਛੇ ਤੁਰ ਜਾਈਦਾ, ਉੱਥੇ ਫਿਰ ਤਰਕ ਸਾਰੇ ਸੜ ਜਾਣਗੇ। ਇੱਕੋ ਗੱਲ ਮੰਨਣੀ ਪੈਗੀ, ਜਨ ਨਾਨਕ ਗੁਰ ਪਾਰ ਬ੍ਰਹਮ, ਜੋਤ ਰੂਪ ਹੈ। ਆਦਿ ਗੁਰੂ ਜੀ ਦੇ ਸੰਬੰਧ ਵਿੱਚ ਸ਼ਬਦ ਕਹੇ, ਉਹ ਸ਼ਬਦ ਮੈਂ ਨਹੀਂ ਕਹਿਣੇ, ਉਹ ਕਹਿ ਗਏ ਆਪਾਂ ਨਹੀਂ। ਪਰ ਭਾਈ ਮਰਦਾਨਾ ਜੀ ਦਾ ਨਾਂ ਲੈ ਕੇ ਕਹੇ, ਪਰ ਉਸ ਗੁਰਮੁਖ ਨੇ ਤਾਂ 50 ਸਾਲ ਦੇ ਕਰੀਬ ਰਵਾ ਵਜਾਈ, ਕਰੀਬ ਸ਼ਬਦ 48 ਸਾਲ ਕੇ ਸੱਜਣ ਮੰਨਦੇ ਨੇ, ਕਈ ਦਹਾਕੇ ਉਸਨੇ ਰਬਾਬ ਵਜਾਈ। ਪੁਰਾਤਨ ਜਨਮ ਸਾਖੀ ਵਿੱਚ ਉਹਦੀ ਸ਼ਰਧਾ ਦੇਖੋ ਕਿੰਨੀ ਫੁੱਟ ਫੁੱਟ ਕੇ ਬਾਹਰ ਨਿਕਲਦੀ। ਇਹਨਾਂ ਸ਼ਬਦਾਂ ਨੂੰ ਕਿਤਨੇ ਪ੍ਰੇਮ ਚ ਭਿੱਜੇ ਕਹੇ ਨੇ, ਦੋ ਸ਼ਬਦ ਨੇ, ਕਹਿੰਦਾ ਬਾਬਾ ਅਸਾਂ ਨੂੰ ਵਿਦਿਆ ਕਰ ਆਪਣੇ ਨਾਲੋਂ। ਹਜ਼ੂਰ ਕਹਿੰਦੇ ਨੇ ਵੇ ਮਰਦਾਨਿਆਂ, ਤੈਂ ਕੀ ਸ਼ਬਦ ਕਹੇ, ਅਸਾਂ ਨੂੰ ਵਿਦਿਆ ਕਰ ਆਪਣੇ ਨਾਲੋਂ। ਹਜ਼ੂਰ ਨੇ ਕਿਹਾ ਅਸਾਡੀ ਤੇਰੇ ਉੱਪਰ ਬਹੁਤ ਖੁਸ਼ੀ ਹੈ ਵੇ ਮਰਦਾਨਿਆਂ, ਸੁਭਾਨ ਤੇਰੀ ਖੁਸ਼ੀ ਨੂੰ, ਮੁਬਾਰਕ ਹੋਵੇ, ਅਸਾਂ ਨੂੰ ਵਿਦਿਆ ਕਰ। ਹਜ਼ੂਰ ਨੇ ਸ਼ਬਦ ਕਿਹਾ ਵੇ ਮਰਦਾਨਿਆਂ ਕਿਵੇਂ ਰਹਿ ਪਈ ਅਸਾਂ ਨਾਲ। ਹੁਣ ਇਹ ਸ਼ਬਦ ਪ੍ਰੇਮ ਜਿਹੜਾ ਸ਼ਬਦ ਕਹਿ ਨਾ ਭਾਈ ਨੰਦ ਲਾਲ ਜੀ ਨੇ ਕਿ ਖੱਕ ਰਾਹ ਮਹਿਬੂਬ ਗੁਰ ਗੋਬਿੰਦ ਸਿੰਘ, ਤਾਲਬੋ ਮਤਲੂਬ ਗੁਰ ਗੋਬਿੰਦ ਸਿੰਘ। ਆਸ਼ਕ ਵੀ ਆਪ ਹੈ ਤੇ ਮਸ਼ੂਕ ਵੀ ਆਪ ਹੈ, ਪਿਆਰਾ ਵੀ ਆਪ ਹੈ ਤੇ ਪ੍ਰੇਮੀ ਵੀ ਆਪ ਹੈ। ਵੇ ਮਰਦਾਨਿਆਂ ਕਿਵੇਂ ਰਹਿ ਪਈ ਅਸਾਂ ਨਾਲ। ਇਹਨੇ ਸ਼ਬਦ ਸੁਣ ਕੇ ਕਹਿੰਦਾ ਬਾਬਾ ਤੂੰ ਅਤੀਤ ਪੁਰਖ ਹੈ, ਵਸ ਦੀ ਜਾਏ ਨਾਹੀਂ ਉਜਾੜ ਉਜਾੜ ਰਵੇ, ਤੁਸੀਂ ਵਸ ਦੀ ਜਾਏ ਨਾਹੀਂ। ਕੀਰਤਨ ਕਰਕੇ ਕੀ ਹਜ਼ੂਰ ਉਸ ਤੋਂ ਬਾਅਦ ਗੱਲਾਂ ਕਰਦੇ ਸਨ, ਨਹੀਂ। ਤੁਰ ਅੰਤਰ ਆਤਮੇ ਤੋਂ ਜੁੜਿਆ ਹੋਇਆ ਬਾਣੀ ਨਿਕਲਦੀ ਹੈ ਜਦੋਂ, ਫਿਰ ਉਹ ਕੀਰਤਨ ਇਹੋ ਜਿਹੀ ਸਮਾਧੀ ਨੂੰ ਜਨਮ ਦਿੰਦਾ ਸੀ। ਜਨਮ ਸਾਖੀ ਵਾਲੇ ਤਾਂ ਕਹਿੰਦੇ ਨੇ ਕਈ ਕਈ ਦਿਨ ਅਡੋਲ। ਹੁਣ ਉੱਥੇ ਸਾਡੇ ਸ਼ਬਦ ਆ ਜਾਣਗੇ, ਖਾਧਾ ਕੀ ਜੀ, ਇਸ਼ਨਾਨ ਕਦੋਂ ਕੀਤਾ ਜੀ। ਉਹ ਨਹੀਂ ਗੁਰਮੁਖੋ, ਸਮਰੱਥ ਗੁਰੂ ਨੇ ਕਹਿੰਦਾ ਬਾਬਾ ਜੀ ਤੁਸੀਂ ਅਤੀਤ ਪੁਰਖੋ, ਵਸ ਦੀ ਨਹੀਂ ਜਾਂਦੇ, ਉਜਾੜ ਜਾਂਦੇ ਹੋ। ਜਦੋਂ ਕੀਰਤਨ ਕਰਦੇ ਹੋ ਕਿਤਨਾ ਕਿਤਨਾ ਸਮਾਂ ਤੁਸੀਂ ਬਿਲਕੁਲ ਨਹੀਂ ਬੋਲਦੇ, ਮੈਂ ਰਬਾਬ ਜਾ ਕੇ ਤੁਹਾਡੇ ਦਰਸ਼ਨ ਤਾਂ ਕਰੀ ਜਾਣਾ। ਹਜ਼ੂਰ ਨੇ ਕਿਹਾ ਤੂੰ ਚਾਹਨਾ ਕੀ ਹੈ। ਕਹਿਣ ਲੱਗਾ ਕੁਛ ਬੇਨਤੀਆਂ ਕਰਨੀਆਂ ਨੇ ਬਾਬਾ ਜੀ ਰੱਖਣੇ। ਪਹਿਲੀ ਬੇਨਤੀ ਇਹ ਵੇ ਕਿ ਜਿਸ ਤਰ੍ਹਾਂ ਨੇਤਰ ਬੰਦ ਕਰਕੇ ਤੁਸੀਂ ਜਿਸ ਥਾਂ ਤੇ ਪਹੁੰਚਦੇ ਹੋ ਕਿਣਕਾ ਕੋ ਮੇਰੇ ਅੰਦਰ ਟਿਕਾ, ਬਸ ਇਹੋ ਜਿਹਾ ਮੈਨੂੰ ਬੈਠਕ ਦੇ ਦੇ ਬਾਬਾ ਜੀ, ਮੈਨੂੰ ਉਹ ਦਾਤ ਦਿਓ। ਤੇ ਦੂਸਰਾ ਮੇਰੇ ਕਰਮ ਨਾ ਵਿਚਾਰੀ, ਮੈਂ ਘੜੀ ਪਿੱਛੋਂ ਭੁੱਲ ਪੈਂਦਾ, ਅੱਗੇ ਬੋਲ ਪੈਂਦਾ, ਤੁਸੀਂ ਕਹਿ ਦਿਓ ਮਰਦਾਨਿਆਂ ਮੈਂ ਤੇਰੇ ਕਰਮ ਤੇ ਬੋਲ ਕਦੀ ਨਹੀਂ ਚਿਤਾਰਾਂਗਾ, ਨਹੀਂ ਵਿਚਾਰਾਂਗਾ। ਤੀਸਰਾ ਕਹਿਣ ਲੱਗਾ ਬਾਬਾ ਜੀ ਉੱਥੇ ਰੱਖਿਓ ਜਿੱਥੇ ਤੁਹਾਡਾ ਵਾਸਾ ਹੈ, ਜਿੱਥੇ ਤੁਸੀਂ ਹੋ। ਹਜ਼ੂਰ ਨੇ ਨਾਲ ਹੀ ਪਿਆਰ ਨਾਲ ਕਿਹਾ ਵੇ ਮਰਦਾਨਿਆਂ ਤੈਂ ਭਲੀ ਵਸਤ ਮੰਗੀ। ਕਹਿੰਦੇ ਤਬ ਉੱਭਰ ਮਰਦਾਨਾ ਬਾਬੇ ਦੀ ਪੈਰੀ ਪੜਿਆ, ਆਗਮ ਨਿਗਮ ਦੀ ਸੋਝੀ ਹੋਈ, ਮੱਥਾ ਟੇਕਿਆ। ਪਰ ਅੱਜ ਮੱਥਾ ਟੇਕਣਾ ਕੁਝ ਹੋਰ ਸੀ, ਉਸ ਮੱਥੇ ਟੇਕਣ ਦੀ ਦੇਰ ਸੀ, ਆਗਮ ਨਿਗਮ ਦੀ ਸੋਝੀ ਹੋਈ। ਕਿਉਂਕਿ ਗੁਰੂ ਜੀ ਕੋਲ ਇੰਨੀ ਸਮਰੱਥਾ ਹੈ, ਸੋਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ, ਸਾਲ ਨਹੀਂ ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ। ਉਹਨਾਂ ਨੇ ਸ਼ਬਦ ਭਾਈ ਮਰਦਾਨਾ ਜੀ ਨੂੰ ਆਧਾਰ ਬਣਾ ਕੇ ਕਹੇ, ਕਿਆ ਅਸੀਂ ਨਾ ਕਰੀਏ ਤੇ ਕੌਣ ਆਵੇ ਸੰਗਤ ਵਿੱਚ, ਕਿੱਥੇ ਆਵੇਗੀ ਸੰਗਤ। ਪਿਆਰਿਓ ਚੇਤੇ ਰੱਖਿਓ, ਕੋਈ ਕਰੇ ਕੀਰਤਨ, ਕੋਈ ਕਰੇ ਕਥਾ, ਮੇਰੀ ਇੱਕ ਬੇਨਤੀ ਹੈ, ਗੁਰਮੁਖ ਸਾਰਿਆਂ ਨੂੰ ਸੁਣੋ ਪਰ ਆਪਣਾ ਸੰਬੰਧ ਗੁਰੂ ਤੱਕ ਬਣਾ ਕੇ ਰੱਖਿਓ। ਬੰਦਿਆਂ ਦੇ ਕਈ ਵਾਰੀ ਇਮਾਨ ਬਦਲ ਜਾਂਦੇ ਜੇ, ਪਰ ਸਮਰੱਥ ਗੁਰੂ ਕਦੀ ਨਹੀਂ ਬਦਲਦਾ। ਸਾਂਝ ਗੁਰੂ ਨਾਲ, ਸਤਿਗੁਰੂ ਨਾਲ, ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ। ਇਹ ਸ਼ਬਦ ਕਹਿ ਜਿੱਥੇ ਮਰਜ਼ੀ ਕੀਰਤਨ ਕਰਾਂਗੇ, ਨਹੀਂ ਕੀਰਤਨ ਸੰਗਤ ਵਿੱਚ ਹੀ ਸ਼ੋਭਦਾ ਹੈ। ਚਲੇ ਗਏ, ਕੀਰਤਨ ਕੱਲਾ ਕਲਾਕਾਰੀ ਨਹੀਂ। ਗੁਰਮੁਖੋ ਕੀਰਤਨ ਤਾਂ ਰੱਬ ਦੀ ਦਾਤ ਹੈ ਤੇ ਝੋਲੀ ਉਸ ਵਿੱਚ ਪੈਂਦਾ ਜਿਹਦੇ ਤੇ ਗੁਰੂ ਨਾਨਕ ਸਾਹਿਬ ਬਹੁਤ ਤਰੁੱਠਦੇ ਨੇ। ਕੀਰਤਨ ਹਜ਼ੂਰ ਦੀ ਅਸ਼ਟਪਦੀ ਆਪ ਪੜ੍ਹਦੇ ਹੋ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਸਾਰੀ ਅਸ਼ਟਪਦੀ ਵਿੱਚ ਹਜ਼ੂਰ ਨੇ ਸਾਰੇ ਕਰਮ ਕਾਂਡਾਂ ਦੀ ਗੱਲ ਕੀਤੀ, ਇਕੱਲੇ ਕਰਮ ਕਾਂਡ ਹੀ ਨਹੀਂ, ਰਾਜਿਆਂ ਦੀ ਗੱਲ ਵੀ ਕੀਤੀ, ਭੋਗਾਂ ਦੀ, ਵਿਸ਼ਿਆਂ ਦੀ ਸਾਰੀ ਗੱਲ ਕਰਕੇ ਕਹਿਣ ਲੱਗੇ ਜਿੰਨੇ ਕਰਮ ਤੈਨੂੰ ਮੈਂ ਦੱਸੇ ਨੇ ਨਾ ਇਹ ਸਾਰਿਆਂ ਨੂੰ ਇੱਕ ਪਾਸੇ ਰੱਖ ਦੇ, ਕੀਰਤਨ ਵਰਗਾ ਕਰਮ ਕੋਈ ਹੈ ਹੀ ਨਹੀਂ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕਹਿ ਕਰਮਾ, ਸਤਿਗੁਰੂ ਸਾਰਿਆਂ ਨੂੰ ਕੀਰਤਨ ਮਿਲ ਜਾਂਦਾ। ਕਹਿੰਦੇ ਨਹੀਂ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਕੀਰਤਨ ਉਹ ਗਏ, ਹੁਣ ਸਤਿਗੁਰੂ ਦੇ ਸਿੱਖ ਗੁਰੂ ਨਾਲ ਜੁੜੇ ਨੇ। ਯਾਦ ਰੱਖਿਓ, ਜੇ ਗੁਰੂ ਜੀ ਨੇ ਕਹਿ ਦਿੱਤਾ ਹੈ ਕਿ ਆਦਿ ਗੁਰੂ ਦੀ ਨਿੰਦਿਆ ਕਰਨ ਵਾਲੇ ਫਟ ਗਏ ਨੇ, ਫੁੱਟ ਗਏ ਨੇ, ਸਿੱਖ ਧੜੇ ਬਣਾ ਕੇ ਪਿੱਛੇ ਨਹੀਂ ਤੁਰੇ। ਉਹਨਾਂ ਕਿਹਾ ਜਿਸ ਪਾਸੇ ਗੁਰੂ ਖਲੋਤਾ ਸਿੱਖ ਉਸੇ ਪਾਸੇ ਜਾਏਗਾ, ਜਿੱਧਰ ਗੁਰੂ ਹੈ ਸਤਿਗੁਰੂ ਨੇ। ਸੱਚੇ ਪਾਤਸ਼ਾਹ ਜੀ ਉਹਨਾਂ ਨੇ ਆਪ ਕੀਰਤਨ ਕੀਤਾ। ਪਿਆਰਿਓ ਜਿਸ ਵੇਲੇ ਕੀਰਤਨ ਕੀਤਾ ਸਿਰੰਦੇ ਨਾਲ, ਸੁਣਨ ਵਾਲੇ ਸਿੱਖਾਂ ਦੇ ਅੰਦਰ ਕਿੰਨੇ ਕੁ ਟਿਕੇ। ਉਹ ਚਲੇ ਗਏ, ਹਜ਼ੂਰ ਦਾ ਬੋਲ ਸੱਚ ਹੋਇਆ, ਹਕੀਕਤ ਹੈ, ਉਹਨਾਂ ਦੇ ਸਰੀਰ ਫਟੇ। ਮੈਂ ਅਗਲੀ ਬੇਨਤੀ ਕਰਨੀ ਹੈ ਕਿ ਗੁਰੂ ਦੀ ਕਿਰਪਾ ਦੇਖੋ, ਪਰ ਇਹਦਾ ਅੱਧਾ ਪੱਖ ਨਾ ਸਾਖੀ ਦਾ ਰੱਖੀਏ ਕਿ ਆਏ ਸਨ ਪੈਸਿਆਂ ਦੀ ਖਾਤਰ ਭੱਜ ਗਏ। ਉਹ ਨਹੀਂ ਪਿਆਰਿਓ, ਸੱਤੇ ਬਲਵੰਡ ਵਰਗਾ ਕਿਸ ਨੇ ਹੋ ਜਾਣਾ। ਸਰੀਰ ਵਿੱਚੋਂ ਜ਼ਰੂਰ ਖੂਨ ਨਿਕਲਿਆ, ਕਿਸੇ ਨੇ ਮੁੱਖ ਨਹੀਂ ਲਾਇਆ, ਦਰਿਦਰਤਾ ਨੇ ਘੇਰ ਲਿਆ, ਕੰਗਾਲਤਾ ਨੇ ਘੇਰ ਲਿਆ। ਅੱਜ ਅਖੀਰ ਤੇ ਫਿਰ ਗੁਰੂ ਕਾ ਸਿੱਖ ਚੇਤੇ ਆ ਗਿਆ। ਕੌਣ? ਭਾਈ ਸਾਹਿਬ ਭਾਈ ਲੱਦਾ ਜੀ। ਉਹਨਾਂ ਦੇ ਘਰ ਗਏ, ਦਰਵਾਜ਼ਾ ਖੜਕਾਇਆ ਸੀ, ਅੰਦਰੋਂ ਆਵਾਜ਼ ਆਈ, ਕੌਣ? ਕਹਿਣ ਲੱਗੇ ਗੁਰੂ ਕੇ ਫਿਟਕੇ ਹੋਏ ਆਏ ਹਾਂ, ਧੱਕੇ ਹੋਏ ਆਏ ਹਾਂ। ਕਹਿਣ ਲੱਗੇ ਤੁਹਾਨੂੰ ਪਤਾ ਹੈ ਗੁਰੂ ਦਾ ਹੁਕਮ ਹੈ ਕਿ ਜਿਹੜਾ ਇਹਨਾਂ ਨੂੰ ਲਿਆਵੇਗਾ ਉਹਨੂੰ ਨਸ਼ਰ ਕੀਤਾ ਜਾਏਗਾ। ਸ਼ਬਦ ਸੀ ਨਸ਼ਰ। ਮਹਾਂਪੁਰਖਾਂ ਨੂੰ ਪਤਾ ਹੈ ਨਸ਼ਰ ਦਾ ਅਰਥ ਹੁੰਦਾ ਹੈ ਕਿ ਇੱਕ ਸਜ਼ਾ ਹੀ ਕਹਿੰਦੇ ਹੁੰਦੇ ਸਨ ਕਿ ਮੁੱਖ ਕਾਲਾ ਕਰਨਾ, ਗਲ ਦੇ ਵਿੱਚ ਜੋੜੇ ਜੁੱਤੀਆਂ ਪਾ ਦੇਣੀਆਂ, ਗਧੇ 'ਤੇ ਚੜ੍ਹਾਉਣਾ, ਢੋਲ ਵਜਾਉਣਾ। ਆਮ ਤੌਰ 'ਤੇ ਕਿਹਾ ਜਾਂਦਾ ਸੀ ਫਲਾਣੇ ਬੰਦੇ ਨੂੰ ਨਸ਼ਰ ਕਰ ਦਿੱਤਾ। ਉਹਨੇ ਕਿਹਾ ਜਿਹਨਾਂ ਤੁਹਾਡੇ ਨਾਲ ਬੋਲਣਾ ਉਹਨੂੰ ਨਸ਼ਰ ਕੀਤਾ ਜਾਣਾ। ਪਰ ਉਹਨਾਂ ਬੂਹੇ 'ਤੇ ਡਿੱਗ ਕੇ ਕਿਹਾ ਗੁਰੂ ਸਿੱਖ ਦੀ ਕਦੀ ਨਹੀਂ ਮੋੜਦਾ। ਸੱਚੀ ਮੁੱਚੀ ਸਿੱਖ ਦੀ ਗੱਲ ਕਦੀ ਨਹੀਂ ਗੁਰੂ ਮੋੜਦੇ, ਤੇ ਚੇਤੇ ਰੱਖਿਓ ਗੁਰੂ ਦੀ ਗੱਲ ਰੱਬ ਕਦੀ ਨਹੀਂ ਮੋੜਦਾ। ਸਤਿਗੁਰ ਆਖੇ ਸੱਚਾ ਕਰੇ, ਰਾਮਕਲੀ ਕੀ ਵਾਰੀ। ਸਤਿਗੁਰੂ ਨੇ ਆਖਿਆ ਮੇਰੇ ਸਿੱਖ ਦਾ ਕੰਮ ਕਰ ਦਿਓ, ਸੱਚੇ ਨੇ ਕਿਹਾ ਜੇ ਤੁਸੀਂ ਕਹਿ ਦਿੱਤਾ ਫਿਰ ਕੀ, गुण औगुण नहीं। सतगुर आखे सच्चा करे सा बात होवे दर खाली उसे वक्त, कोई प्रोसेस नहीं कि इन्ने दिन लगनगे, नहीं दर खाली एक खिन विच बिल्कुल कहण दी देर लै हुणे। कह लगे जे सिख ने भी धक्क दिता हुण किधर जावांगा। भाई लद्दा जी ने सुने बचन, उस सिख ने पहला गुरु का हुक्म मनिया, कह लगे मैं दरवाजा खोलना पर मैनू मुख काला कर लैण दिओ। हुक्म मनिया, दरवाजा खुला, वह सिख बाहर निकलिया। मैं सिर बेनती कर रहा, हर चीज अपने मूल नू जुड़न की अतावलीए। ए बंदिया चेते रखी, जितने मर्जी दुनिया के सुख भोग जा, जिन्नी देर तक अंदर का सफर शुरू नहीं करता तेरे अंदर नू टिका नहीं हो मिलना। दरवाजा खुलिया, सिख बाहर आया, दोनों कके आके चरना ते डिगे, हजूर सच्चे पातशाह जी दे कोल लै तुरिया। अगे ढोल वजदे ने, लाहौर तो चलिया गुरु का सिख, पिछे दोनों भरा तुरे ने। हजूर सच्चे पातशाह जी दे अमृतसर दी धरती ते पहुंचे, ढोल वजदा है, आवाज अंदर गई, ए अज इतनिया ढोल दी आवाज क्यों, कौन? बाहरों सिखां ने देख, मेवड़े ने देख क्या, सच्चे पातशाह सत्ता ते बलवंड आ रहे ने, कौन लिया रहा, पता नहीं कि की बनना है उदे नाल। सिख दा गला रुक गया, सच्चे पातशाह ओ ता भावना वाला लाहौर दी धरती तो कुछ करके आया जो कोई तुहानू चंगा लगता है। लोगों ने रस्ते च कुछ कहा नहीं, बहुत कुछ कहा होना है। उन्हें कहा जे मेरे गुरु नू पौंदा है भी मूह काला करके आवे, मैं दुनिया नहीं देखनी, मैं अपने गुरु वाल देखना, मेरे गुरु नू पौंदा पिया सी बख्शे तां जाने ने। जदों गए हजूर बाहर आए, इतिहास कहिंदा है उस गुरमुख ने उत्ते बैठिया हाथ जोड़ के कहा, सतगुरु तेरे फिटकियां दा वकील बन के आया वा। ये शब्द भाई वीर सिंह होना ने लिखे, सच्चे पातशाह किरपा करी मैं तेरे फिटकियां दा वकील बन के आया। उन्हां नूं पता सी इस दर तो टुट गए सां, कुछ नहीं पल्ले रह गया। धन नूं एक पासे रहण दिओ गुरमुखो, धन तां आया चला गया फिर आ जाएगा, जे अंदर दी अवस्था टुट गई कितों भी पैसे ने पूरी नहीं जे करनी। अंदर दा रस पैसा नहीं पूरा कर सकदा। सच्चे पातशाह फिटकियां दा वकील बन के आया। कई दिनों तो बाद सच्चे पातशाह दे दर्शन कीते सत्ते बलवंड ने। मन चाहिया सच्ची सरकार कोल बिठा के कीर्तन सुनदे सन, अज किथे आ पहुंचे हैं, किथे आ डिगे हैं। हजूर सतगुरु ने कहा, तैनू पता है कि इन्हां दा गुनाह की, इन्हां ने की कीता? उस गुरसिख ने पता है कि क्या, सच्चे पातशाह आप जी तां बाणी च कहिंदे हो तुसी इन्हां दे औगण ना देखो, अपना बिरध देखो। एक गल याद रखियो, इहदा मतलब यह ना कढ लैणा भी आपां गुनाह करने ने। रब दे घर च इन्नी बख्शिंदता है, करोड़ां जन्मां दे कीते हुए गुनाह भी एक खिन विच खंडित हो जांदे ने। सच्चे पातशाह आप जी इन्हां दे गुनाह नहीं, अपना बिरध बाणा देखो। हसगुर हस के सतगुरु ने भाई लद्दा जी नूं कुट के अपने सीने नाल लाया, मुख धोता अपनी पहुंचा पहनाई, वस्त्र अपना पहनाया। गुरमुखो वो कपड़ा नहीं सी, एक आत्म खोजी ने तां कहा, वैसे बहुत कुछ ऐसा है जिहड़ा सी बनाया ढाया। मेरा ख्याल है जिथे जिथे गुरु जी के चरण दृष्ट मान च पै सन ना, वो चीज़ा ना छेड़िए। असी कहांगे वो तो आए चले गए। एक बंदा कोई अज कतल करदा है ते जिस खंजर नालों मारदा है, पुलिस वाले उस खंजर नूं भी अपने हाथ च नहीं पकड़दे, रुमाल नाल कपड़े नाल पकड़दे ने। क्यों? वो कहिंदे ने उहदे फिंगर प्रिंट ने उत्ते, उंगलियां दे निशान ने। जे प्यारियो एक कातल दे निशान किसी चीज ते रह सकते ने, तो जिथे सच्ची सरकार बैठ के चली गई उन्होंने निशान तो आने वाले की रूहानियत की अगवाई करते। वो चोला नहीं सी, कला कपड़ा नहीं सी, ਉਹ ਪ੍ਰੇਮ ਦਾ ਪਟੋਲਾ ਪਾ ਕੇ ਕਿਹਾ, ਭਾਈ ਲੱਦਿਆ ਕਿਸੇ ਦੀ ਪੱਤ ਢੱਕਣ ਵਾਲਿਆ ਜਾਂ ਰੱਬ ਦੀ ਦਰਗਾਹ ਵਿੱਚ ਤੇਰੀ ਪੱਤ ਵੀ ਢੱਕੇ। ਉਤਰੇ ਦੋਨੋਂ ਭਰਾ, ਹਜ਼ੂਰ ਦੇ ਚਰਨਾਂ 'ਚ ਡਿੱਗੇ। ਸੱਚੀ ਸਰਕਾਰ ਨੇ ਸ਼ਬਦ ਕਹੇ, ਕਹਿਣ ਲੱਗੇ ਜਿਸ ਰਸਨਾ ਨਾਲ ਨਿੰਦਿਆ ਕੀਤੀ ਏ ਉਸ ਰਿਸ਼ਤੇ ਰਸਨਾ ਨਾਲ ਸਿਫਤਾਂ ਕਰੋ ਤੇ ਦੁੱਖ ਕੱਟੇ ਜਾਣਗੇ। ਇਸ ਗੱਲ ਨੂੰ ਸਮਝਿਓ, ਨਿੰਦਿਆ ਦੂਰੀ ਬਣਾਉਂਦੀ ਹੈ ਤੇ ਸਿਫਤ ਨੇੜਤਾ ਬਣਾਉਂਦੀ ਹੈ। ਇਉਂ ਪੱਤ ਪਾਟੀ ਸਿਫਤੀ ਸੀ ਵੈ, ਇਉਂ ਪੱਤ ਪਾਟੀ ਸਿਫਤੀ ਸੀ ਪੈ, ਨਾਨਕ ਜੀਵਤ ਜੀਵੈ, ਇਉਂ ਪੱਤ ਪਾਟੀ ਸਿਫਤੀ ਸੀ ਵੈ। ਇਹ ਜਿਹੜੀ ਪਾਟੀ ਕੋਈ ਪੱਤ ਜਾਂ ਵਿਛੋੜਾ ਹੈ ਉਹਨੂੰ ਸਿਫਤ ਹੀ ਤਾਂ ਸੀ ਸਕਦੀ ਹੈ। ਇਤਿਹਾਸ ਤਾਂ ਇਹ ਵੀ ਕਹਿੰਦਾ ਕਿ ਜ਼ਬਾਨ ਨਹੀਂ ਸੀ ਚੱਲਦੀ ਪਈ, ਜ਼ਬਾਨ ਤੱਕ ਜ਼ਖਮ ਸਨ। ਹਜ਼ੂਰ ਸੱਚੇ ਪਾਤਸ਼ਾਹ ਨੇ ਅੰਮ੍ਰਿਤਸਰ ਸ਼ਹਿਰ ਦੇ ਅਜੇ ਵੀ ਵਸਨੀਕ ਇਸ ਗੱਲ ਨੂੰ ਸਵੀਕਾਰਦੇ ਨੇ ਕਿ ਸੱਚੇ ਪਾਤਸ਼ਾਹ ਜੀ ਨੇ ਜਿਸ ਕਲਮ ਨਾਲ ਬਾਣੀ ਲਿਖੀ ਉਹਨੂੰ ਸ਼ਾਹੀ ਲਾ ਕੇ ਜਦੋਂ ਜੀਭ 'ਤੇ ਲਾਈ ਤਾਂ ਦੋਨੋਂ ਭਰਾ ਸ਼ੁੱਧ ਬੋਲਣ ਲੱਗ ਪਏ। ਬੋਲੇ, ਫਿਰ ਕੀ ਬੋਲੇ? ਹੁਣ ਇੱਥੇ ਕਹਾਣੀ ਖਤਮ ਨਹੀਂ, ਤੂੰ ਵਿਛੜਿਆ ਹੈ ਪਰਤ ਕੇ ਆ, ਚੇਤੇ ਰੱਖੀ ਵਿਛੜ ਕੇ ਆਵੇਂਗਾ। ਜੇ ਇਕੱਲੇ ਗੁਰੂ ਜੀ ਬਖਸ਼ਦੇ ਅੱਜ ਦੇ ਤਾਰਕਿਕ ਲੋਕਾਂ ਨੇ ਕਹਿਣਾ ਸੀ ਸੱਤਾ ਬਲਵੰਤ ਤਾਂ ਗਈ ਨਹੀਂ, ਕੀਰਤਨੀਆਂ ਕਿਵੇਂ ਚਲਾ ਗਿਆ? ਕਹਿਣਾ ਸੀ ਕਿਉਂਕਿ ਅਸੀਂ ਰੱਬ ਨਾ ਬਣੀਏ, ਇਹਦੇ ਵਿੱਚ ਗੁਰੂ ਦੀ ਕਿਰਪਾਲਤਾ ਦੇਖੀਏ, ਗੁਰੂ ਦੀ ਬਖਸ਼ਿਸ਼ ਦੇਖੀਏ। ਜੇ ਬੋਲਣ ਲੱਗੇ ਤਾਂ ਪਿਆਰਿਓ ਉਹ ਇੱਕੋ ਦਮ ਹਜ਼ੂਰ ਦੀ ਸਪਰਸ਼ਤਾ ਉਹਨਾਂ ਨੂੰ ਕਿੱਥੇ ਲੈ ਗਈ? ਬੌਧਕ ਤਲ ਦੀਆਂ ਗੱਲਾਂ ਕਰਨ ਵਾਲੇ ਇੱਕੋ ਦਮ ਜ਼ਮੀਨ ਤੋਂ ਉੱਠੇ ਜਾਂ ਪਹੁੰਚੇ ਧੁਰ ਰੱਬ ਦੇ ਘਰ ਅੰਦਰ। ਜਿਹੜੀ ਗੁਰੂ ਬਾਣੀ ਉਚਾਰਦੇ ਨੇ ਉਹ ਰਸਨਾ ਧੁਰ ਕੀ ਬਾਣੀ ਉਚਾਰਨ ਕਰਨ ਲੱਗ ਪਈ। ਕਿੰਨੀ ਕੁ ਦੇਰ ਲੱਗੀ? ਇੱਕ ਖਿਨ ਲੱਗਾ। ਲੋਕ ਕਹਿ ਰਹੇ ਸਨ ਕਿ ਉਹ ਨੇ ਜਿਹੜੇ ਚਲੇ ਗਏ, ਪਰ ਧੁਰ ਤੋਂ ਆਈ ਕੋਈ ਬਾਣੀ ਜਦੋਂ ਇਹਨਾਂ ਦੀ ਰਸਨਾ 'ਤੇ ਆਈ ਤੇ ਫਿਰ ਜਿਸ ਜ਼ਬਾਨ ਨੇ ਬਾਬਾ ਨਾਨਕ ਜੀ ਨੂੰ ਕਿਹਾ ਉਹਨਾਂ ਪਹਿਲੀ ਇਹ ਸ਼ਬਦ ਕਹਿ, ਦੁਨੀਆਂ ਦੇ ਲੋਕੋ ਬਾਬੇ ਨਾਨਕ ਦਾ ਨਾਮ ਨਾ ਕਰਤਾਰ ਨੇ ਕੀਤਾ, ਕਿਹੜੀ ਜ਼ਬਾਨ ਨੇ ਬਾਬੇ ਨੂੰ ਜੋਗ ਸਕੇ? ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਮਦੈ, ਦੇ ਗੁਣਾ ਸਤ ਭੈਣ ਭਾਰਾਵ ਕੈ, ਪਾਰ ਅੰਗਤ ਦਾਨ ਪੜੀਮਦੈ, ਨਾਨਕ ਰਾਹ ਚਲਾਇਆ ਸੱਚ ਕੋਟ ਸਤਾਣੀ ਨੀਮਦੈ, ਲਹਿਣੇ ਧਰਿਓ ਨੂੰ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ, ਮਤਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਵੈ, ਜੀਦ ਹੈ ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਮਦੈ। ਜਦੋਂ ਗੁਰੂ ਅਰਜਨ ਸਾਹਿਬ 'ਤੇ ਪਹੁੰਚੇ, ਸਾਰੀ ਵਾਰ ਨਾ ਕੇਵਲ ਕਹਾਂ, ਅਖੀਰ 'ਤੇ ਉਹਨਾਂ ਇਹ ਸ਼ਬਦ ਜਿਹੜੇ ਕਹੇ ਕਿ ਦੇਖੋ ਆਪਣੇ ਮੂਲ ਨਾਲ ਜੁੜਨ ਤੋਂ ਬਿਨਾਂ ਗੁਜ਼ਾਰਾ ਨਹੀਂ। ਕਹਿੰਦੇ ਨੇ ਸੱਚੇ ਪਾਤਸ਼ਾਹ ਤਖ਼ਤ 'ਤੇ ਬੈਠੇ ਨੇ ਅਤੇ ਚੰਦੋਵਾ ਚਮਕ ਰਿਹਾ। ਅਗਲਾ ਬਚਨ ਕਿਹਾ ਕਿ ਪੂਰਬ ਤੋਂ ਲੈ ਕੇ ਪੱਛਮ ਤੱਕ, ਸੂਰਜ ਉੱਗਣ ਤੋਂ ਲੈ ਕੇ ਲੈਣ ਤੱਕ ਸਾਰੀ ਦੁਨੀਆ ਵੇਖ ਲਈਏ ਸੱਚੇ ਪਾਤਸ਼ਾਹ, ਤੇਰੇ ਵਰਗਾ ਘਰ ਕੋਈ ਨਹੀਂ। ਬਸ ਸਾਡਾ ਤਜਰਬਾ ਹੈ ਕਿ ਜਿਹੜਾ ਗੁਰੂ ਨੂੰ ਛੱਡ ਗਿਆ ਉਹ ਮਨਮੁੱਖ ਮਰ ਜਾਏਗਾ। ਉਗਵਣੋ ਤੈ ਆਥ ਬਣੋ ਚਉ ਚੱਕੀ ਕੀਨ ਲੋਵਾ, ਜਿੰਨੀ ਗੁਰੂ ਨਾ ਸੇਵਿਓ ਮਨਮੁੱਖਾਂ ਪਿਆ ਮੋਵਾ, ਦੂਣੀ ਚੌਣੀ ਕਰਾਂ ਮਾਤ ਸੱਚੇ ਕਾ ਸੱਚਾ ਢੋਵਾ, ਚਾਰੇ ਜਾਗੇ ਚਉ ਜੁੱਗੀ ਪੰਚਾਇਣ ਆਪੇ ਹੋਵਾ। ਉਹ ਪਰਤ ਕੇ ਜੁੜੇ। ਗੁਰਮੁਖੋ ਹਰ ਚੀਜ਼ ਆਪਣੇ ਮੂਲ ਨੂੰ ਜੁੜਨ ਦੀ ਉਤਾਵਲੀਏ, ਪਰ ਆਪਾਂ ਵੀ ਆਏ ਹਾਂ, ਫਿਰ ਇਕੱਲੇ ਬਾਣੀ 'ਚ ਅੱਖਰਾਂ ਨਾਲ ਨਹੀਂ ਜੁੜੇ। ਧੁਰ ਕੀ ਬਾਣੀ 'ਚ ਸਦੀਵ ਕਾਲ ਲਈ ਅੱਠ ਪੌੜੀਆਂ ਉਹਨਾਂ ਗੁਰਮੁਖਾਂ ਦੀਆਂ ਦਰਜ ਹੋ ਗਈਆਂ। ਅਤੇ ਗੁਰਬਿਲਾਸ ਵਿੱਚ ਆਉਂਦਾ, ਲਾਹੌਰ ਹਜ਼ੂਰ ਗਏ ਛੇਵੇਂ ਪਾਤਸ਼ਾਹ, ਦੋਨਾਂ ਭਰਾਵਾਂ ਨੇ ਕੀਰਤਨ ਕੀਤਾ, ਡੇਰਾ ਸਾਹਿਬ ਵਾਲੀ ਜਗ੍ਹਾ ਕੀਰਤਨ ਕੀਤਾ। ਅੱਜ ਫਿਰ ਸ਼ਬਦ ਕੀਰਤਨ ਦੀ ਚੌਂਕੀ ਵਿੱਚ ਕੀਰਤਨ ਬੰਦ ਹੋਇਆ। ਸਿੱਖ ਪੁਰਾਤਨ ਗੁਰੂ ਅਰਜਨ ਸਾਹਿਬ ਦੇ ਵੇਲੇ ਵੀ ਕੋਲ ਸਨ ਜਿਹੜੇ। ਕੀਰਤਨ ਸਮਾਪਤੀ ਕੀਤੀ, ਦੋਨੋਂ ਭਰਾਵਾਂ ਹੱਥ ਜੋੜੇ ਉੱਠ ਕੇ। ਸਿੱਖ ਸੋਚੀ ਪੈ ਗਏ ਵੀ ਇਹ ਕੀ ਅੱਜ ਫਿਰ ਕੀ ਹੋਇਆ? ਸਾਂਝ ਖੁੱਲ੍ਹੇ ਨੇ, ਸਰੰਦਾ ਜਾਂ ਜੋ ਤੰਤੀ ਸਾਂਝ ਉਹ ਵਜਾ ਰਹੇ ਸਨ, ਰਬਾਬ ਜਾਂ ਇਹ ਖਲੋ ਕਿਉਂ ਗਏ? ਗਲ ਚ ਪੱਲਾ ਪਾ ਕੇ ਕਿਹਾ, ਸੱਚੇ ਪਾਤਸ਼ਾਹ ਅੰਤਲਾ ਸਮਾਂ ਜਾ ਗਿਆ, ਦੋਨੋਂ ਜਾਣ ਲੱਗੇ ਹਾਂ, ਅਸੀਸ ਦਿਓ ਤੇ ਅੰਤਲੇ ਸਮੇਂ ਸਾਨੂੰ ਉੱਥੇ ਖਾਕ ਦੇ ਸਪੁਰਦ ਕਰਨਾ ਜਿੱਥੇ ਗੁਰੂ ਅਰਜੁਨ ਦੇਵ ਟਿਕੇ, ਕਿਉਂਕਿ ਸਾਨੂੰ ਵਿਛੜਿਆਂ ਨੂੰ ਨੇ ਝੋਲੀ ਚ ਥਾਂ ਦੇ ਦਿੱਤੀ। ਗੁਰ ਬਿਲਾਸ ਚ ਲਿਖਿਆ ਕਿ ਗੁਰ ਮੂਰਤਿ ਮਨ ਮੈਂ ਦ੍ਰਿੜ ਕੀਨੀ, ਸਤਨਾਮ ਕਹਿ ਬਪ ਤਜ ਦੀਨੀ। ਸਤਨਾਮ ਵਾਹਿਗੁਰੂ ਕਿਹਾ ਤੇ ਆਪਣੇ ਸਰੀਰਕ ਚੋਲੇ ਨੂੰ ਤਿਆਗ ਦਿੱਤਾ। ਆਪਾਂ ਵੀ ਸਫ਼ਰ ਵਿੱਚ ਹਾਂ, ਪਰ ਚੇਤੇ ਰੱਖਿਓ ਸਾਡਾ ਸਫ਼ਰ ਐਸਾ, ਸਾਰਿਆਂ ਦਾ ਨਹੀਂ, ਬਹੁਤਾਂਤ ਵਿੱਚ ਸਫ਼ਰ ਐਸਾ ਜਿਹਦੇ ਵਿੱਚ ਸਮਾਂ ਵੀ ਹੈ, ਥਕੇਵਾਂ ਵੀ ਹੈ, ਸਰੀਰ ਦਾ ਢਲਣਾ ਵੀ ਹੈ, ਪਰ ਮੰਜ਼ਿਲ ਕੋਈ ਨਹੀਂ। ਸਫ਼ਰ ਵਿੱਚ ਹਾਂ, ਸਰੀਰ ਦਾ ਢਲਣਾ, ਸਰੀਰ ਦੀ ਥਕਾਵਟ ਹੈ, ਪਰ ਮੰਜ਼ਿਲ ਕੋਈ ਨਹੀਂ। ਕਾਸ ਲਈ ਆਏ? ਭਾਈ ਨੰਦ ਲਾਲ ਜੀ ਨੇ ਤਾਂ ਪਹਿਲੀ ਗਜ਼ਲ ਵਿੱਚ ਪਹਿਲਾ ਸ਼ੇਰ ਆ ਕਿਹਾ ਸੀ, ਗੁਰੂ ਗੋਬਿੰਦ ਸਿੰਘ ਜੀ ਮੈਨੂੰ ਕੋਈ ਸ਼ੌਂਕ ਨਹੀਂ ਸੀ ਤਨ ਲੈਣ ਦਾ, ਇਹ ਤਾਂ ਇਸ ਕਰਕੇ ਤਨ ਲਿਆ ਸਰੀਰ ਕਰਕੇ ਤੈਨੂੰ ਦੇਖ ਕੇ ਤੇਰੀਆਂ ਸਿਫਤਾਂ ਕਰਾਂਗਾ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਹਵਾਏ ਤਾਂਗ, ਤੇਰੀ ਬੰਦਗੀ ਦੀ ਤਾਂਗ ਤਾਂ ਸਰੀਰ ਵਿੱਚ ਲੈ ਕੇ ਆਈ। ਤੇ ਕਦੀ ਸੋਚੋ, ਪਿਛਲੇ ਇੱਕ ਵਾਰੀ ਮੈਂ ਸ਼ਾਇਦ ਅਰਜ਼ ਕਰਕੇ ਗਿਆ ਸਾਂ, ਡਾਕਟਰ ਸੱਜਣ ਸ਼ਾਇਦ ਬੈਠੇ ਹੋਣ, ਬੱਚੇ ਜਿਹੜੇ ਪੜ੍ਹੇ ਲਿਖੇ ਨੂੰ ਸਮਝਦੇ ਨੇ, ਮਾਤਾ ਦੇ ਉਧਰ ਵਿੱਚ ਇੱਕ ਨਿੱਕਾ ਜਿਹਾ ਸੈੱਲ ਪ੍ਰਵੇਸ਼ ਕਰਦਾ, ਪਾਣੀ ਤੇ ਤਰਦਾ ਹੈ ਨਾ, ਇਹਦੇ ਵਰਗੇ ਇੱਕੋ ਥੋੜਾ ਆਇਆ ਸੀ ਪਿਤਾ ਰਾਹੀਂ, ਨਿੱਕੇ ਨਿੱਕੇ ਲੱਖਾਂ ਸੈੱਲ ਆਏ, ਸੈੱਲ ਨਿੱਕੇ ਨਿੱਕੇ, ਸਾਰਿਆਂ ਦੀ ਮੌਤ ਹੋ ਗਈ, ਇਕੱਲੇ ਇੱਕ ਨੂੰ ਟਿਕਾਣਾ ਮਿਲਿਆ, ਸਾਰੇ ਮਰ ਗਏ। ਕਿ ਉਹਨਾਂ ਵਿੱਚ ਸਮਰੱਥਾ ਨਹੀਂ ਸੀ ਮੇਲ ਜਾਂ ਫੀਮੇਲ ਬੰਦੀ, ਮਰਦ ਜਾਂ ਇਸਤਰੀਆਂ ਬੰਦੀ, ਤਾਕਤ ਸੀ, ਪਰ ਚੇਤੇ ਰੱਖੀ ਕਈ ਜਨਮ ਗਰਭ ਹਿਰ ਖਿਰਿਆ ਵਾਲੀ ਬਾਤ, ਐਨ ਨਜ਼ਦੀਕ ਆਏ ਹੋਏ ਨੂੰ ਵੀ ਥਾਂ ਨਹੀਂ ਮਿਲੀ। ਚੇਤੇ ਰੱਖੀ ਤੂੰ ਕਰੋੜਾਂ ਵਿੱਚੋਂ ਇੱਕ ਏ ਜਿਹਨੂੰ ਮਾਂ ਦੇ ਗਰਭ ਵਿੱਚ ਥਾਂ ਮਿਲੀ, ਤੇ ਰੱਬ ਦਾ ਸ਼ੁਕਰ ਕਰ, ਮਰਨ ਵਾਲਿਆਂ ਵਿੱਚ ਤੂੰ ਵੀ ਹੋ ਸਕਦਾ ਸੀ। ਇਹ ਪਰਮਾਤਮਾ ਦੀ ਦਇਆ ਹੈ ਕਿ ਤੈਨੂੰ ਉਸ ਕਿੰਨੀ ਕਿਰਪਾ ਕੀਤੀ। ਫਿਰ ਜੋ ਦੂਸਰੀ ਬਾਤ ਕਿ ਰੱਬ ਨੇ ਇੰਨੀ ਕੁ ਮਿਹਰ ਕੀਤੀ, ਜੋ ਕੁਝ ਤੂੰ ਬਾਹਰ ਅਣਹੋਣੀਆਂ ਕਹਿੰਦਾ, ਮਾਂ ਦੇ ਪੇਟ ਵਿੱਚ ਰੱਬ ਨੇ ਅਣਹੋਣੀ ਕਰ ਦਿੱਤੀ ਜੋ ਨਹੀਂ ਸੀ ਹੋ ਸਕਦੀ। ਇੱਕ ਬੱਚਾ, ਇਹਨੂੰ ਥੋੜ੍ਹਾ ਜਿਹਾ ਚਮੜੀ ਤੋਂ ਉੱਪਰ ਉੱਠ ਕੇ ਬੇਨਤੀ ਸੁਣਿਓ, ਕਿਉਂਕਿ ਬਾਣੀ ਵਿੱਚ ਜੇ ਚੰਮ ਦੀ ਗੱਲ ਵੀ ਕੀਤੀ ਗਈ, ਉਹਦੇ ਵਿੱਚ ਵਾਸ਼ਨਾ ਨਹੀਂ। ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੈ ਮੁੜ ਜਾਏ, ਉਹਦੇ ਚ ਵਾਸ਼ਨਾ ਨਹੀਂ, ਸੁਦਾ ਇੱਕ ਅੰਦਰ ਦੀ ਤੜਪ ਹੈ। ਮਾਤਾ ਦੇ ਪੇਟ ਵਿੱਚ ਬੱਚਾ ਪਲਦਾ, ਮਾਂ ਦੇ ਖੂਨ ਵਿੱਚੋਂ ਸਭ ਕੁਝ ਲੈ ਰਿਹਾ, ਆਕਸੀਜਨ ਲੈ ਰਿਹਾ, 9 ਮਹੀਨੇ 10 ਮਹੀਨੇ ਮਾਂ ਦੇ ਉਧਰ ਚ ਪਲਦਾ ਬੱਚੇ ਦਾ ਜਨਮ ਹੋਇਆ। ਮੰਨ ਲਓ 5 ਮਿੰਟ 10 ਮਿੰਟ ਬਾਅਦ ਬੱਚੇ ਨੂੰ ਖੂਨ ਦੀ ਲੋੜ ਪੈ ਜਾਏ ਤੇ ਮਾਂ ਦਾ ਖੂਨ ਨਹੀਂ ਦੇ ਸਕਦੇ, ਕਿਉਂ? ਡਾਕਟਰ ਕਹੇਗਾ ਮਾਂ ਦਾ ਗਰੁੱਪ ਹੋ ਰਹੇ, ਬੱਚੇ ਦਾ ਗਰੁੱਪ ਹੋ ਰਹੇ। ਜਿਹੜਾ ਬੱਚਾ 9 ਮਹੀਨੇ ਪਲਦਾ ਰਿਹਾ ਉਦੋਂ ਤਾਂ ਖੂਨ ਦੇ ਗਰੁੱਪ ਨੇ ਮਾਰਿਆ ਨਾ, ਪਰ ਜਦੋਂ ਦ੍ਰਿਸ਼ਟ ਮਾਨ ਸੰਸਾਰ ਚ ਆਇਆ ਉਦੋਂ ਮਾਂ ਦਾ ਖੂਨ ਵੀ ਬੱਚੇ ਲਈ ਮੌਤ ਬਣ ਸਕਦਾ ਹੈ। ਕੀ ਇਹ ਪਰਮਾਤਮਾ ਦੀ ਦਾਤ ਨਹੀਂ? ਕਿੰਨੀ ਕੁ ਰੱਬ ਦੀ ਕਿਰਪਾ, ਤੂੰ ਸਮਝ। ਸਫ਼ਰ ਤੇ ਤੁਰ, ਤੁਰਨਾ ਪਿਆ ਪਰ ਮੰਜ਼ਿਲ ਕੋਈ ਨਹੀਂ। ਤੁਰਨਾ ਕਿਵੇਂ? ਵੀ ਚਾਰ ਗਵਾਇਆ ਖੰਡ ਕਹਿ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ ਕਾਹਦੇ ਲਈ ਆਇਆ ਸੀ? ਸਿਰਫ ਸਮਾਪਤੀ ਕਰਾਂ, ਸਮਾਂ ਹੋ ਚੁੱਕਾ। ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਕਿਹਾ, ਉਹਨਾਂ ਦਾ ਕਵਿਤ ਹੈ, ਕਹਿਣ ਲੱਗੇ ਲੋਕ ਤੁਰੇ ਨੇ ਪਰ ਬਿਨਾਂ ਮੰਜ਼ਿਲ ਤੋਂ ਤੁਰੇ ਫਿਰਦੇ ਨੇ। ਸਫ਼ਰ ਵਿੱਚ ਨੇ ਪਰ ਮੰਜ਼ਿਲ ਨਹੀਂ। ਇੱਕ ਮਹਾਂਪੁਰਖ ਕਹਿੰਦੇ ਸਨ, ਤੁਰਦਾ ਪਿਆ ਪਰ ਮੰਜ਼ਿਲ ਕੋਈ ਨਹੀਂ, ਕਰਮ ਕਰਦਾ ਫਲ ਕੋਈ ਨਹੀਂ, ਉੱਡਿਆ ਫਿਰਦਾ ਟਿਕਾਣਾ ਕੋਈ ਨਹੀਂ, ਕੋਈ ਥਾਂ ਨਹੀਂ। ਭਾਈ ਸਾਹਿਬ ਕਹਿੰਦੇ ਨੇ, ਦੇਖੋ ਕਿ ਤੇਲੀ ਦਾ ਬਲਦ ਕੋਲੂ ਅੱਗੇ ਜੋ ਦਿੱਤਾ, ਅੱਖਾਂ 'ਤੇ ਖੋਪਾ ਬੰਨ ਦਿੱਤਾ, ਜਾਂ ਆਪਾਂ ਪਿੰਡਾਂ 'ਚ ਦੇਖਦੇ ਸਾਂ ਖਰਾਸ ਅੱਗੇ ਬਲਦ ਜੋੜਨੇ, ਉਹ ਜੇ ਖੋਪਾ ਨਹੀਂ ਸੀ ਹੁੰਦਾ ਕਹਿੰਦੇ ਨੇ ਪਰਨੇ ਹੀ ਘੁੱਟ ਕੇ ਦੀਆਂ ਅੱਖਾਂ ਕੇ ਬੰਨ ਛੱਡੋ। ਉਹ ਬਲਦ ਇੱਕ ਵਾਰੀ ਤੋਰ ਦਿੱਤਾ, ਸਾਰਾ ਦਿਨ ਤੇਲੀ ਦਾ ਬਲਦ ਤੁਰੀ ਗਿਆ, ਤੇ ਪਰਤ ਕੇ ਤੇਲੀ ਪਿੱਛੇ ਨਹੀਂ ਗਿਆ, ਉਹਨੇ ਇੱਕ ਨਿੱਕੀ ਦੀ ਚਿਟਕਰ ਟਿਚਕਰ ਲਾਈ, ਥੋੜਾ ਜਿਹਾ ਜ਼ਬਾਨ ਤੋਂ ਬੋਲਿਆ, ਫਿਰ ਬਲਦ ਤੁਰ ਲੱਗ ਪਿਆ। 8 ਘੰਟੇ 9 ਘੰਟੇ ਬਲਦ ਤੁਰਦਾ ਰਿਹਾ। ਮਨ 'ਚ ਆਇਆ ਅੱਜ ਤਾਂ ਪਤਾ ਨਹੀਂ ਕਿੰਨੇ ਕੁ ਮਾਈਲਸ ਘਰੋਂ ਚਲਾ ਗਿਆ ਹੋਵਾਂਗਾ ਦੂਰ। ਪਰ ਜਦੋਂ ਸ਼ਾਮ ਨੂੰ ਖੋਪਾ ਲਾਇਆ, ਜਿੱਥੋਂ ਤੁਰਿਆ ਸੀ ਉੱਥੇ ਹੀ ਖਲੋਤਾ। ਮਨਾ ਚੇਤੇ ਰੱਖੀ, ਬਲਦ ਤਾਂ ਜਿੱਥੇ ਸਵੇਰੇ ਤੁਰਿਆ ਘੱਟੋ ਘੱਟ ਉੱਥੇ ਪੈਰ ਕਾਇਮ ਰੱਖੇ, ਤੂੰ ਤਾਂ ਜਨਮ ਲੈ ਕੇ ਜਿੱਥੋਂ ਤੁਰਿਆ ਸਾਂ ਉਸ ਪੌੜੀ ਤੋਂ ਵੀ ਥੱਲੇ ਡਿੱਗ ਗਿਆ, ਤੂੰ ਤਾਂ ਉੱਥੇ ਵੀ ਨਹੀਂ ਖਲੋ ਸਕਿਆ। ਬਲਦ ਸਫ਼ਰ ਵਿੱਚ ਖੈ ਪਰ ਮੰਜ਼ਿਲ ਕੋਈ ਨਹੀਂ ਮਿਲੀ। ਅੰਨਾ ਰੱਸੇ ਵੱਟੀ ਜਾ ਰਿਹਾ, ਹੱਥ ਛਿੱਲੇ ਗਏ, ਕਹਿੰਦਾ ਅੱਜ ਪਤਾ ਨਹੀਂ 8 ਘੰਟੇ ਰੱਸੇ ਵੱਟੇ ਮੁੰਡਿਓ, ਅੱਜ ਮਾਪ ਲਓ ਮਿਣ ਲਓ, ਰੱਸਾ ਪਤਾ ਨਹੀਂ ਕਿੰਨਾ ਕੁ ਬਣ ਗਿਆ। ਪਿੱਛੇ ਗਾਂ ਦਾ ਬਛੜਾ ਵੱਛਾ ਸੀ ਉਹ ਸਾਰੇ ਮੂੰਹ 'ਚ ਪਾ ਕੇ ਰੱਸਾ ਖਾਈ ਗਿਆ, ਵੱਟਿਆ ਜ਼ਰੂਰ ਪਰ ਮਿਲਿਆ ਕੁਛ ਨਾ, ਕਰਮ ਕੀਤਾ ਫਲ ਤਾਂ ਕੁਛ ਨਾ ਮਿਲਿਆ। ਗਰਮੀ ਦੇ ਦਿਨ ਸਨ, ਰੇਤ ਚਮਕਦੀ ਏ, ਮਿਗਰ ਮਿਰਗ ਨੂੰ ਪਿਆਸ ਲੱਗੀ, ਪਾਣੀ ਸਮਝ ਕੇ ਦੌੜਿਆ, ਤੇ ਪਿਆਰਿਓ ਜਿਹਨੂੰ ਪਾਣੀ ਸਮਝ ਕੇ ਇੰਨਾ ਥਕੇਵਾਂ ਕੀਤਾ, ਮਰ ਗਿਆ ਤੜਫ ਕੇ, ਪਰ ਪਾਣੀ ਦੀ ਘੁੱਟ ਨਸੀਬ ਨਾ ਹੋਈ। ਦੇਖੀ ਮਣਾ ਤੇ ਤੇਰੀ ਹਾਲਤ ਬਲਦ ਵਰਗੀ ਤਾਂ ਨਹੀਂ? ਭਾਈ ਸਾਹਿਬ ਨੇ ਸ਼ਬਦ ਕਿਹਾ, ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ, ਨੈਣ ਉਗਰਤ ਵਹੀ ਠਾਓ ਹੀ ਠਿਕਾਨੋ ਹੈ, ਜੈਸੇ ਜੇਵਰੀ ਬਟਤ ਆਂਦਰੋ ਅਚਿੰਤ ਚਿੰਤ, ਖਾਂਤ ਜਾਤ ਬਛਰੋ ਟਟੋਰੋ ਪਛਤਾਨੋ ਹੈ, ਜੈਸੇ ਮਿਰਗ ਤ੍ਰਿਸ਼ਨਾ ਲੋ ਧਾਵੈ ਮਿਰਗ ਤ੍ਰਿਖਾਵੰਤ, ਆਵਤ ਨਾ ਸ਼ਾਂਤ ਭਰਮ ਭਰਮਤ ਹੈਰਾਨੋ ਹੈ, ਤੈਸੇ ਸੁਪਨੰਤਰ ਦਿਸੰਤਰ ਬਹਾਏ ਗਈ, ਪਹੁੰਚ ਨਾ ਸਕਿਓ ਤਹਾਂ। ਕਿੱਥੇ ਜਾਣਾ ਸੀ? ਸਾਈਂ ਦੇ ਘਰ। ਪਹੁੰਚ ਨਾ ਸਕਿਓ ਤਹਾਂ ਜਹਾਂ ਮੋਹੇ ਜਾਨੋ ਹੈ। ਤੇ ਇੱਕ ਸੱਜਣ ਨੇ ਕਿਹਾ, ਕੁਛ ਰੋਤੇ ਮੈਂ ਕੱਟ ਗਈ, ਕੁਛ ਆਹੋਂ ਮੈਂ ਕੱਟ ਗਈ, ਕੁਛ ਸੋਤੇ ਮੈਂ ਕੱਟ ਗਈ, ਕੁਛ ਗੁਨਾਹੋਂ ਮੈਂ ਕੱਟ ਗਈ, ਮੰਜ਼ਿਲ ਪੇ ਜਾਣੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇਂ ਬਦਲਨੇ ਵਾਲੋਂ ਕੀ ਰਾਹੋਂ ਮੈਂ ਕੱਟ ਗਈ। ਵਾਹਿਗੁਰੂ ਕਿਰਪਾ ਕਰੇ ਗੁਰਮੁਖੋ, ਆਪਣਾ ਮੂਲ ਪਰਮਾਤਮਾ ਹੈ ਤੇ ਜੁੜਨ ਦਾ ਵਸੀਲਾ ਗੁਰੂ ਦਾ ਸ਼ਬਦ ਹੈ। ਧੁਰ ਤੋਂ ਬਾਣੀ ਆਈ ਏ ਤੇ ਧੁਰ ਤੱਕ ਲੈ ਕੇ ਜਾਏਗੀ, ਚੇਤੇ ਰੱਖੋ, ਧੁਰ ਤੱਕ ਲੈ ਕੇ ਜਾਏਗੀ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਇਹ ਅਸੀਂ ਕੱਲ੍ਹ ਨੂੰ ਅੱਗੇ ਵਿਚਾਰਾਂਗੇ। ਮੇਰੀ ਇੱਛਾ ਸੀ ਕਿ ਕੱਲ੍ਹ ਦੇ ਦੀਵਾਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਗੱਦੀ ਪੁਰਬ ਆ ਰਿਹਾ ਹੈ, ਸਿਰਫ ਨਿਰੋਲ ਬਾਣੀ ਤੇ ਆਪ ਜੀ ਨਾਲ ਕੋਈ ਸਾਂਝ ਪਾ ਸਕਾਂ। ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਕਿਰਪਾ ਕਰਕੇ ਬਖਸ਼ ਦੇਣਾ, ਆਪ ਸਮੂਹ ਪ੍ਰਬੰਧਕ ਵੀਰਾਂ ਦਾ, ਸਮੂਹ ਸੰਗਤ ਦਾ ਧੰਨਵਾਦ। ਬਹੁਤ ਸਤਿਗੁਰੂ ਮਿਹਰ ਕੀਤੀ ਸਾਡੇ ਅਤਿ ਸਤਿਕਾਰਯੋਗ ਬਾਬਾ ਦਰਸ਼ਨ ਸਿੰਘ ਜੀ। ਵੈਸੇ ਸ਼ਬਦ ਸਿਫਤ ਨਹੀਂ ਕੇਵਲ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਿਓ ਅੰਤਲੇ ਸਮੇਂ ਤੱਕ ਨਿਭ ਜਾਏ ਜੀਵਨ ਭਜਨ ਬੰਦਗੀ ਨੇਮੀ ਔਰ ਪ੍ਰੇਮੀ। ਬਹੁਤ ਕਿਰਪਾਲੂ ਨੇ, ਇਹਨਾਂ ਦੀ ਸੰਗਤ ਆਪ ਕਰਦੇ ਹੋ, ਬਾਣੀ ਪੜ੍ਹਨੀ ਸਿੱਖਦੇ ਹੋ। ਚੇਤੇ ਰੱਖਿਓ, ਅੱਖਰਾਂ ਦੇ ਸ਼ਬਦ ਤਾਂ ਹਜ਼ਾਰਾਂ ਕਹਿਣ ਵਾਲੇ ਮਿਲ ਜਾਣਗੇ, ਪਰ ਜੀਵਨ ਢੂੰਡ ਕੇ ਵੀ ਨਹੀਂ ਜੇ ਲੱਭਦਾ। ਸਤਿਗੁਰੂ ਕਿਰਪਾ ਕਰੇ, ਸਾਨੂੰ ਜੀਵਨ ਦੀ ਦਾਤ ਬਖਸ਼ੇ ਤਾਂ ਜੋ ਅਸੀਂ ਸਿੱਖੀ ਕਮਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।